आवाज़ दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
समाज विच होर कोई थां लोकतंत्री नहीं जिन्नी के जनतक लाइब्रेरी जिथे दाखल होण लई इक्को इक पास दी लोड़ हुंदी है ਉਹ ਹੈ ਸ਼ੌਕ। ਇਹ ਵਿਚਾਰ ਹੈ ਜੀ ਵਰਡ ਜਾਨਸਨ ਦਾ।
ਹਰਮਨ ਰੇਡੀਓ ਤੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ ਅੱਜ ਦੇ ਇਸ ਪ੍ਰੋਗਰਾਮ ਲਹਿਰਾਂ ਨੂੰ ਲੈ ਕੇ ਹਰਮਨ ਰੇਡੀਓ ਦੇ ਇਸ ਮੰਚ ਤੇ। ਸੋ ਅੱਜ ਅਮਰਦੀਪ ਕਿਉਂ ਆ ਗਈ ਆ ਇਸ ਗੱਲ ਨਾਲ ਹੈਰਾਨ ਵੀ ਹੋਵੋਗੇ ਪਰੇਸ਼ਾਨ ਵੀ ਹੋਵੋਗੇ, ਵੈਸੇ ਕਈ ਵਾਰ ਹੁੰਦੀ ਹੈਰਾਨੀ ਭਰੀ ਖੁਸ਼ੀ ਵੀ ਹੋ ਜਾਂਦੀ ਹੈ ਜੀ। ਸੋ ਤੁਸੀਂ ਕਿਸ ਤਰ੍ਹਾਂ ਦੇ ਅਹਿਸਾਸ ਮਹਿਸੂਸ ਕਰ ਰਹੇ ਹੋ ਆਪਣੇ ਮੈਸੇਜਸ ਦੇ ਨਾਲ ਜ਼ਰੂਰ ਦੱਸਿਓ, ਕਿਉਂਕਿ ਇਹ ਪ੍ਰੋਗਰਾਮ ਹੁੰਦਾ ਮਿੰਟੂ ਬਰਾੜ ਹੋਰਾਂ ਦਾ, ਪਰ ਉਹਨਾਂ ਦੇ ਕੋਈ ਰੁਝੇਵੇਂ ਸੀ ਸੋ ਇਸ ਕਰਕੇ ਮੈਨੂੰ ਉਹਨਾਂ ਦੇ ਪ੍ਰੋਗਰਾਮ 'ਚ ਜਾਣਾ ਪਿਆ। ਸੋ ਉਹਨਾਂ ਨੂੰ ਵੀ ਉਹਨਾਂ ਦੇ ਪ੍ਰੋਗਰਾਮ 'ਚ ਆਪਾਂ ਆਵਾਜ਼ ਮਾਰਾਂਗੇ ਥੋੜੇ ਪਲਾਂ ਦੇ ਵਿੱਚ। ਤੇ ਸਭ ਤੋਂ ਪਹਿਲਾਂ ਤਾਂ ਮੈਂ ਜੀ ਆਇਆਂ ਕਹਿੰਦੀ ਹਾਂ ਸਾਰੇ ਹੀ ਦੋਸਤਾਂ ਨੂੰ, ਲਿਸਨਰਸ ਨੂੰ, ਸਰੋਤਿਆਂ ਨੂੰ, ਬਹੁਤ ਬਹੁਤ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ। ਤੇ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਅਰਦਾਸ ਦੁਆ ਹਮੇਸ਼ਾ ਵਾਂਗੂ ਹੀ ਕਿ ਤੁਸੀਂ ਹਮੇਸ਼ਾ ਹਰ ਪਲ ਹਰ ਘੜੀ ਹੱਸਦੇ ਵਸਦੇ ਰਹੋ। ਤੇ ਦਿਨ ਦੀ ਗੱਲ ਕਰਾਂ, ਦਿਨ ਹੈਗਾ ਜੀ ਅੱਜ ਸੋਮਵਾਰ ਸਾਲ 2016 ਤੇ ਅਕਤੂਬਰ ਮਹੀਨੇ ਦੀ 24 ਤਰੀਕ ਹੋ ਚੁੱਕੀ ਹੈ ਤੇ ਨਾਨਕਸ਼ਾਹੀ ਸੰਮਤ 548 ਦੇ ਕੱਤਕ ਮਹੀਨੇ ਦੀ 9 ਤਰੀਕ ਇਸ ਵੇਲੇ ਹੋ ਚੁੱਕੀ ਹੈ। ਤੇ ਅੱਜ ਦੇ ਇਸ ਦਿਨ ਨੂੰ ਅਸੀਂ ਥੋੜਾ ਜਿਹਾ ਪ੍ਰੋਗਰਾਮ ਦੇ ਵਿੱਚ ਤਬਦੀਲੀ ਲਿਆ ਕੇ ਸ਼ੁਰੂ ਕਰ ਰਹੇ ਹਾਂ, ਕਿਉਂਕਿ ਵੈਸੇ ਅਸੀਂ ਗੀਤ ਸੰਗੀਤ ਦੇ ਨਾਲ ਸ਼ੁਰੂ ਕਰਦੇ ਹੁੰਦੇ ਹਾਂ, ਪਰ ਅੱਜ ਕਿਉਂਕਿ ਬਰਾੜ ਸਾਹਿਬ ਦੇ ਕੁਛ ਰੁਝੇਵੇਂ ਇਸ ਤਰ੍ਹਾਂ ਦੇ ਸੀ ਕਿ ਅਸੀਂ ਖਬਰਾਂ ਜਿਹੜੀਆਂ ਉਹ ਪਹਿਲਾਂ ਲੈ ਲੈਣੀਆਂ, ਪਰ ਖਬਰਾਂ ਤੋਂ ਪਹਿਲਾਂ ਮੈਂ ਅੱਜ ਪ੍ਰੋਗਰਾਮ 'ਚ ਕੀ ਹੋਣਾ ਹੈ ਜੀ ਇਹਦੇ ਬਾਰੇ ਵੀ ਥੋੜੀ ਜਿਹੀ ਸਰਸਰੀ ਜਿਹੀ ਨਜ਼ਰ ਮਾਰ ਲੈਂਦੀ ਹਾਂ। ਸੋ ਅੱਜ ਦੇ ਪ੍ਰੋਗਰਾਮ 'ਚ ਹੁਣੇ ਹੁਣੇ ਆਪਾਂ ਖਬਰਾਂ ਤੇ ਚਰਚਾ ਕਰਾਂਗੇ ਤੇ ਖਬਰਾਂ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਕੁਛ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਜੀ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਨਾਲ ਹੀ ਨਾਲ ਪ੍ਰੋਗਰਾਮ 'ਚ ਅਸੀਂ ਜਿਹੜਾ ਪੇਰੈਂਟਲ ਵੀਜ਼ਾ ਹੈ ਜਿਹੜਾ ਉਹਦੇ ਉੱਪਰ ਗੱਲਬਾਤ ਕਰਨ ਦੇ ਲਈ ਸੱਦਾ ਦੇਵਾਂਗੇ ਜੀ ਨਵਦੀਪ ਗਰੇਵਾਲ ਹੋਰਾਂ ਨੂੰ, ਜਿਹੜੇ ਕਿ ਕਾਫੀ ਮੁਸ਼ਕਤ ਕਰ ਰਹੇ ਨੇ ਅਮਨ ਭੰਗੂ ਤੇ ਨਵਦੀਪ ਗਰੇਵਾਲ ਹੋਰੀ, ਜਿਹੜੇ ਪੇਰੈਂਟ ਵੀਜ਼ਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਉਹਦੇ ਲਈ ਕੀ ਸ਼ਰਤਾਂ ਨੇ ਤੇ ਉਹਨਾਂ ਸ਼ਰਤਾਂ ਦੇ ਬਾਰੇ ਚ ਸਾਡੀ ਭਾਈਚਾਰੇ ਦੀ ਜਿਹੜੀ ਫੀਡਬੈਕ ਆ ਉਹ ਕੀ ਹੋਣੀ ਚਾਹੀਦੀ ਹੈ, ਉਹਦੇ ਬਾਰੇ ਕਾਫੀ ਫਾਰਮੈਟ ਉਹਨਾਂ ਨੇ ਤਿਆਰ ਕੀਤਾ ਮਿਹਨਤ ਦੇ ਨਾਲ। ਸੋ ਉਹਦੇ ਬਾਰੇ ਅੱਜ ਉਹ ਜਾਣਕਾਰੀ ਜਿਹੜੀ ਹੈ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਗੇ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਅਸੀਂ ਅਮਨਦੀਪ ਸਿੱਧੂ ਹੋਰਾਂ ਨੂੰ ਵੀ ਪ੍ਰੋਗਰਾਮ ਚ ਸ਼ਾਮਲ ਕਰਾਂਗੇ, ਜਿਹੜੇ ਕਿ ਇਹਨਾਂ ਦਿਨਾਂ ਦੇ ਵਿੱਚ ਵੀਕਐਂਡ ਤੇ ਜਿਹੜੇ ਪਿਛਲੇ ਦਿਨ ਇਹਨਾਂ ਦੇ ਵਿੱਚ ਜਿਹੜੀਆਂ ਖੇਡਾਂ ਹੋਈਆਂ ਨੇ ਜੀ ਸਿਡਨੀ ਤੇ ਕੈਨਬਰਾ ਦੇ ਵਿੱਚ ਉਹਦੇ ਬਾਬਤ ਸਾਡੇ ਨਾਲ ਸਾਂਝ ਪਾਉਣਗੇ। ਤੇ ਇਸ ਤੋਂ ਇਲਾਵਾ ਕੁਛ ਹੋਰ ਜਾਣਕਾਰੀਆਂ ਤੁਹਾਡੇ ਸੁਨੇਹੇ ਗੀਤ ਸੰਗੀਤ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਚੱਲਦਾ ਰਹੇਗਾ। ਸੋ ਪ੍ਰੋਗਰਾਮ ਦੇ ਵਿੱਚ ਹੋਰ ਕੀ ਅਹਿਮ ਹੋਣਾ, ਅਹਿਮ ਇਹੀ ਹੁੰਦਾ ਜੀ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ। ਤੇ ਦੇਖੋ ਮੈਨੂੰ ਵੀ ਜੇ ਕੋਈ ਇਹੋ ਜਿਹੀ ਘੜੀ ਨਸੀਬ ਹੋਈ ਹੈ ਕਿ ਅਸੀਂ ਕਾਲ ਜਿਹੜੀ ਆ ਉਹ ਸਿੱਧੀ ਲੈ ਸਕੀਏ। ਸੋ ਅੱਜ ਦੇ ਪ੍ਰੋਗਰਾਮ 'ਚ ਤੁਸੀਂ ਜੇਕਰ ਪ੍ਰੋਗਰਾਮ 'ਚ ਕਾਲ ਕਰਕੇ ਕਿਸੇ ਖਾਸ ਮੁੱਦੇ ਦੇ ਉੱਤੇ ਗੱਲਬਾਤ ਕਰਨਾ ਚਾਹੁੰਦੇ ਹੋਵੋ ਤਾਂ ਤੁਹਾਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਸੋ ਦੋਸਤੋ ਮੈਸੇਜ ਕਰਨ ਦੇ ਲਈ ਸਾਡਾ ਜਿਹੜਾ ਨੰਬਰ ਹੈ ਤੁਹਾਨੂੰ ਹਮੇਸ਼ਾ ਅਸੀਂ ਦੱਸਦੇ ਹਾਂ ਕਿ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਸਾਨੂੰ ਮੈਸੇਜ ਕਰ ਸਕਦੇ ਹੋ ਜਾਂ ਫਿਰ ਸਾਡਾ ਈਮੇਲ ਪਤਾ request@harmanradio.com। ਸੋ ਇਹਨਾਂ ਪਤਿਆਂ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਜਿਹੜਾ ਫੋਨ ਨੰਬਰ ਹੈ ਉਹ ਮੈਂ ਕੁਝ ਪਲਾਂ ਦੇ ਵਿੱਚ ਖਬਰਾਂ ਤੋਂ ਬਾਅਦ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦੀ ਹਾਂ। ਸੋ ਫਿਲਹਾਲ ਆਪਾਂ ਖਬਰਾਂ ਦੇ ਉੱਤੇ ਜ਼ਰੂਰ ਪਹਿਲਾਂ ਝਾਤ ਮਾਰ ਲਈਏ ਤੇ ਮੈਨੂੰ ਲੱਗਦਾ ਕਿ ਸਾਡੇ ਨਾਲ ਮਿੰਟੂ ਬਰਾੜਹੁਰੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ ਤੇ ਅਸੀਂ ਉਹਨਾਂ ਨੂੰ ਬਹੁਤ ਜਲਦੀ ਸੱਦਾ ਦਿੰਨੇ ਆ ਤੇ ਅਹਿਮ ਜਿਹੜੀਆਂ ਅੱਜ ਦੀਆਂ ਸੁਰਖੀਆਂ ਨੇ ਉਹਨਾਂ ਦੇ ਉੱਤੇ ਨਿਗਾਹ ਮਾਰੀਏ ਤਾਂ ਇੱਕ ਖਾਸ ਸੁਰਖੀ ਬਣ ਕੇ ਆਈ ਜੀ ਕਿ ਅੰਮ੍ਰਿਤਸਰ ਚ ਜੰਗੀ ਨਾਇਕ ਯਾਦਗਾਰ ਦੇ ਸਮਰਪਿਤ ਕੀਤੀ ਗਈ ਆ ਤੇ ਇਹ ਜਿਹੜੀ ਯਾਦਗਾਰ ਹੈ ਜੀ ਇਹ ਪੰਜਾਬ ਸਰਕਾਰ ਨੇ 130 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਥਾਪਿਤ ਕੀਤੀ ਹੈ ਤੇ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਦੇਸ਼ ਨੂੰ ਸਮਰਪਿਤ ਕੀਤੀ ਗਈ ਹੈ। ਸੋ ਕੱਲ ਤੇ ਇਹਦੀ ਖਾਸੀਅਤ ਹੈ ਕਿ 45 ਮੀਟਰ ਉੱਚੀ ਹੈ ਤੇ 54 ਟਨ ਭਾਰੀ ਤਲਵਾਰ ਹੈ ਜਿਸ ਦੇ ਮੁੱਠੇ ਉੱਤੇ ਲੱਗੇ 4 ਸ਼ੇਰ ਜਿਹੜੇ ਆ ਜੀ ਉਹ ਦੁਸ਼ਮਣ ਨੂੰ ਲਲਕਾਰ ਰਹੇ ਆ। ਸੋ ਕੱਲ ਇਹ ਸਮਰਪਿਤ ਕੀਤੀ ਗਈ ਆ ਤੇ ਇਸ ਖਬਰ ਨੂੰ ਜੇ ਲਈਏ ਤਾਂ ਇਸ ਦੇ 2 ਪਹਿਲੂ ਨੇ ਜੀ। ਇੱਕ ਤਾਂ ਜਦੋਂ ਅਸੀਂ ਆਪਣੇ ਜਿਹੜੇ ਨਾਇਕ ਨੇ ਜਿਹੜੇ ਸਾਡੇ ਬਹਾਦਰ ਫੌਜੀ ਨੇ ਜਿਹੜੇ ਆਪਣੀਆਂ ਜਾਨਾਂ ਵਾਰਦੇ ਨੇ ਦੇਸ਼ ਦੀ ਸੁਰੱਖਿਆ ਦੇ ਲਈ ਹਨਾ, ਸੋ ਉਹਨਾਂ ਦੇ ਪਰਿਵਾਰਾਂ ਦਾ ਬਾਅਦ ਵਿੱਚ ਕਿੰਨਾ ਕੁ ਖਿਆਲ ਰੱਖਿਆ ਜਾਂਦਾ। ਪਿਛਲੇ ਕੁਛ ਦਿਨਾਂ ਤੋਂ ਅਸੀਂ ਦੇਖਿਆ ਕਿ ਕੁਛ ਜਿਹੜੇ ਫੌਜੀ ਵੀਰ ਨੇ ਉਹਨਾਂ ਦੇ ਪਰਿਵਾਰਾਂ ਨੇ ਇਸ ਮਾਮਲੇ ਦੇ ਵਿੱਚ ਰੋਸ ਵੀ ਪ੍ਰਗਟ ਕੀਤਾ ਤੇ ਬਹੁਤੀ ਵਾਰੀ ਵੇਖਣ ਨੂੰ ਇਹ ਵੀ ਆਉਂਦਾ ਕਿ ਕਈ ਵਾਰ ਮੈਡਲ ਜਿਹੜੇ ਆ ਉਹ ਵੀ ਇਸ ਰੋਸ ਵਜੋਂ ਹੀ ਵਾਪਸ ਕੀਤੇ ਜਾਂਦੇ ਨੇ ਹਨਾ, ਕਿਉਂਕਿ ਉਹਨਾਂ ਦੇ ਪਰਿਵਾਰਾਂ ਦੀ ਜਿਹੜੀ ਸਾਰ ਆ ਉਹ ਲਈ ਨਹੀਂ ਜਾਂਦੀ। ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜੇ 2 ਪਹਿਲੂਆਂ ਤੋਂ ਦੇਖਿਆ ਜਾਵੇ ਇਸ ਖਬਰ ਨੂੰ, ਜਦੋਂ ਪੈਸੇ ਦੀ ਗੱਲ ਆਉਂਦੀ ਹੈ ਤੇ 130 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜੀ ਯਾਦਗਾਰ ਹੈ ਉਹ ਸਥਾਪਿਤ ਕੀਤੀ ਗਈ ਹੈ ਤੇ ਦੂਸਰੇ ਪਾਸੇ ਜਦੋਂ ਉਹਨਾਂ ਪਰਿਵਾਰਾਂ ਦੀ ਸਾਰ ਲੈਣ ਦਾ ਜਦੋਂ ਜ਼ਿਕਰ ਹੁੰਦਾ ਤੇ ਫੇਰ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਸਰਕਾਰਾਂ ਆ ਉਹ ਫੇਲ ਹੁੰਦੀਆਂ ਨੇ ਕਿਸੇ ਨਾ ਕਿਸੇ ਮੁਹਾਜ਼ ਤੇ। ਸੋ ਦੋਸਤੋ ਇਹਦੇ ਉੱਪਰ ਆਪਾਂ ਟਿੱਪਣੀ ਵੀ ਜ਼ਰੂਰ ਲੈਣੇ ਆ ਤੇ ਮੈਂ ਥੋੜੀ ਜਿਹੀ ਇੱਕ ਬ੍ਰੇਕ ਲੈਣ ਲੱਗੀ ਆ ਤਾਂ ਕਿ ਅਸੀਂ ਮਿੰਟੂ ਬਰਾੜ ਹੋਰਾਂ ਨੂੰ ਸ਼ਾਮਲ ਕਰ ਸਕੀਏ ਪ੍ਰੋਗਰਾਮ ਦੇ ਵਿੱਚ। ਤੁਸੀਂ ਬ੍ਰੇਕ ਤੋਂ ਬਾਅਦ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ।
ਕਲੰਦਰ ਤਮਾ ਤਾਂ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ ਤਮਾ ਤਾਂ ਮਸਤ ਕਲੰਦਰ ਸਖੀ ਸ਼ਾਬਾਜ਼ ਕਲੰਦਰ ਨਾਲ ਤੇਰੇ ਮੈਂ ਨੱਚਣਾ ਏ ਜੱਗ ਨੂੰ ਭੁਲਾ ਕੇ ਨਾਲ ਤੇਰੇ ਮੈਂ ਨੱਚਣਾ ਏ ਜੱਗ ਨੂੰ ਭੁਲਾ ਕੇ ਓ ਅੱਜ ਰਾਤ ਲੈ ਨੱਚ ਨੱਚ ਕੇ ਹਿਲਾ ਦੇ ਧਰਤੀ ਅੰਬਲ ਤਮਾ ਤਾਂ ਮਸਤ ਕਲੰਦਰ
ਜੀ ਦੋਸਤੋ। ਸੋ ਮਿੰਟੂ ਬਰਾੜਹੁਰੀ ਵੀ ਸ਼ਾਮਲ ਹੋਣ ਜਾ ਰਹੇ ਨੇ, ਸੋ ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ। ਜੀ ਬਰਾੜ ਸਾਹਿਬ ਤੁਹਾਡੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ।
ਬਹੁਤ ਮਿਹਰਬਾਨੀ ਅਮਰਦੀਪ ਜੀ, ਤੁਸੀਂ ਪ੍ਰੋਗਰਾਮ ਨੂੰ ਜਾਰੀ ਰੱਖਿਆ ਤੇ ਕਿਉਂਕਿ ਕੁਝ ਇੱਕ ਮਜਬੂਰੀਆਂ ਜਿਹੀਆਂ ਹੋ ਜਾਂਦੀਆਂ ਵੀ ਬੰਦੇ ਨੂੰ ਖੜੇ ਪੈਰ ਕੋਈ ਚੇਂਜ ਕਰਨੀ ਪੈ ਜਾਂਦੀ ਆ। ਸੋ ਚਲੋ ਸ਼ੁਕਰ ਆ ਸਾਡੇ ਕੋਲ ਇਹੋ ਜਿਹਾ ਸਿਸਟਮ ਹੈ ਵੀ ਇੱਕ ਦੂਜੇ ਨੂੰ ਅਸੀਂ ਬੈਕਅਪ ਕਰ ਸਕਦੇ ਹਾਂ। ਸੋ ਬਹੁਤ ਧੰਨਵਾਦ ਆ ਜੀ, ਤੇ ਮੈਂ ਕੋਸ਼ਿਸ਼ ਕਰੂੰਗਾ 15 ਕੁ ਮਿੰਟ ਮੇਰੇ ਕੋਲ ਹੈ ਤਾਂ 15 ਕੁ ਮਿੰਟ ਜ਼ਰੂਰ ਜਿੰਨੀ ਕੁ ਗੱਲ ਸਾਂਝ ਪਾ ਸਕਾਂ ਦੋਸਤਾਂ ਨਾਲ।
ਜੀ ਬਿਲਕੁਲ। ਸਮਰਾਟ ਸਾਹਿਬ, ਅੱਜ ਦੀ ਖਾਸ ਸੁਰਖੀ ਬਣੀ ਸੀ ਖਬਰ ਕਿ ਅੰਮ੍ਰਿਤਸਰ ਚ ਜੰਗੀ ਨਾਇਕ ਯਾਦਗਾਰ ਜਿਹੜੀ ਦੇਸ਼ ਨੂੰ ਸਮਰਪਿਤ ਕੀਤਾ ਗਿਆ। ਸੋ 130 ਕਰੋੜ ਦੀ ਲਾਗਤ ਦੇ ਨਾਲ ਇਹ ਜਿਹੜੀ ਸਥਾਪਿਤ ਕੀਤੀ ਹੈ ਯਾਦਗਾਰ। ਸੋ ਮੈਂ ਦੋ ਪਹਿਲੂਆਂ ਤੋਂ ਦੇਖ ਰਹੀ ਸੀ, ਤੁਸੀਂ ਕੀ ਟਿੱਪਣੀ ਕਰਨੀ ਚਾਹੋਗੇ ਜਦੋਂ ਅਸੀਂ ਆਪਣੇ ਫੌਜੀਆਂ ਦੇ ਪਰਿਵਾਰਾਂ ਦੀ ਗੱਲ ਕਰਦੇ ਹਾਂ, ਉਹਨਾਂ ਦੀ ਸਾਰ ਦੀ ਗੱਲ ਹੁੰਦੀ ਆ, ਤਾਂ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਚ?
ਦੇਖੋ, ਹਰ ਚੀਜ਼ ਜ਼ਰੂਰੀ ਹੁੰਦੀ ਹੈ। ਇੱਕ ਪਾਸੇ ਫੌਜੀਆਂ ਨੂੰ ਸਿੱਧਾ ਹੈਲਪ ਕਰਨੀ ਜਾਂ ਉਹਨਾਂ ਪਰਿਵਾਰਾਂ ਨੂੰ ਸਿੱਧੀ ਸਹਾਇਤਾ ਕਰਨੀ, ਉਹ ਵੀ ਬਹੁਤ ਲਾਜ਼ਮੀ ਹੈ। ਤੇ ਦੂਜੇ ਪਾਸੇ ਇਹ ਵੀ ਇੱਕ ਜ਼ਰੂਰੀ ਆ ਵੀ ਜਿਹਦੇ ਚ ਉਹਨਾਂ ਦੀਆਂ ਯਾਦਗਾਰਾਂ ਵੀ ਸਥਾਪਿਤ ਕੀਤੀਆਂ ਜਾਣ, ਤਾਂ ਕਿ ਆਉਣ ਵਾਲੇ ਜਨਰੇਸ਼ਨ ਨੂੰ ਦੱਸਿਆ ਜਾਵੇ ਵੀ ਕੌਣ ਕਿਵੇਂ ਤੇ ਕੀ ਸਨ। ਤੇ ਇਹ ਇੱਕ ਬਹੁਤ ਵਧੀਆ ਯਾਦਗਾਰ ਜਿਹੜੀ ਉਸਾਰੀ ਗਈ ਆ ਤੇ ਕੱਲ ਸਮਰਪਿਤ ਕੀਤੀ ਆ, ਬੜੀ ਚੰਗੀ ਗੱਲ ਆ। ਪਰ ਉਮੀਦ ਇਹ ਰੱਖਣੀ ਚਾਹੀਦੀ ਵੀ ਇਹਦੇ ਚ ਪੱਖਪਾਤ ਨਾ ਹੋਵੇ ਜਾਂ ਸਾਰੀਆਂ ਚੀਜ਼ਾਂ ਨੂੰ ਸਾਨੂੰ ਦੇਖ ਕੇ ਲੈਣਾ ਚਾਹੀਦਾ, ਇਹ ਨਾ ਹੋਵੇ ਪਾਰਟੀ ਪੱਧਰ ਦੇ ਉੱਤੇ ਗੱਲਾਂ ਹੋਣ। ਇਹਨੂੰ ਇੱਕ ਨਿਊਟਰਲ ਸੋਚ ਨਾਲ ਜੇ ਬਣਾਇਆ ਜਾਵੇ ਤਾਂ ਜ਼ਿਆਦਾ ਬਿਹਤਰ ਆ, ਕਿਉਂਕਿ ਕੋਈ ਵੀ ਚੀਜ਼ ਜੋ ਬਣਦੀ ਆ ਨਾ ਉਹਦੇ ਨਾਲ ਦੀ ਨਾਲ ਉਹਦੇ ਕੁਐਸਚਨ ਮਾਰਕ ਵੀ ਲੱਗ ਜਾਂਦੇ ਆ, ਸਵਾਲ ਵੀ ਖੜੇ ਹੋ ਜਾਂਦੇ ਆ। ਤਾਂ ਉਹ ਕੱਲ ਹੀ ਜਦੋਂ ਮੇਰੇ ਵੀ ਜਹਿਨ ਚ ਇਹੀ ਗੱਲ ਆਈ ਅਚਾਨਕ, ਕਿਉਂਕਿ ਕਈ ਵਾਰੀ ਚੀਜ਼ਾਂ ਇਹੋ ਜਿਹੀਆਂ ਹੋ ਜਾਂਦੀਆਂ ਵੀ ਉਹਨਾਂ ਦਾ ਕੀ ਹੱਲ ਨੀ ਨਿਕਲਦਾ ਦਿਖਦਾ। ਮੈਂ ਉਹਨਾਂ ਨੂੰ ਕੱਲ ਮੈਨੂੰ ਜਦੋਂ ਇੱਕ ਸਰਕਾਰੀ ਬੰਦੇ ਨਾਲ ਇਸ ਚੀਜ਼ ਦੀ ਇਨਫੋਰਮੇਸ਼ਨ ਉਹਨਾਂ ਨੇ ਮੇਰਾ ਸਾਂਝੀ ਕੀਤੀ ਤਾਂ ਮੇਰਾ ਅਗਲਾ ਸਵਾਲ ਸੀਗਾ, ਮੈਂ ਕਿਹਾ ਵੀ ਇਹਦੇ ਚ ਸਾਰੇ ਉਹਨਾਂ ਮਹਾਨ ਯੋਧਿਆਂ ਦੀਆਂ ਫੋਟੋਆਂ ਲੱਗਣੀਆਂ ਜਿਹੜੇ ਦੇਸ਼ ਦੀ ਕੌਮ ਲਈ ਰਾਖੀ ਕਰਦੇ ਹੋਏ ਫੌਜ ਦੀ ਵਰਦੀ ਦੇ ਵਿੱਚ ਜਾਂ ਫੌਜੀ ਦੇ ਰੂਪ ਚ ਵੀ ਸ਼ਹਾਦਤ ਪਾਈ ਪੰਜਾਬੀਆਂ ਦੀ ਜਾਂ ਹੋਰ, ਕਹਿੰਦੇ ਹਾਂਜੀ। ਫਿਰ ਮੈਂ ਕਿਹਾ ਵੀ ਜਨਰਲ ਸਰਵੇਖ ਸਿੰਘ ਦੀ ਫੋਟੋ ਹੋਊਗੀ ਇੱਥੇ? ਤਾਂ ਉਹ ਬੰਦੇ ਨੂੰ ਮੂਹਰੋਂ ਜਵਾਬ ਨਹੀਂ ਆਇਆ ਸੀਗਾ। ਸੋ ਇਸ ਕਰਕੇ ਕਈ ਵਾਰੀ ਨਾ ਬਹੁਤ ਜ਼ਿਆਦਾ ਇਹ ਪੁਆਇੰਟ ਉੱਠਣਗੇ, ਆਉਣ ਵਾਲੇ ਦਿਨਾਂ ਚ ਵੀ ਉੱਠਣਗੇ, ਜਿਹੜੇ ਫੌਜ ਦੇ ਵਿੱਚੋਂ ਹੁਣ ਜੇ ਦੇਖਿਆ ਜਾਵੇ ਜਨਰਲ ਸਰਵੇਖ ਸਿੰਘ ਨੇ ਰਿਕਾਰਡ ਕਾਇਮ ਕੀਤਾ ਚਾਹੇ ਬੰਗਲਾਦੇਸ਼ ਦਾ ਯੁੱਧ ਹੋਵੇ ਜਾਂ ਹੋਰ ਹੋਵੇ, ਤੇ ਪਰ ਅਖੀਰਲਾ ਜਿਹੜਾ ਟਾਈਮ ਸੀ ਉਹਨੂੰ ਐਜ ਭਗੌੜੇ ਦੇ ਤੌਰ ਦੇ ਉੱਤੇ ਜਿਹੜੀ ਉਹਦੀ ਸ਼ਨਾਖਤ ਹੋਈ। ਸੋ ਹੁਣ ਇੱਥੇ ਆ ਕੇ ਪਤਾ ਲੱਗਦਾ ਜੀ ਵੀ ਗਵਰਨਮੈਂਟਾਂ ਕਿਸ ਪਾਸੇ ਜਾਣਗੀਆਂ ਜਾਂ ਕੀ ਕਰਨਗੀਆਂ ਐਜ਼ ਪਰ ਲਾਓ।
ਜੀ ਬਿਲਕੁਲ, ਇਮਾਨਦਾਰੀ ਜਿਹੜੀ ਉਹ ਕਿੱਥੇ ਉਹਨਾਂ ਦੀ ਦਿਖਾਈ ਦੇਵੇਗੀ। ਸੁਬਰਾਜ ਸਾਹਿਬ, ਅਗਲੀ ਖਬਰ ਦੇਖੀਏ ਤਾਂ ਕੱਲ ਆਪ ਨੇ ਵੀ ਵਪਾਰ ਚ ਬਹਾਰ ਲਿਆਉਣ ਵਾਲਾ ਕਹਿੰਦੇ ਮੈਨੀਫੈਸਟੋ ਜਾਰੀ ਕੀਤਾ ਹੈ ਜੀ, ਤੇ ਨਾਲ ਹੀ ਨਾਲ ਵੱਡੇ ਜਿਹੜੇ ਕਾਰੋਬਾਰੀ ਨੇ, ਵੱਡੇ ਉਦਯੋਗਪਤੀ ਨੇ, ਉਹ ਨਾ ਖੁਸ਼ ਨੇ ਉਹਨਾਂ ਦੇ ਇਸ ਮੈਨੀਫੈਸਟੋ ਤੋਂ। ਤੇ ਜਿੱਦਾਂ ਕਈ ਜਿਹੜੇ ਵਾਅਦੇ ਆ ਉਹ ਸਿਰਫ ਕਹਿੰਦੇ ਕਿ ਮੈਨੀਫੈਸਟੋ ਹੀ ਜਾਰੀ ਕੀਤਾ ਗਿਆ ਆ, ਪਾਲਿਸੀਜ਼ ਜਿਹੜੀਆਂ ਉਹਨਾਂ ਨੂੰ ਨਹੀਂ ਮੰਨਿਆ ਜਾ ਸਕਦਾ। ਸੋ ਇਸ ਤਰ੍ਹਾਂ ਦੇ ਕੁਛ ਉਹਨਾਂ ਵੱਲੋਂ ਬਿਆਨ ਜਿਹੜੇ ਆ ਉਹ ਆਏ ਆ। ਸੋ ਕੀ ਕਹਿਣਾ ਚਾਹੋਗੇ?
ਦੇਖੋ, ਮੈਨੂੰ ਵੀ ਥੋੜੀ ਜਿਹੀ ਹੁਣ ਮੈਂ ਜਿੰਨਾ ਮੈਂ ਵੈਸੇ ਭਾਵੇਂ ਮੈਨੂੰ ਕਹੀ ਜਾਣ ਵੀ ਮੈਂ ਆਪ ਸਮਰਥਕ ਹਾਂ, ਚਲੋ ਮੇਰੇ ਵੀ ਮੈਂ ਇੱਕ ਬਦਲਾਅ ਦਾ ਸਮਰਥਕ ਹਾਂ ਸਹੀ ਮਹਿਣੇ ਚ। ਮੈਂ ਚਾਹੁੰਦਾ ਵੀ ਚੰਗੇ ਲੋਕ ਅੱਗੇ ਆਉਣੇ ਚਾਹੀਦੇ ਆ, ਤੇ ਕਈ ਚੀਜ਼ਾਂ ਵਧੀਆ ਲੱਗ ਵੀ ਰਹੀਆਂ ਸੀ ਵੀ ਆਹ ਚੀਜ਼ਾਂ ਚੰਗੀਆਂ ਹੋ ਰਹੀਆਂ। ਪਰ ਹੁਣ ਗੱਲ ਜਿਹੜੀ ਪੋਜੀਸ਼ਨ ਇਹ ਆਈ ਹੋਈ ਆ ਵੀ ਕਈ ਚੀਜ਼ਾਂ ਦੇ ਜਿਹੜੇ ਫੈਸਲੇ ਲਏ ਜਾਂਦੇ ਆ ਜਾਂ ਕਈ ਗੱਲਾਂ ਕੀਤੀਆਂ ਜਾਂਦੀਆਂ ਉਹ ਨਾ ਹਜ਼ਮ ਜੇ ਹੋਣ ਵਾਲੀਆਂ ਨਹੀਂ ਹੁੰਦੀਆਂ। ਹੁਣ ਚੋਣ ਮੈਨੀਫੈਸਟੋ ਵਾਰੀ ਵਾਰੀ ਆਈ ਜਾਂਦੇ ਆ ਸਾਰੀਆਂ ਪਾਰਟੀਆਂ ਦੇ, ਮੈਂ ਆਮ ਆਦਮੀ ਪਾਰਟੀ ਦੇ ਵੀ ਪੜ੍ਹੇ ਆ, ਸਾਰੇ ਪੜ੍ਹੇ ਆ, ਇਹਨਾਂ ਚ ਜ਼ਿਆਦਾ ਸਬਜ ਬਾਗ ਹੁੰਦੇ ਆ। ਪਰ ਅਸੀਂ ਥੋੜੀ ਜਿਹੀ ਇੱਕ ਵੱਖਰੀ ਸੋਚ ਰੱਖਦੇ ਹਾਂ ਵੀ ਕੇਜਰੀਵਾਲ ਦੀ ਟੀਮ ਇੱਕ ਵੱਖਰੀ ਚੀਜ਼ ਸਾਨੂੰ ਪੇਸ਼ ਕਰੇ। ਤਾਂ ਉਹਦੇ ਚ ਜਿਹੜੀ ਮੇਨ ਗੱਲ ਉਹਨਾਂ ਨੇ ਕੀਤੀਆਂ ਵੀ ਬਾਦਲਾਂ ਦੀਆਂ ਬੱਸਾਂ ਦੇ ਪਰਮਿਟ ਖੋਹ ਕੇ ਤੇ ਆਮ ਨੌਜਵਾਨਾਂ ਨੂੰ ਦੇ ਦਿੱਤੇ ਜਾਣਗੇ। ਕੁਝ ਕੁ ਗੱਲਾਂ ਇਹ ਨਾ ਇਹ ਜਿਹੀਆਂ ਨਾ ਕਰਨ ਤਾਂ ਜ਼ਿਆਦਾ ਚੰਗੀਆਂ। ਆਮ ਆਦਮੀ ਪਾਰਟੀ ਦਾ ਕੱਦ ਕਾਠ ਆ ਮੇਰੇ ਵਰਗਿਆਂ ਦੀਆਂ ਨਜ਼ਰਾਂ ਚ ਇਹਨਾਂ ਗੱਲਾਂ ਨਾਲ ਛੋਟਾ ਹੁੰਦਾ। ਮੈਂ ਨੀ ਚਾਹੁੰਦਾ ਵੀ ਮੈਂ ਉਹਨਾਂ ਦਾ ਕੱਦ ਕਾਠ ਮੇਰੀ ਨਜ਼ਰ ਚ ਛੋਟਾ ਹੋਵੇ। ਮੈਂ ਚਾਹੁੰਦਾ ਵੀ ਉਹਨਾਂ ਦਾ ਕੱਦ ਕਾਠ ਵੱਡਾ ਹੋਵੇ, ਆਮ ਲੋਕਾਂ ਦੀ ਉਹ ਗੱਲ ਕਰਨ, ਤੇ ਜਿਹੋ ਜਿਹਾ ਅਸੀਂ ਸੁਪਨਿਆਂ ਦੇ ਲੋਕ ਸਮਝਿਆ ਉਹੋ ਜਿਹੇ ਸੁਪਨਿਆਂ ਦੇ ਲੋਕ ਵਾਂਗੂ ਜਿਉਣ। ਕਿਉਂਕਿ ਇਹੋ ਜਿਹਾ ਕੋਈ ਤਰੀਕਾ ਨੀ ਹੈ, ਜੇ ਬਾਦਲਾਂ ਨੇ ਜਿਹੜੇ ਪਰਮਿਟ ਆ ਨਾ, ਜੇ ਮੰਨ ਲਓ ਉਹਨਾਂ ਕੋਲੇ 100 ਪਰਮਿਟ ਆ, ਹੋ ਸਕਦਾ ਉਹਨਾਂ ਨੇ 20 ਪਰਮਿਟ 30 ਪਰਮਿਟ ਗਲਤ ਚਲਾਈ ਜਾਂਦੇ ਹੋਣ, ਨਜਾਇਜ਼ ਚਲਾਈ ਜਾਂਦੇ ਹੋਣ। ਪਰ ਨਜਾਇਜ਼ ਨੀ, ਉਹ ਪਤਾ ਕੀ ਕਰ ਰਹੇ ਆ ਅਸਲ ਚ PRTC ਦੀਆਂ ਬੱਸਾਂ ਦੇ ਜਿਹੜੇ ਮੂਹਰਲੇ ਰੂਟ ਕੈਂਸਲ ਕਰਕੇ ਤੇ ਉਹਨਾਂ ਦੀਆਂ ਸਵਾਰੀਆਂ ਚੱਕ ਰਹੇ ਆ ਜਿਹੜੀ ਅੱਜ ਕੱਲ ਕਰ ਰਹੇ ਆ
ਜੀ।
ਪਰ ਲੀਗਲੀ ਉਹਨਾਂ ਨੂੰ ਪਰਮਿਟ ਇਸ਼ੂ ਹੋਏ ਹੋਏ ਆ, ਤਾਂ ਫੇਰ ਸੁਪਰੀਮ ਕੋਰਟ ਹਾਈ ਕੋਰਟ ਕਿੱਥੇ ਜਾਊਗੀ ਜੇ ਐਂ ਖੋ ਕੇ ਤੇ ਪਰਮਿਟ ਆਮ ਲੋਕਾਂ ਨੂੰ ਦੇ ਦੇਣਗੇ? ਫੇਰ ਜਦੋਂ ਇਹਨਾਂ ਨੂੰ ਦਿੱਤੇ ਰਹਿਣਗੇ ਤਾਂ ਫੇਰ ਸਾਡੇ ਲੋਕਾਂ ਦੇ ਵਿੱਚ ਵਿਰੋਧਤਾ ਉੱਠੂਗੀ, ਜਿਹੜੇ ਨੌਜਵਾਨ ਭਾਲਦੇ ਹੋਣਗੇ ਵੀ ਸਾਨੂੰ ਮਿਲਣੇ ਚਾਹੀਦੇ ਆ। ਸੋ ਇਹ ਜਿਹੀਆਂ ਗੱਲਾਂ ਚੰਗੀਆਂ ਨੀ ਲੱਗਦੀਆਂ, ਇਹਨਾਂ ਗੱਲਾਂ ਨੂੰ ਹੋਰ ਤਰੀਕੇ ਅਪਣਾਏ ਜਾਣੇ ਚਾਹੀਦੇ ਆ। ਇਹੀ ਜੇ ਗੱਲ ਕਹੀ ਜਾਂਦੀ ਵੀ ਭਾਈ ਜਿਹੜੇ ਵੱਡੇ ਉਦਯੋਗਪਤੀ ਆ ਜਾਂ ਜਿਹੜੇ ਐਂ ਰੂਟ ਧੱਕੇ ਨਾਲ ਚੱਕਦੇ ਆ ਜਾਂ ਹੋਰ ਚੱਕਦੇ ਆ, ਅਸੀਂ ਉਹਨਾਂ ਨੂੰ ਪੈਰਲਰ ਰੂਟ ਦੇਵਾਂਗੇ, ਅਸੀਂ ਹੋਰ ਰੂਟ ਤਾਂ ਪੈਦਾ ਕੀਤੇ ਜਾ ਸਕਦੇ ਆ, ਪਰ ਮੈਨੂੰ ਨੀ ਲੱਗਦਾ ਵੀ ਕਿਸੇ ਕੋਲ ਇੱਕ ਰੂਟ ਆ ਜਿਹਾ ਤੇ ਇੱਕ ਉਹ ਵੀ ਬਾਦਲ ਪਰਿਵਾਰ ਜਿਹਦੇ ਕੋਲੇ ਪੈਸਿਆਂ ਦੀ ਕਮੀ ਨੀ, ਜਿਹਦੇ ਕੋਲੇ ਪਾਵਰ ਦੀ ਕਮੀ ਨੀ, ਉਹਨੇ ਕੋਈ ਇਹੋ ਜਿਹਾ ਕੱਚ ਛੱਡਿਆ ਹੋਣਾ, ਇਹੋ ਜਿਹੀ ਕੋਈ ਨਿੱਕੀ ਗੱਲ ਛੱਡੀ ਹੋਣੀ ਹੈ ਵੀ ਕੋਈ ਵਿਰੋਧੀ ਆਊਗਾ ਤੇ ਉਹਨੂੰ ਫੜ ਕੇ ਇੱਕ ਮਿੰਟ ਦੇ ਵਿੱਚ ਜ਼ੀਰੋ ਕਰ ਦੂਗਾ? ਉਹ ਨੀ ਹੋ ਸਕਦਾ। ਉਹੀ ਫਿਰ ਉਹ ਫਿਰ ਬਾਅਦ ਚ ਸ਼ੀਲਾ ਦੀਕਸ਼ਤ ਵਾਲੀਆਂ ਗੱਲਾਂ ਹੁੰਦੀਆਂ ਵੀ ਲੋਕ ਅੱਜ ਵੀ ਤਾਨਾ ਮਾਰਦੇ ਆ ਵੀ ਸ਼ੀਲਾ ਨੂੰ ਫੜਿਆ ਨੀ ਭਾਈ, ਤੁਸੀਂ ਤਾਂ ਅਸੀਂ 24 ਘੰਟਿਆਂ ਦੇ ਅੰਦਰ ਕਰ ਦਿਆਂਗੇ। ਸੋ ਇਹਦੀਆਂ ਗੱਲਾਂ ਤੋਂ ਬਚਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ। ਹੁਣ ਕਾਫੀ ਪੁਰਾਣੀ ਹੋ ਗਈ, ਹੁਣ ਥੋੜੀਆਂ ਜਿਹੀਆਂ ਸਿਆਣੀਆਂ ਗੱਲਾਂ ਕਰਨ ਲੱਗ ਜਾਣਾ ਚਾਹੀਦਾ ਸੋ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੀਆਂ ਚੀਜ਼ਾਂ ਆਮ ਦੂਜੀਆਂ ਪਾਰਟੀਆਂ ਨੇ ਕੀਤੀਆਂ ਉਹੀ ਚੀਜ਼ਾਂ ਇਹਨਾਂ ਨੇ ਵੀ ਸਬਜ ਬਾਗ ਦਿਖਾਇਆ, ਪਰ ਇਹਨਾਂ ਨੇ ਫੇਰ ਅਖੀਰ ਜਿਹੜੀ ਕਾਮਨ ਮੈਨ ਦੀ ਗੱਲ ਕੀਤੀ ਆ, ਛੋਟੇ ਆਦਮੀਆਂ ਦੀ ਗੱਲ ਕੀਤੀ ਆ, ਨਾ ਕਿ ਵੱਡੇ ਉਦਯੋਗਾਂ ਦੀ ਗੱਲ ਕੀਤੀ ਆ। 10 ਲੱਖ ਨੂੰ ਜ਼ਮੀਨ ਦੇਣ ਦੀ ਗੱਲ ਕੀਤੀ ਆ ਪਲਾਂਟਾਂ ਲਈ, ਪਰ ਹੁਣ ਉਹ ਨੀ ਪਤਾ ਵੀ ਪਲਾਂਟਾਂ ਲਈ ਉਹ ਜ਼ਮੀਨ ਜ਼ਿਮੀਦਾਰ ਤੋਂ ਕਿਵੇਂ ਗਰਾਈ ਜਾਊਗੀ, ਉਹਨੂੰ ਕੀ ਦਿੱਤਾ ਜਾਊਗਾ, ਜਾਂ ਧੱਕੇ ਨਾਲ ਹੀ 10 ਲੱਖ ਚ ਲੈ ਕੇ ਦਿੱਤੀ ਜਾਊ। ਸੋ ਬਹੁਤ ਸਾਰੇ ਕੁਐਸਚਨ ਮਾਰਕ ਆ, ਉਹ 2-4 ਦਿਨਾਂ ਦੇ ਵਿੱਚ ਜਿਹੜੀਆਂ ਸਮੀਖਿਆਵਾਂ ਹੋਣਗੀਆਂ ਜੀ ਇਸ ਦੇ ਉੱਤੇ, ਤੇ ਉਹ ਉਹਨਾਂ ਦੇ ਅਸੀਂ ਵਿਸਥਾਰ ਕਰਾਂਗੇ। ਪਰ ਬੇਨਤੀ ਇਹ ਆ ਵੀ ਥੋੜੀ ਜਿਹੀ ਨਾ ਸਾਨੂੰ ਸਿਆਣੇ ਹੋਣਾ ਪੈਣਾ ਜੇ ਅਸੀਂ ਬਦਲਾਅ ਚਾਹੁੰਦੇ ਆ ਥੋੜਾ ਜਿਹਾ। ਮੈਨੂੰ ਥੋੜੀ ਜਿਹੀ ਕਈ ਚਿਰਾਂ ਤੋਂ ਹੁਣ ਨਾ, ਪਿਛਲੇ 1 ਮਹੀਨੇ 20 ਦਿਨਾਂ ਤੋਂ ਕਈ ਇਹੋ ਜਿਹੇ ਫੈਸਲੇ ਆ ਉਹ ਮੈਨੂੰ ਚੰਗੇ ਨੀ ਲੱਗ ਰਹੇ। ਕੱਲ ਵੀ ਨਾ ਮੈਂ ਇੱਥੇ ਅਮਰਦੀਪ ਇੱਕ ਰਲਦੀ ਮਿਲਦੀ ਗੱਲ ਜ਼ਰੂਰ ਦੱਸਣੀ ਚਾਹਾਂਗਾ, ਮੇਰੇ ਤੋਂ ਰਹਿ ਨੀ ਹੋਣਾ ਹੁਣ। ਕੱਲ ਸਾਡੇ ਦੀਵਾਲੀ ਮੇਲਾ ਸੀ ਐਡਲੇਡ ਦੇ ਵਿੱਚ, ਤੇ ਕਾਫੀ ਵਧੀਆ ਜਿਹੜੇ ਜਗ੍ਹਾ ਤੇ ਕਾਫੀ ਵਧੀਆ ਆਰਗੇਨਾਈਜ਼ਡ ਤੇ ਬੜਾ ਵਧੀਆ ਮੇਲਾ ਸੀਗਾ। ਡਾਕਟਰ ਕੁਲਦੀਪ ਸਿੰਘ ਚੁੱਗਾ ਹੋਰਾਂ ਨੇ ਕਰਾਇਆ ਸੀ। ਤਾਂ ਉਸ ਮੇਲੇ ਦੌਰਾਨ ਬਜ਼ੁਰਗ ਕਲਾਕਾਰ ਮੁਹੰਮਦ ਸਦੀਕ ਨੂੰ ਬੁਲਾਇਆ ਗਿਆ ਸੀ ਓਪਨ ਅਖਾੜਾ ਲਾਉਣ ਲਈ, ਤੇ ਕਾਫੀ ਇੱਕ ਲੋਕਾਂ ਦੇ ਦੇਖਣ ਵਾਲੀ ਚੀਜ਼ ਸੀ। ਲੋਕ ਬੜਾ ਪਸੰਦ ਕਰਦੇ ਉਹਨਾਂ ਦੇ ਓਪਨ ਅਖਾੜਿਆਂ ਨੂੰ, ਤੇ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ। ਤੇ ਮੁਹੰਮਦ ਸਦੀਕ ਹੋਰਾਂ ਨੇ ਵੀ ਕਮਾਲ ਕਰਤੀ ਵੀ 3 ਘੰਟੇ ਲਗਾਤਾਰ ਬੈਠੇ ਵੀ ਨੀ। 76 ਸਾਲ ਦੀ ਉਮਰ ਆ ਬੰਦੇ ਦੀ, 3-4 ਪੀੜੀਆਂ ਨੂੰ ਇੰਟਰਟੇਨ ਕਰ ਚੁੱਕਿਆ, ਬੜਾ ਫੱਕਰ ਬੰਦਾ, ਫਕੀਰ ਬੰਦਾ, ਤੇ ਉਹ ਬੰਦਾ ਸਟੇਜ ਤੇ 3 ਘੰਟੇ ਉਹਨੇ ਪੂਰਾ ਇੰਟਰਟੇਨਮੈਂਟ ਕੀਤਾ, ਤੇ ਕੱਲੇ ਕੱਲੇ ਬੰਦੇ ਨੇ ਇੰਜੋਏ ਕੀਤਾ, ਤੇ ਵਧੀਆ ਪ੍ਰੋਗਰਾਮ ਹੋ ਨਿਬੜਿਆ। ਤੇ ਪਰ ਐਂਡ ਦੇ ਉੱਤੇ ਸਿਰਫ 3-4 ਬੰਦਿਆਂ ਨੇ ਉਹ ਗੱਲ ਕੀਤੀ ਜਿਹੜੀ ਕਿ ਸਾਰੇ ਐਡਲੇਡ ਦੇ ਲੋਕਾਂ ਦਾ ਸਿਰ ਝੁਕਾਤਾ, ਉਹਨਾਂ ਨੇ ਨੀਵਾਂ ਝੁਕਾਤਾ। ਹੁਣ ਮੰਨ ਲੈਂਦੇ ਆ ਮੁਹੰਮਦ ਸਦੀਕ ਕਾਂਗਰਸ ਦਾ MLA ਆ, ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ, ਕੋਈ ਉਹ ਜੁਰਮ ਨੀ ਹੈ ਕਿਸੇ ਪਾਰਟੀ ਜਾਂ ਕੋਈ ਉਹਨੇ ਕੋਈ ਬੁਰਾ ਨੀ ਕੀਤਾ, ਉਹਦਾ ਆਪਦਾ ਦੇਖੋ ਪਰਸਨਲ ਪੱਧਰ ਤੇ ਉਹਨੇ ਤੁਹਾਡਾ ਕੀ ਕਦੇ ਕੀ ਕੀਤਾ। ਉਸ ਬੰਦੇ ਨੇ 3 ਪੀੜੀਆਂ ਤੋਂ ਇੰਟਰਟੇਨ ਕੀਤਾ, ਕਦੇ ਕਿਸੇ ਨੂੰ ਗਲਤ ਨੀ ਬੋਲਿਆ, ਕਦੇ ਕੁਛ ਨੀ, ਉਹਨੇ ਇਹੋ ਜਿਹੀ ਗੱਲ ਕੀਤੀ ਤੇ ਉਹਨੂੰ ਕਾਲ ਬੁਲਾ ਆਦਮੀ ਜਿੰਦਾ ਸਦੀਕ ਮੁਰਦਾਬਾਦ, ਇਹ ਜੇ ਨਾਰੇ 3-4 ਜਵਾਨਾਂ ਨੇ ਲਾ ਕੇ ਨਾ, ਤੇ ਸਾਰੇ ਮੇਲੇ ਦੀ ਜਿਹੜੀ ਮਿੱਟੀ ਪੱਟਦੀ, ਜਿਹੜੀ ਜਿਹਨੂੰ ਕਹਿ ਸਕਦੇ ਆ ਜ਼ੀਰੋ ਕਰਤਾ। ਤੇ ਮੈਨੂੰ ਬੜਾ ਦੁੱਖ ਹੋਇਆ ਇਸ ਚੀਜ਼ ਦੇ ਉੱਤੇ ਯਾਰ, ਵੀ ਆਮ ਆਦਮੀ ਪਾਰਟੀ ਹੈ ਜਿਹੜੀ, ਉਹ ਇਸ ਚੀਜ਼ਾਂ ਲਈ ਨਹੀਂ ਹੈ, ਉਹ ਇਹਨਾਂ ਚੀਜ਼ਾਂ ਵਾਸਤੇ ਨਹੀਂ ਆਈ। ਉਹਨਾਂ ਦਾ ਕੱਦ ਕਾਠ ਉੱਚਾ, ਤੇ ਉਹ ਉੱਚੀ ਸੁੱਚੀ ਸੋਚ ਦੇ ਨੌਜਵਾਨ ਪੜ੍ਹੇ ਲਿਖੇ ਲੋਕ ਜੁੜੇ ਆ ਇਹਦੇ ਨਾਲ, ਤੇ ਇਹ ਚੀਜ਼ ਉਹਦਾ ਅਨਪੜ੍ਹਾਂ ਤੋਂ ਵੀ ਮਾੜੀ ਗੱਲ ਸੀ ਵੀ 10 ਮਿੰਟ ਪਹਿਲਾਂ ਤੱਕ ਤਾਂ ਤੁਸੀਂ ਉਹਦੇ ਗਾਣੇ ਤੇ ਨੱਚ ਰਹੇ ਹੋ, ਉਹੀ ਨੱਚਣ ਵਾਲੇ ਬੰਦੇ ਐਂਡ ਕਰ ਰਹੇ ਇੱਥੇ ਗਾਲਾਂ ਦੇ ਕੇ ਤੇ ਜਾਂ ਨਾਰੇ ਲਾ ਕੇ। ਤਾਂ ਉਹ ਮੁਹੰਮਦ ਸਦੀਕ ਨੇ ਸਮਝੀ, ਉਹ ਡਾਕਟਰ ਚੁੱਗਾ ਨੇ ਇਸ ਤੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਮੁਹੰਮਦ ਸਦੀਕ ਨੇ ਫਿਰ ਵੀ ਉਹਨਾਂ ਨੂੰ ਕਿਹਾ ਵੀ ਨਹੀਂ ਜੀ ਕੋਈ ਨੀ, ਇਹਨਾਂ ਦਾ ਰਾਈਟ ਹੈ ਇਹਨਾਂ ਨੂੰ ਕਰਨ ਦੇ, ਲੋਕਤੰਤਰ ਆ। ਪਰ ਦੱਸੋ ਕਿਹੜਾ ਉਹ ਆਸਟ੍ਰੇਲੀਆ ਚ ਵੋਟਾਂ ਮੰਗ ਰਿਹਾ ਸੀ ਜਾਂ ਕਿਹੜੀ ਉਹ ਗੱਲਾਂ ਕਰ ਰਿਹਾ ਸੀ, ਇਹੋ ਜਿਹੀਆਂ ਚੀਜ਼ਾਂ ਕੀ ਤੁਹਾਨੂੰ ਲੱਗਦਾ ਕਰਨੀਆਂ ਚਾਹੀਦੀਆਂ? ਹੋਰ ਫਿਰ ਮੇਰੇ ਵਰਗਾ ਬੋਲਦਾ ਤਾਂ ਹੁਣ ਮੈਨੂੰ ਕਹਿਣਗੇ ਵੀ ਆਮ ਆਦਮੀ ਪਾਰਟੀ ਵਿਰੋਧੀ ਹੋ ਗਿਆ, ਜਾਂ ਮੈਨੂੰ ਇਹ ਸ਼ਬਦ ਮੈਨੂੰ ਸੁਣਨੇ ਪੈਣਗੇ, ਪਰ ਮੈਂ ਨਾ ਤਾਂ ਦੇਖੋ ਕਿਸੇ ਦੇ ਹੱਕ ਚ ਆ, ਨਾ ਕਿਸੇ ਦੇ ਵਿਰੋਧ ਚ ਆ, ਮੈਂ ਚੰਗੇ ਕਾਰਜਾਂ ਦੇ ਹੱਕ ਚ ਆ, ਚੰਗਿਆਈ ਦੇ ਫਲਾਣ ਦੇ ਹੱਕ ਚ ਆ। ਜੇ ਕੋਈ ਬੁਰਾ ਕਰਦਾ, ਕੇਜਰੀਵਾਲ ਨੇ ਲੱਖ ਹਿਸਟਰੀ ਰਚਤੀ ਹੋਵੇ, ਜੇ ਉਹ ਬੁਰਾ ਕਰੂਗਾ, ਮੈਂ ਬੁਰਾ ਕਹਿਣ ਨੂੰ ਨਹੀਂ ਟਲ ਸਕਦਾ। ਮੈਥੋਂ ਆਪਦੀ ਜ਼ਮੀਰ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ, ਮੈਂ ਕਿਸੇ ਵੀ ਚੀਜ਼ ਦੇ ਉੱਤੇ ਅੱਖਾਂ ਮੀਚ ਕੇ ਮਗਰ ਨਹੀਂ ਲੱਗ ਸਕਦਾ। ਤੇ ਸੋ ਜੇ ਇਹੋ ਜਿਹੀਆਂ ਗੱਲਾਂ ਗਾਂਹ ਨੂੰ ਵੀ ਹੋਣਗੀਆਂ ਤਾਂ ਭਾਈ ਇਹ ਕੋਈ ਚੰਗੀ, ਮੈਨੂੰ ਤਾਂ ਫਿਰ ਕੋਈ ਚੰਗੇ ਸਾਈਨ ਨਹੀਂ ਦੇਖਦੇ। ਫਿਰ ਜੇ ਆਮ ਆਦਮੀ ਪਾਰਟੀ ਪਾਵਰ ਚ ਆ ਗਈ ਜਾਂ ਇਹ ਨੌਜਵਾਨ ਜਿਹੜੇ ਪਾਵਰ ਚ ਆ ਗਏ, ਫਿਰ ਤਾਂ ਇਹ ਤਾਂ ਉਹੀ ਮੇਰੇ ਵਰਗਿਆਂ ਨੂੰ ਤਾਂ ਮਾਰ ਦੇਣਗੇ ਜਿਹੜੇ ਉਹਨਾਂ ਦਾ ਹੁਣ ਬਿਨਾਂ ਪਾਵਰ ਤੋਂ ਵਰਤੀ ਰਹੇ ਆ
ਜੀ। ਬ੍ਰਾਟ ਸਾਹਿਬ, ਅਗਲੀ ਖਬਰ ਤੋਂ ਜਾਣ ਤੋਂ ਪਹਿਲਾਂ ਸਾਡੇ ਕੁਛ ਸਰੋਤੇ ਸਾਡੇ ਨਾਲ ਜੁੜੇ ਨੇ, ਸਾਡੇ ਨਾਲ ਜਗਤਾਰ ਗਿੱਲ ਚੋਂ ਟਿੱਕੇ ਵਾਲੇ ਵੀ ਜੁੜੇ ਆ। ਸੋ ਮੇਲਿਆਂ ਦੀ ਤੁਸੀਂ ਗੱਲ ਕੀਤੀ, ਕਹਿੰਦੇ ਸਤਿ ਸ੍ਰੀ ਅਕਾਲ ਬ੍ਰਾਟ ਸਾਹਿਬ, ਯਾਦਗਾਰ ਬਣਾਉਣ ਚ ਇਹ ਗੱਲ ਉਧਾਰੇ ਪੈਸੇ ਲੈ ਕੇ ਬਟੂਆ ਖਰੀਦਣ ਵਾਲੀ ਗੱਲ ਹੈ। ਸੋ ਉਹਨਾਂ ਨੇ ਯਾਦਗਾਰ ਦੇ ਬਾਰੇ ਚ ਮੈਨੂੰ ਲੱਗਦਾ ਕਿ ਆਪਣੇ ਵਿਚਾਰ ਰੱਖੇ ਆ। ਕਹਿੰਦੇ ਘਰ ਤੇ ਲੜੀਆਂ ਲੱਗੀਆਂ ਜਗਦੀਆਂ ਉਦੋਂ ਚੰਗੀਆਂ ਲੱਗਦੀਆਂ ਨੇ ਜਦੋਂ ਘਰ ਦੇ ਅੰਦਰ ਵੀ ਖੁਸ਼ਹਾਲੀ ਹੋਵੇ, ਮੇਲੇ ਤੇ ਜਾਣ ਨੂੰ ਉਦੋਂ ਦਿਲ ਕਰਦਾ ਜਦੋਂ ਜੇਬ ਚ ਧੇਲਾ ਹੋਵੇ। ਕਹਿੰਦੇ ਤੁਹਾਡਾ ਇਸ ਬਾਰੇ ਕੀ ਕਹਿਣਾ?
ਬਿਲਕੁਲ ਜੀ ਟੁੱਡੀ ਕੇ ਸਾਹਿਬ, ਇਹ ਇੱਕ ਵੱਖਰਾ ਲਹਿਜਾ ਤੇ ਵੱਖਰਾ ਇੱਕ ਇਸ਼ੂ ਆ, ਪਰ ਜੇ ਤੁਸੀਂ ਕਹੀਏ ਵੀ ਮੁਲਕਾਂ ਦੇ ਮਾਮਲੇ ਚ, ਸਟੇਟ ਦੇ ਮਾਮਲੇ, ਸਰਕਾਰਾਂ ਦੇ ਮਾਮਲੇ ਦੇ ਵਿੱਚ ਇੱਕ ਪਾਸੇ ਬਹੁਤ ਵੱਡਾ ਕਰਜ਼ਾ ਹੋਵੇ ਤੇ ਦੂਜੇ ਪਾਸੇ ਵਿਕਾਸ ਰੁਕ ਜਾਣ ਜਾਂ ਦੂਜੀਆਂ ਚੀਜ਼ਾਂ ਰੁਕ ਜਾਣ, ਇਹੋ ਜਿਹੀਆਂ ਚੀਜ਼ਾਂ, ਤਾਂ ਉਹ ਵੀ ਅੱਤ ਕਥਨੀ ਹੁੰਦੀ ਆ। ਇਹ ਵੱਖਰੋ ਵੱਖਰੇ ਤਰੀਕਿਆਂ ਦੇ ਵੱਖਰੋ ਵੱਖਰੇ ਬਜਟ ਹੁੰਦੇ ਆ ਹਰ ਚੀਜ਼ ਲਈ। ਇੱਕ ਜਿਹੜਾ ਯਾਦਗਾਰਾਂ ਲਈ ਵੀ ਬਜਟ ਹੁੰਦਾ, ਆਰਮੀ ਲਈ ਵੀ ਬਜਟ ਹੁੰਦਾ, ਪਰ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਇਹ ਬਜਟ ਜੇ ਪਾਸ ਕਰਿਆ, ਜੇ 130 ਕਰੋੜ ਪਾਸ ਹੋਇਆ ਤਾਂ 130 ਕਰੋੜ ਆਪਦੇ ਟਿਕਾਣੇ ਤੇ ਸਹੀ ਢੰਗ ਨਾਲ ਲੱਗੇ। ਸੋ ਉਹੀ ਪਲੱਸ ਪੁਆਇੰਟ ਆ, ਪਰ ਇੱਥੇ ਤੋਂ ਕਿਤੇ ਨਾ ਕਿਤੇ ਜਿਹੜੀ ਦਿੱਕਤ ਇਹੀ ਆਉਂਦੀ ਆ ਵੀ ਉਹ ਸਹੀ ਥਾਵਾਂ ਤੇ ਨਹੀਂ ਲੱਗਦਾ
ਜੀ। ਤੇ ਗੁਰਜੀਤ ਸਿੰਘ ਚਾਹਲ ਮੈਲਬਨ ਵਾਲੇ ਵੀ ਸਾਡੇ ਨਾਲ ਜੁੜੇ ਆ, ਕਹਿੰਦੇ ਅਮਰਦੀਪ ਭੈਣ ਜੀ ਸਤਿ ਸ੍ਰੀ ਅਕਾਲ ਤੇ ਮਿੰਟੂ ਭਾਜੀ, ਕਹਿੰਦੇ ਕਿਤੇ ਮੇਲਾ ਖਾ ਕੇ ਬਿਮਾਰ ਤਾਂ ਨੀ ਹੋ ਗਏ ਜੇ ਕਿਤੇ, ਕਹਿੰਦੇ ਸਤਿ ਸ੍ਰੀ ਅਕਾਲ ਕਹਿੰਦੇ ਉਹਨਾਂ ਨੂੰ ਵੀ ਕਹੋ ਤੇ ਸਰੋਤਿਆਂ ਨੂੰ ਵੀ ਤੇ ਬਾਕੀ ਕਹਿੰਦੇ ਸਭ ਤੋਂ ਪਹਿਲਾਂ ਜੀ ਤੁਹਾਨੂੰ ਵਧਾਈਆਂ ਬਹੁਤ ਬਹੁਤ ਤੁਹਾਡੇ ਪਿੰਡ ਐਡੀਲੇਡ ਦੇ ਮੇਲੇ ਦੀਆਂ।
ਜੀ 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 ਬਹੁਤ ਮਿਹਰਬਾਨੀ ਜੀ, ਸੋ ਮੇਲੇ ਦੀ ਤੁਸੀਂ ਅਪਡੇਟ ਲਈ ਲਈ ਹੋਣੀ ਆ ਤੇ ਬਾਕੀ ਮੇਲਾ ਖਾ ਕੇ ਨੀ ਜੀ, ਕੰਪਨੀ ਦੀ ਅਚਾਨਕ ਇੱਕ ਟ੍ਰੇਨਿੰਗ ਆ ਗਈ ਆ ਤੇ ਉਹ ਟ੍ਰੇਨਿੰਗ ਦੇ ਉੱਤੇ ਮੈਨੂੰ ਜਾਣਾ ਪਿਆ ਤੇ ਉਹੀ 2 ਘੰਟੇ ਜਿਹੜੀ ਮੇਰਾ ਪ੍ਰੋਗਰਾਮ ਸੀ ਉਸੇ 2 ਘੰਟੇ ਟ੍ਰੇਨਿੰਗ ਆ ਮੇਰੀ ਤੇ ਬਸ ਹੁਣ 5 ਮਿੰਟਾਂ ਚੋਂ ਟ੍ਰੇਨਿੰਗ ਸ਼ੁਰੂ ਹੋਣ ਜਾ ਰਹੀ ਆ ਤੇ ਮੈਂ ਇਸ ਕਰਕੇ ਮੈਨੂੰ ਲੱਗਦਾ ਹੁਣ ਤੁਹਾਡੇ ਤੋਂ ਇਜਾਜ਼ਤ ਹੀ ਲਊਂਗਾ ਜੀ, ਮੈਨੂੰ ਲੱਗ ਨਹੀਂ ਸਕਦਾ ਮੈਂ ਇਦੋਂ ਅੱਗੇ ਤੁਹਾਡੇ ਨਾਲ ਜੁੜਿਆ ਰਹਿ ਪਾਊਂਗਾ।
ਮਿੰਟੂ ਭਾਜੀ ਰਮਨਜੀਤ ਜੰਡੋਰੀਆ ਜਿਹੜੇ ਆ ਉਹ ਕਹਿੰਦੇ ਮਿੰਟੂ ਭਾਜੀ ਅਖਿਲੇਸ਼ ਯਾਦਵ ਰਿਪੀਟਡ ਅਗੇਨ ਵਿਦ ਹਿਜ਼ ਅੰਕਲ, ਵੇਅਰ ਵਿਲ ਪਾਰਟੀ ਸਟੈਂਡ ਨਾਓ, ਇਹਦੇ ਬਾਰੇ ਉਹਨਾਂ ਨੇ ਤੁਹਾਡਾ ਮਾੜਾ ਜਿਹਾ।
ਦੇਖੋ ਬਿਲਕੁਲ ਬਿਲਕੁਲ, ਇਹ ਨਾ ਸਮਾਜ ਪਾਰਟੀ ਆਦੀ ਪਾਰਟੀ ਦਾ ਆਪਸੀ ਘਰੇਲੂ ਕਲੇਸ਼ ਬਹੁਤ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਤੇ ਪਰ ਪਰਸੋਂ ਚੌਥੇ ਜਿਹੜੀ ਅੰਦਰਲੀ ਗੱਲ ਨਿਕਲ ਕੇ ਆ ਰਹੀ ਸੀ ਵੀ ਅਖਿਲੇਸ਼ ਦੀ ਇੱਕ ਸੁਤੇਲੀ ਮਾਂ ਜੀ ਜਿਹਦੇ ਜਿਹਨੇ ਸਾਰੀਆਂ ਤਾਰਾਂ ਹਿਲਾਈਆਂ ਹੋਈਆਂ ਸਾਰੇ ਭਰਾਵਾਂ ਚ ਤੇ ਸਾਰੇ ਉਹਨਾਂ ਚ ਸਿੱਖ ਪਾਈ ਹੋਈ ਆ, ਪਰ ਮੁਲਾਇਮ ਸਿੰਘ ਯਾਦਵ ਦਾ ਜਿਹੜਾ ਵਨ ਮੈਨ ਸ਼ੋ ਆ ਤੇ ਉਹਦੀ ਪਾਵਰ ਜਿਹੜੀ ਉਹਨੂੰ ਨੇਤਾ ਜੀ ਕਰਕੇ ਮਿਲੀ ਹੋਈ ਆ, ਸ਼ਾਇਦ ਉਹਦੇ ਥੱਲੇ ਸਾਰਾ ਚੀਜ਼ਾਂ ਸੈੱਟ ਕਰ ਲੈਣ। ਸੋ ਉਮੀਦ ਆ ਆਉਣ ਵਾਲੇ ਦਿਨਾਂ ਚ ਅਖਿਲੇਸ਼ ਇੱਕ ਨੌਜਵਾਨ ਵਧੀਆ ਮੁੱਖ ਮੰਤਰੀ ਆ ਜੀ ਤੇ ਇੱਕ ਚੰਗਾ ਨੌਜਵਾਨ ਆ ਜਿਹੜਾ ਵੱਡੀਆਂ ਵੱਡੀਆਂ ਗੱਲਾਂ ਦੇ ਮੂਹਰੇ ਖੜਿਆ ਪਿਛਲੇ ਦਿਨਾਂ ਦੇ ਵਿੱਚ, ਤਾਂ ਸੋ ਉਮੀਦ ਆ ਵੀ ਉਹਨੂੰ ਹੋਰ ਚਾਂਸ ਮਿਲਣਾ ਚਾਹੀਦਾ
ਜੀ। ਸੋ ਬਹੁਤ ਬਹੁਤ ਧੰਨਵਾਦ ਬ੍ਰਾਂਡ ਸਾਹਿਬ ਆਪਣੇ ਕੀਮਤੀ ਸਮੇਂ ਚੋਂ ਆਪਣੇ ਪ੍ਰੋਗਰਾਮ ਦੇ ਲਈ ਸਮਾਂ ਕੱਢਣ ਲਈ।
ਜੀ ਜੀ ਬਹੁਤ ਮਿਹਰਬਾਨੀ
ਜੀ, ਸ਼ੁਕਰੀਆ। ਸੋ ਦੋਸਤੋ ਇਹ ਸਨ ਮਿੰਟੂ ਬਰਾੜਹੁਰੀ ਤੇ ਖਬਰਾਂ ਦੇ ਉੱਤੇ ਟਿੱਪਣੀ ਜਿਹੜੀ ਆ ਉਹ ਦੇ ਰਹੇ ਸਨ ਤੇ ਕੁਛ ਖਬਰਾਂ ਜਿਹੜੀਆਂ ਹੋਰ ਵੀ ਨੇ, ਪਰ ਪ੍ਰੋਗਰਾਮ ਦਾ ਪਹਿਲਾਂ ਇੱਕ ਗੀਤ ਜ਼ਰੂਰ ਤੁਹਾਨੂੰ ਸੁਣਾ ਦਈਏ। ਸੋ ਬਰਾੜ ਸਾਹਿਬ ਨੂੰ ਲੈਣਾ ਜ਼ਰੂਰੀ ਸੀ ਕਿਉਂਕਿ ਉਹਨਾਂ ਦੇ ਰੁਝੇਵਿਆਂ ਕਾਰਨ ਉਹਨਾਂ ਨੇ ਪ੍ਰੋਗਰਾਮ 'ਚ ਹਾਜ਼ਰੀ ਨਹੀਂ ਸੀ ਭਰਨੀ ਬਾਕੀ ਤੇ ਇਸ ਲਈ ਆਪਾਂ ਉਹਨਾਂ ਨੂੰ ਖਬਰਾਂ ਦੇ ਲਈ ਪਹਿਲਾਂ ਲਿਆ ਤੇ ਹੁਣ ਇੱਕ ਗੀਤ ਸੁਣ ਲੈਂਦੇ ਹਾਂ, ਗੀਤ ਤੋਂ ਬਾਅਦ ਬਾਕੀ ਰਹਿੰਦੀਆਂ ਖਬਰਾਂ ਤੇ ਵੀ ਨਜ਼ਰ ਮਾਰਦੇ ਹਾਂ।
ਲਾਲ ਮੇਰੀ ਪੱਤ ਰੱਖੀਓ ਬਲਾ ਝੂਲੇ ਲਾਲਣ, ਲਾਲ ਮੇਰੀ ਪੱਤ ਰੱਖੀਓ ਬਲਾ ਝੂਲੇ ਲਾਲਣ, ਸਿੰਦੜੀ ਦਾ ਸੇਵਣ ਦਾ ਸਹੀ ਜਾਬਾਦ ਕਲੰਦਰ, ਦਮਾ ਤਾਂ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ, ਦਮਾ ਤਾਂ ਮਸਤ ਕਲੰਦਰ
ਜਨ ਜਨਾ ਜਨ ਜੋ
ਜੀ ਦੋਸਤੋ ਸਵਾਗਤ ਕਰਦੇ ਹਾਂ ਜੀ ਗੀਤ ਤੋਂ ਬਾਅਦ ਇੱਕ ਵਾਰ ਫੇਰ ਤੇ ਲਹਿਰਾਂ ਚੱਲ ਰਹੀਆਂ ਜੀ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਸੋਮਵਾਰ ਵਾਲੇ ਦਿਨ ਤੁਸੀਂ ਸੁਣਦੇ ਹੁੰਦੇ ਹੋ ਮਿੰਟੂ ਬਰਾੜ ਹੋਰਾਂ ਦੇ ਨਾਲ ਪਰ ਅੱਜ ਤੁਸੀਂ ਇਹ ਪ੍ਰੋਗਰਾਮ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਸੁਣ ਰਹੇ ਹੋ ਕਿਉਂਕਿ ਉਹਨਾਂ ਦੇ ਅੱਜ ਰੁਝੇਵੇਂ ਸੀਗੇ ਸੋ ਉਹਨਾਂ ਨੇ ਹਾਜ਼ਰੀ ਜ਼ਰੂਰ ਲਗਾਈ ਹੈ ਤੁਹਾਡੇ ਨਾਲ ਪਰ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਜੀ ਪ੍ਰੋਗਰਾਮ ਤੇ ਆਪਾਂ ਹੁਣ ਅਗਲੇ ਡੇਢ ਘੰਟੇ ਆਪਾਂ ਇਕੱਠੇ ਪ੍ਰੋਗਰਾਮ ਜਿਹੜਾ ਜੀ ਕਰਾਂਗੇ ਸੋ ਤੁਸੀਂ ਸੁਣ ਰਹੇ ਹੋ ਤੇ ਆਪਣੇ ਸੁਨੇਹੇ ਵੀ ਪਿਆਰੇ ਪਿਆਰੇ ਭੇਜ ਰਹੇ ਹੋ ਤੁਹਾਡੇ ਸੁਨੇਹੇ ਮੇਰੇ ਤੱਕ ਪਹੁੰਚੇ ਨੇ ਜੀ ਸੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਨਿੱਕਾ ਢਿੱਲੋਂ ਹੋਰੀ ਬਹੁਤ ਪਹਿਲਾਂ ਤੋਂ 7:59 ਤੇ ਉਹਨਾਂ ਦਾ ਜਿਹੜਾ ਮੈਸੇਜ ਸੀ ਸਾਡੇ ਤੱਕ ਪਹੁੰਚ ਗਿਆ ਸੀਗਾ ਹਰਮੀਤ ਸਿੰਘ ਚਾਨਾ ਮੈਲਬਨ ਤੋਂ ਵੀ ਸ਼ਾਮਲ ਹੋ ਚੁੱਕੇ ਨੇ ਰਮਨਜੀਤ ਸਿੰਘ ਜੰਡੋਰੀਆ ਸ਼ਾਮਲ ਹੋ ਚੁੱਕੇ ਨੇ ਜੀ ਗੁਰਜੀਤ ਸਿੰਘ ਚਾਹਲ ਸ਼ਾਮਲ ਹੋ ਚੁੱਕੇ ਨੇ ਜਗਤਾਰ ਗਿੱਲ ਸ਼ਾਮਲ ਹੋ ਚੁੱਕੇ ਨੇ ਤੇ ਉਧਰ ਕੁਲਵਿੰਦਰ ਢਿੱਲੋਂ ਹੋਰੀ ਵੀ ਸ਼ਾਮਲ ਹੋ ਚੁੱਕੇ ਨੇ ਤੇ ਈਮੇਲ ਦੇ ਜ਼ਰੀਏ ਜਿਹੜੇ ਦੋਸਤ ਸਾਡੇ ਨਾਲ ਸ਼ਾਮਲ ਹੋਏ ਨੇ ਜੀ ਉਹਨਾਂ ਦੇ ਵਿੱਚ ਰਾਜ ਮਹਿੰਦਰ ਸਿੰਘ ਵੀ ਸ਼ਾਮਲ ਹੋਏ ਨੇ ਤੇ ਕੁਲਵਿੰਦਰ ਢਿੱਲੋਂ ਵੀ ਸ਼ਾਮਲ ਹੋਏ ਨੇ ਤੁਹਾਨੂੰ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਜੀ ਤੇ ਜਿਵੇਂ ਮੈਂ ਸ਼ੁਰੂਆਤ ਚ ਕਿਹਾ ਸੀਗਾ ਕਿ ਅੱਜ ਅਸੀਂ ਕਾਲਾਂ ਲਵਾਂਗੇ ਸੋ ਦੇਖੋ ਜੀ ਮੇਰੇ ਨਾਲ ਫੇਰ ਮਾੜੀ ਹੋਈ ਹੈ ਕਿ ਅੱਜ ਆਪਾਂ ਕਾਲਾਂ ਨਹੀਂ ਲੈ ਸਕਾਂਗੇ ਸੋ ਥੋੜੀ ਜਿਹੀ ਫੇਰ ਜਿਹੜਾ ਸਿਸਟਮ ਆ ਉਹਦੇ ਵਿੱਚ ਕੋਈ ਪ੍ਰੋਬਲਮ ਆਉਣ ਕਰਕੇ ਅਸੀਂ ਅੱਜ ਕਾਲਸ ਨਹੀਂ ਲੈ ਸਕਾਂਗੇ ਪਰ ਤੁਹਾਡੇ ਮੈਸੇਜਸ ਜਿਹੜੇ ਉਹ ਮੈਂ ਜ਼ਰੂਰ ਲੈਂਦੀ ਰਹਾਂਗੀ ਇੱਦਾਂ ਹੀ ਤੇ ਤੁਸੀਂ ਆਪਣੇ ਮੈਸੇਜਸ ਟੈਲੀਗ੍ਰਾਮ ਤੇ ਈਮੇਲ ਦੇ ਜ਼ਰੀਏ ਸਾਨੂੰ ਭੇਜਦੇ ਰਹੋ ਤੇ ਕਿਸੇ ਖਾਸ ਮੁੱਦੇ ਤੇ ਜੇ ਤੁਸੀਂ ਗੱਲਬਾਤ ਕੋਈ ਕਰਨੀ ਚਾਹੁੰਦੇ ਹੋ ਤੁਸੀਂ ਆਪਣਾ ਜਿਹੜੇ ਵਿਚਾਰ ਆ ਆਪਣੇ ਉਹ ਵੀ ਆਪਣੇ ਮੈਸੇਜਸ ਦੇ ਰਾਹੀਂ ਸਾਨੂੰ ਭੇਜ ਸਕਦੇ ਹੋ ਦੋਸਤੋ ਤੇ ਆਪਾਂ ਖਬਰਾਂ ਦੀ ਗੱਲ ਕਰ ਰਹੇ ਸੀ ਜੀ ਖਬਰਾਂ ਜਿਵੇਂ ਅਸੀਂ ਗੱਲ ਕੀਤੀ ਸੀ ਆਮ ਆਦਮੀ ਪਾਰਟੀ ਦੀ ਸੋ ਅੱਜ ਕੱਲ ਇੱਕ ਨਵਾਂ ਜਿਹੜਾ ਟ੍ਰੈਂਡ ਆ ਉਹ ਚੱਲ ਰਿਹਾ ਵੈਸੇ ਨਵਾਂ ਤਾਂ ਨਹੀਂ ਆ ਵੈਸੇ ਹਮੇਸ਼ਾ ਤੋਂ ਹੀ ਜਿਹੜੀ ਰਾਜਨੀਤੀ ਜਦੋਂ ਕੀਤੀ ਜਾਂਦੀ ਆ ਇੱਕ ਦੂਸਰੇ ਤੇ ਦੂਸ਼ਣਬਾਜ਼ੀਆਂ ਜਿਹੜੀਆਂ ਉਹ ਜ਼ਰੂਰ ਲਗਾਈਆਂ ਜਾਂਦੀਆਂ ਤੇ ਇਹ ਵੀ ਬੜੀ ਆਮ ਗੱਲ ਆ ਕਿ ਜਿਹੜੀਆਂ ਪਾਰਟੀਆਂ ਆ ਉਹ ਆਪਸ ਦੇ ਵਿੱਚ ਅੰਦਰੂਨੀ ਸਮਝੌਤੇ ਜਿਹੜੇ ਆ ਉਹ ਕਰਦੀਆਂ ਨੇ ਅਕਸਰ ਦੂਸਰੀਆਂ ਪਾਰਟੀਆਂ ਜਾਂ ਜਿਨ੍ਹਾਂ ਤੋਂ ਉਹਨਾਂ ਨੂੰ ਡਰ ਹੁੰਦਾ ਉਹਨਾਂ ਨੂੰ ਹਰਾਉਣ ਦੇ ਲਈ ਹਨਾ ਸੋ ਅੱਜ ਕੱਲ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਉਹਦੇ ਵਿੱਚ ਲਗਾਤਾਰ ਜਿਹੜੇ ਦੋਸ਼ ਆ ਉਹ ਇੱਕ ਦੂਸਰੇ ਤੇ ਲੱਗ ਰਹੇ ਆ ਤੇ ਜਿਹੜੀਆਂ ਨਵੀਆਂ ਪਾਰਟੀਆਂ ਹੋਂਦ ਵਿੱਚ ਆ ਰਹੀਆਂ ਆ ਉਹ ਵੀ ਇਹੀ ਦੋਸ਼ ਲਗਾ ਰਹੀਆਂ ਆ ਕਿ ਫਲਾਨੀਆਂ ਦੋ ਪਾਰਟੀਆਂ ਅੰਦਰੂਨੀ ਤੌਰ ਤੇ ਰਲੀਆਂ ਹੋਈਆਂ ਧਮਕਾਨੀਆਂ ਦੋ ਪਾਰਟੀਆਂ ਅੰਦਰੂਨੀ ਤੌਰ ਤੇ ਰਲੀਆਂ ਹੋਈਆਂ ਹਨਾ ਤੇ ਕੱਲ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਦੋਸ਼ ਲਾਇਆ ਗਿਆ ਕਿ ਅਕਾਲੀ ਭਾਜਪਾ ਤੇ ਜਿਹੜੇ ਕਾਂਗਰਸੀ ਆ ਇਹ ਆਪਸ ਦੇ ਵਿੱਚ ਰਲੇ ਹੋਏ ਆ ਜਦਕਿ ਅਕਾਲੀ ਭਾਜਪਾ ਤੇ ਕਾਂਗਰਸ ਜਿਹੜੀ ਆ ਇਹ ਵੀ ਸ਼ੁਰੂ ਤੋਂ ਆਮ ਆਦਮੀ ਪਾਰਟੀ ਤੇ ਵਾਰ ਵਾਰ ਕਦੇ ਕਿਸੇ ਪਾਰਟੀ ਨਾਲ ਜੁੜਨ ਦਾ ਦੋਸ਼ ਲਾ ਰਹੀ ਹੈ ਕਦੇ ਕਿਸੇ ਪਾਰਟੀ ਨਾਲ ਜੁੜਨ ਦਾ ਦੋਸ਼ ਲਾ ਰਹੀ ਹੈ ਪਰ ਕੱਲ ਕੇਜਰੀਵਾਲ ਨੇ ਦਾਅਵਾ ਕੀਤਾ ਜੀ ਕਿ ਕੈਪਟਨ ਨੂੰ ਜਿਤਾਉਣ ਦੇ ਲਈ ਅਕਾਲੀ ਭਾਜਪਾ ਜਿਹੜੀ ਆ ਉਹ ਪੈਸਾ ਲਗਾ ਰਹੀ ਆ ਤੇ ਅਕਾਲੀ ਦਲ ਨੇ ਕੈਪਟਨ ਵਿਰੁੱਧ ਚੱਲ ਰਹੇ ਜਿਹੜੇ ਸਾਰੇ ਕੇਸ ਆ ਉਹ ਵੀ ਵਾਪਸ ਲੈ ਲਏ ਆ ਤੇ ਇਹੋ ਜਿਹਾ ਦਾਅਵਾ ਜਿਹੜਾ ਆ ਜੀ ਇਹਦੇ ਪਿੱਛੇ ਵੀ ਹੋ ਸਕਦਾ ਜੀ ਕੋਈ ਨਾ ਕੋਈ ਜਿਹੜਾ ਲੌਜਿਕ ਆ ਉਹ ਜ਼ਰੂਰ ਹੋਵੇ ਹਨਾ ਸੋ ਹੁਣ ਤੱਕ ਆਮ ਆਦਮੀ ਪਾਰਟੀ ਦੇ ਉੱਤੇ ਵੀ ਜਿਹੜੇ ਦੋਸ਼ ਲੱਗਦੇ ਆ ਰਹੇ ਆ ਕਦੇ ਆਮ ਆਦਮੀ ਪਾਰਟੀ ਨੂੰ ਕਿਸੇ ਪਾਰਟੀ ਨਾਲ ਜੋੜਿਆ ਜਾ ਰਿਹਾ ਕਦੇ ਕਿਸੇ ਪਾਰਟੀ ਨਾਲ ਜੋੜਿਆ ਜਾ ਰਿਹਾ ਤੇ ਉਧਰੋਂ ਕਾਂਗਰਸੀਆਂ ਦੇ ਨਾਲ ਵੀ ਜੋੜਨ ਦਾ ਕਈ ਵਾਰ ਦਾਅਵਾ ਜਿਹੜਾ ਆ ਉਹ ਮੁੱਖ ਮੰਤਰੀ ਸਾਹਿਬ ਨੇ ਕੀਤਾ ਜਾਂ ਉਪ ਮੁੱਖ ਮੰਤਰੀ ਸਾਹਿਬ ਦਾ ਵੀ ਕਈ ਵਾਰ ਇਹੋ ਜਿਹਾ ਬਿਆਨ ਆਇਆ ਹਨਾ ਤੇ ਉਧਰ ਕਾਂਗਰਸ ਪਾਰਟੀ ਜਿਹੜੀ ਆ ਉਹ ਵੀ ਅੰਦਰੂਨੀ ਤੌਰ ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਦੋਸ਼ ਆ ਉਹ ਮੜ ਰਹੀ ਆ ਸੋ ਇਹੋ ਜਿਹੀ ਜਿਹੜੀ ਰਾਜਨੀਤੀ ਆ ਉਹ ਚੱਲ ਰਹੀ ਆ ਜਦੋਂ ਜਿਹੜਾ ਖਤਰਾ ਉਹ ਆਪਸ ਦੇ ਵਿੱਚ ਹੀ ਵੱਧ ਜਾਂਦਾ ਜੀ ਸੋ ਸੀਟਾਂ ਦੀ ਜਿੱਤ ਜਾਂ ਵੋਟਾਂ ਜਿਹੜੀਆਂ ਇਕੱਠੀਆਂ ਕਰਨ ਦਾ ਇੱਕ ਢਕੋਂਚ ਜਿਹੜਾ ਆ ਉਹ ਇੱਕ ਦੂਜੇ ਦੇ ਲਈ ਰਚਿਆ ਜਾਂਦਾ ਤੇ ਲੋਕਾਂ ਨੂੰ ਅਸਲ ਦੇ ਵਿੱਚ ਆਪਣੇ ਵੱਲ ਖਿੱਚਣ ਦੀ ਜਿਹੜੀ ਕੋਸ਼ਿਸ਼ ਆ ਉਹ ਇਸ ਤਰ੍ਹਾਂ ਕੀਤੀ ਜਾਂਦੀ ਆ ਸੋ ਮੈਨੂੰ ਲੱਗਦਾ ਕਿ ਵੋਟਰ ਜਿਹੜੇ ਆ ਉਹ ਜ਼ਰੂਰ ਸਿਆਣੇ ਹੋਣੇ ਚਾਹੀਦੇ ਨੇ ਜੇ ਅਸੀਂ ਇੰਨੇ ਸਾਲਾਂ ਤੋਂ ਰੌਲਾ ਪਾ ਰਹੇ ਹਾਂ ਪਰ ਕਿਤੇ ਨਾ ਕਿਤੇ ਇਹ ਘਾਟ ਜਿਹੜੀ ਆ ਉਹ ਜ਼ਰੂਰ ਪੰਜਾਬ ਦੇ ਵਿੱਚ ਰੜਕਦੀ ਨਜ਼ਰ ਆਉਂਦੀ ਆ ਹਰ ਵਾਰ ਜਦੋਂ ਵੋਟਾਂ ਪੈਂਦੀਆਂ ਨੇ। ਸੋ ਦੋਸਤੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਤੇ ਅਗਲੀ ਖਬਰ ਇਹ ਹੈ ਕਿ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਹੜੇ ਸੰਬੰਧ ਆ ਉਹ ਬਹੁਤੇ ਚੰਗੇ ਨਹੀਂ ਆ ਇਹਨਾਂ ਦਿਨਾਂ ਦੇ ਵਿੱਚ। ਸੋ ਇਹ ਗਰਮਾਏ ਹੋਏ ਸੰਬੰਧਾਂ ਦੇ ਬਾਵਜੂਦ ਬੜੇ ਵਧੀਆ ਜਿਹੜੇ ਐਲਾਨ ਆ ਕੁਛ ਕੀਤੇ ਜਾ ਰਹੇ ਨੇ। ਸੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਉੱਪਰ ਇੱਕ ਤੋਹਫਾ ਜਿਹੜਾ ਜੀ ਉਹ ਯੂਨੀਵਰਸਿਟੀ ਦੇ ਰੂਪ ਦੇ ਵਿੱਚ ਦਿੱਤਾ ਜਾਣਾ। ਸੋ ਪਾਕਿਸਤਾਨ ਦੇ ਨਨਕਾਣਾ ਸਾਹਿਬ ਦੇ ਵਿੱਚ ਬਾਬਾ ਨਾਨਕ ਅੰਤਰਰਾਸ਼ਟਰੀ ਯੂਨੀਵਰਸਿਟੀ ਜਿਹੜੀ ਆ ਉਹਦਾ ਪੱਥਰ ਰੱਖੇ ਜਾਣ ਦਾ ਨੀਂਹ ਪੱਥਰ ਰੱਖੇ ਜਾਣ ਦਾ ਜਿਹੜਾ ਐਲਾਨ ਹੈ ਜੀ ਉਹ ਕੀਤਾ ਜਾਣਾ। ਸੋ ਇਹ ਐਲਾਨ ਜਿਹੜਾ ਆ ਉਹ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਕਰਨਗੇ। ਸੋ ਇਹ ਖਬਰ ਜਿਹੜੀ ਆ ਇਹ ਆ ਰਹੀ ਆ ਤੇ ਇਹ ਇੱਕ ਬਹੁਤ ਵਧੀਆ ਖਬਰ ਮੰਨੀ ਜਾਣੀ ਚਾਹੀਦੀ ਆ ਕਿਉਂਕਿ ਇੱਕ ਪਾਸੇ ਜੇ ਅਸੀਂ ਦੇਖਦੇ ਹਾਂ ਕਿ ਸਰਹੱਦਾਂ ਦੇ ਉੱਤੇ ਜਿਹੜਾ ਤਣਾਅ ਆ ਉਹ ਬਣਿਆ ਹੋਇਆ ਪਰ ਉਸ ਤਣਾਅ ਦੇ ਬਾਵਜੂਦ ਸੋ ਸ੍ਰੀ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਹਮੇਸ਼ਾ ਸੱਚ ਤੇ ਅਮਨ ਦਾ ਉਪਦੇਸ਼ ਦਿੱਤਾ ਜੀ ਸੋ ਉਹਨਾਂ ਦੇ ਨਾਮ ਦੇ ਉੱਤੇ ਇਹ ਯੂਨੀਵਰਸਿਟੀ ਉਹਨਾਂ ਦੇ ਜਨਮ ਸਥਾਨ ਨਨਕਾਣਾ ਸਾਹਿਬ ਵਿਖੇ ਸਥਾਪਿਤ ਕੀਤੀ ਜਾਣੀ ਆ ਤੇ ਨਾਲ ਹੀ ਨਾਲ ਕੁਛ ਹੋਰ ਵੀ ਜਿਹੜੇ ਐਲਾਨਨਾਮੇ ਆ ਕੀਤੇ ਜਾਣੇ ਆ ਯਾਨੀ ਤੋਹਫੇ ਦੇ ਰੂਪ ਦੇ ਵਿੱਚ ਕੀਤੇ ਜਾਣੇ ਆ ਜੀ। ਸੋ ਇਸ ਮਾਮਲੇ ਦੇ ਵਿੱਚ ਇੱਕ ਵੀਡੀਓ ਸੰਦੇਸ਼ ਜਿਹੜਾ ਆ ਜਾਰੀ ਕੀਤਾ ਗਿਆ ਜੀ ਪਾਕਿਸਤਾਨ ਔਕਾਫ ਬੋਰਡ ਦੇ ਚੇਅਰਮੈਨ ਸਦੀਕ ਉਲ ਫਾਰੂਕ ਵੱਲੋਂ। ਸੋ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਆਉਣ ਦੇ ਲਈ ਅਸੀਂ ਸਿੱਖ ਸੰਗਤ ਨੂੰ ਖੁੱਲਾ ਸੱਦਾ ਦਿੰਦੇ ਹਾਂ ਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਇਸ ਵਾਰ ਪਾਕਿਸਤਾਨ ਵੱਲੋਂ ਸਿੱਖ ਸੰਗਤਾਂ ਨੂੰ ਚਾਰ ਤੋਹਫੇ ਵੀ ਦਿੱਤੇ ਜਾਣਗੇ ਜਿਨ੍ਹਾਂ ਦੇ ਵਿੱਚ ਇੱਕ ਵੱਡਾ ਤੋਹਫਾ ਜਿਹੜਾ ਜੀ ਉਹ ਬਾਬਾ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਦਾ ਨੀਂਹ ਪੱਥਰ ਜਿਹੜਾ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੁਆਰਾ ਰੱਖਿਆ ਜਾਣਾ ਹੈ ਗੁਰਪੁਰਬ ਵਾਲੇ ਦਿਨ। ਸੋ ਇਸ ਤੋਂ ਇਲਾਵਾ ਜੀ 70 ਸਾਲਾਂ ਤੋਂ ਇੱਕ ਗੁਰਦੁਆਰਾ ਸਾਹਿਬ ਬੰਦ ਸ੍ਰੀ ਕਿਆਰਾ ਸਾਹਿਬ ਉਹ ਵੀ ਖੋਲਣਾ ਹੈ ਜੀ ਸੰਗਤਾਂ ਦੇ ਦਰਸ਼ਨਾਂ ਦੇ ਲਈ ਦੁਆਰਾ ਭਾਈ ਮਰਦਾਨਾ ਜੀ ਦੀ ਯਾਦਗਾਰ ਵੀ ਇਸ ਵਾਰ ਸੰਗਤਾਂ ਨੂੰ ਤੋਹਫੇ ਵਜੋਂ ਮਿਲਣੀ ਆ। ਸੋ ਦੋਸਤੋ ਇਸ ਖਬਰ ਨੂੰ ਇੱਕ ਵਧੀਆ ਖਬਰ ਅਸੀਂ ਮੰਨ ਸਕਦੇ ਹਾਂ ਤੇ ਜਦੋਂ ਕਿ ਸਰਹੱਦ ਦੇ ਉੱਤੇ ਇਹੋ ਜਿਹਾ ਤਣਾਅ ਬਣਿਆ ਹੋਇਆ ਉਸ ਦੇ ਬਾਵਜੂਦ ਪਾਕਿਸਤਾਨ ਦੇ ਸਰਕਾਰੀ ਇਸ ਦੂਤ ਵੱਲੋਂ ਜਿਹੜਾ ਐਲਾਨ ਆ ਉਹ ਸੋਸ਼ਲ ਮੀਡੀਆ ਦੇ ਰਾਹੀਂ ਕੀਤਾ ਗਿਆ। ਸੋ ਕੁਛ ਖਬਰਾਂ ਜਿਹੜੀਆਂ ਜੀ ਕਾਫੀ ਦੁਖਦਾਈ ਨੇ। ਝੋਨਾ ਵੱਢਦਿਆਂ ਹਾਈ ਵੋਲਟੇਜ ਤਾਰਾਂ ਦੇ ਨਾਲ ਇੱਕ ਕੰਬਾਈਨ ਦੇ ਟਕਰਾਉਣ ਦੇ ਨਾਲ ਤੇ ਕਰੰਟ ਦੇ ਨਾਲ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋਣ ਦੀ ਖਬਰ ਜਿਹੜੀ ਆ ਉਹ ਆਈ ਆ। ਸੋ ਸੰਸਦ ਮੈਂਬਰ ਭਗਵੰਤ ਮਾਨ ਦੀ ਪਿੰਡ ਸਤੌਜ ਦੇ ਵਿੱਚ ਇਹ ਹਾਦਸਾ ਵਾਪਰਿਆ ਜੀ। ਸੋ ਝੋਨਾ ਵੱਢਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਨਾਲ ਇੱਕੋ ਹੀ ਪਰਿਵਾਰ ਦੇ ਤਿੰਨ ਕਿਸਾਨਾਂ ਦੀ ਦਰਦਨਾਕ ਮੌਤ ਹੋਈ ਆ ਜਦਕਿ ਇਸੇ ਪਰਿਵਾਰ ਦਾ ਇੱਕ ਹੋਰ ਕਿਸਾਨ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ। ਜਾਣਕਾਰੀ ਮੁਤਾਬਕ ਪਿੰਡ ਸਤੌਜ ਅਤੇ ਵੀਰ ਕਲਾਂ ਵਿਚਾਲੇ ਸਤੌਜ ਦਾ ਇੱਕ ਪਰਿਵਾਰ ਆਪਣੇ ਖੇਤਾਂ ਚ ਕੰਬਾਈਨ ਨਾਲ ਝੋਨੇ ਦੀ ਫਸਲ ਦੀ ਕਟਾਈ ਕਰ ਰਿਹਾ ਸੀ ਤੇ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਵਿੰਦਰ ਸਿੰਘ ਜਿਨ੍ਹਾਂ ਦੀ ਉਮਰ 30 ਸਾਲ ਸੀ ਆਪਣੇ ਸਕੇ ਭਰਾ ਗੁਰਪਿਆਰ ਸਿੰਘ ਉਹਨਾਂ ਦੀ ਉਮਰ ਸੀ ਜੀ 32 ਸਾਲ ਤੇ ਉਹਨਾਂ ਦਾ ਚਚੇਰਾ ਭਰਾ ਗੁਰਜੰਟ ਸਿੰਘ ਤੇ ਬੂਟਾ ਸਿੰਘ 30 ਸਾਲ ਦੇ ਸੀ ਜਿਹੜੇ ਐਤਵਾਰ ਕੱਲ ਯਾਨੀ ਝੋਨੇ ਦੀ ਫਸਲ ਵੱਢ ਰਹੇ ਸੀ ਤੇ ਜਦੋਂ ਬੂਟਾ ਸਿੰਘ ਨੇ ਕੰਬਾਈਨ ਨੂੰ ਪਿੱਛੇ ਕੀਤਾ ਤਾਂ ਖੇਤ ਚ ਗੁਜ਼ਰੀ ਹਾਈ ਵੋਲਟੇਜ ਤਾਰਾਂ ਦੇ ਨਾਲ ਕੰਬਾਈਨ ਛੂ ਗਈ ਜਿਹਦੇ ਨਾਲ ਉਹਨਾਂ ਦੀ ਜਿਹੜੀ ਮੌਤ ਆ ਉਹ ਮੌਕੇ ਤੇ ਤਿੰਨ ਜਣਿਆਂ ਦੀ ਉੱਥੇ ਹੋਈ ਆ। ਸੋ ਸਾਡੇ ਪ੍ਰਬੰਧ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਕਮੀਆਂ ਜੀ ਉਹ ਕਿਤੇ ਨਾ ਕਿਤੇ ਜਾਨ ਦਾ ਖੌਅ ਬਣ ਜਾਂਦੀਆਂ। ਸੋ ਕਾਫੀ ਕੀਮਤੀ ਜਾਨਾਂ ਜਿਹੜੀਆਂ ਜੀ ਉਹ ਚਲੇ ਜਾਂਦੀਆਂ ਕਿਉਂਕਿ ਜਿਹੜੇ ਪ੍ਰਬੰਧ ਆ ਉਹ ਕਾਰਗਰ ਨਹੀਂ ਹੁੰਦੇ। ਸੋ ਸਾਡੇ ਲਈ ਕਾਫੀ ਅਫਸੋਸਜਨਕ ਖਬਰ ਹੈ, ਕਾਫੀ ਦੁਖਦਾਈ ਖਬਰ ਹੈ। ਸੋ ਪ੍ਰਬੰਧਾਂ ਦਾ ਜਿਹੜਾ ਜਾਇਜ਼ਾ ਆ ਉਹ ਵਿਭਾਗ ਦੇ ਵੱਲੋਂ ਸਮੇਂ ਸਮੇਂ ਤੇ ਲਿਆ ਜਾਣਾ ਬਹੁਤ ਜ਼ਰੂਰੀ ਹੈ ਕਿ ਜੇ ਕਿਸੇ ਖੇਤਰ ਦੇ ਵਿੱਚ ਕੰਬਾਈਨ ਚੱਲਣੀ ਆ ਉਸ ਖੇਤਰ ਦੇ ਵਿੱਚ ਖੇਤਾਂ ਦੇ ਉੱਤੋਂ ਲੰਘਣ ਵਾਲੀਆਂ ਜਿਹੜੀਆਂ ਤਾਰਾਂ ਉਹਨਾਂ ਦੀ ਉਚਾਈ ਜਿਹੜੀ ਆ ਉਹ ਕਿੰਨੀ ਆ। ਪਰ ਸਾਡੇ ਦੇਸ਼ ਦੇ ਵਿੱਚ ਇਹੋ ਜਿਹੇ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਵੱਲ ਧਿਆਨ ਜਿਹੜਾ ਆ ਉਹ ਦਿੱਤਾ ਜਾਂਦਾ ਨਹੀਂ ਆ। ਸੋ ਦੋਸਤੋ ਖਬਰਾਂ ਦਾ ਇਹ ਸਿਲਸਿਲਾ ਜਿਹੜਾ ਜੀ ਅਸੀਂ ਇੱਥੇ ਹੀ ਖਤਮ ਕਰਦੇ ਹਾਂ ਤੇ ਪ੍ਰੋਗਰਾਮ ਨੂੰ ਹੁਣ ਆਪਾਂ ਅੱਗੇ ਲੈ ਕੇ ਜਾਂਦੇ ਹਾਂ। ਅੱਗੇ ਲੈ ਕੇ ਜਾਣ ਤੋਂ ਪਹਿਲਾਂ ਤੁਹਾਡੇ ਮੈਂ ਸੁਨੇਹੇ ਜਿਹੜੇ ਆ ਉਹ ਜ਼ਰੂਰ ਸ਼ਾਮਲ ਕਰ ਲਵਾਂ ਜੀ ਪਹਿਲਾਂ। ਤੇ ਸਾਡੇ ਨਾਲ ਸਭ ਤੋਂ ਪਹਿਲਾਂ ਨਿੱਕਾ ਢਿੱਲੋਹਰੀ ਜੁੜੇ ਸੀ ਤੇ ਉਹਨਾਂ ਨੂੰ ਇੱਕ ਵਾਰ ਫੇਰ ਤੋਂ ਆਪਾਂ ਜੀ ਆਇਆਂ ਕਹਿੰਦੇ ਹਾਂ। ਉਹਨਾਂ ਨੇ ਗੁੱਡ ਮਾਰਨਿੰਗ ਬੁਲਾਈ ਹੈ ਸਾਡੇ ਵੱਲੋਂ, ਵੈਰੀ ਗੁੱਡ ਮਾਰਨਿੰਗ ਤੁਹਾਨੂੰ ਜੀ। ਤੇ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹੋ। ਹਰਮੀਤ ਸਿੰਘ ਚੰਨਾ ਮੈਲਬਨ ਵਾਲੇ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਜੀ। तो इन्होंने बहुत सोहना विचार भेजा, कहिंदे कर्म करो तो फल मिलता है, आज नहीं तो कल मिलता है, जितना गहरा अधिक हो कुआं उतना मीठा जल मिलता है, जीवन के हर कठिन प्रश्न का जीवन से ही हल मिलता है। क्या बात है जी, क्या बात है। ये भी तजर्बे होंगे जिंदगी दे, है ना, जिन्हां ने जिंदगी लम्मी हंडाई हुंदी है ते उन्हां नू जिहड़े तजर्बे आ उही वध हुंदे आ। तो बिलकुल जिंदगी नू जिउंदे आ, जदों तुसी जिंदगी नू जिउंदे समय हर पल हर घड़ी जिहड़ी आ जी ओ तुहानू सवालां दे नाल घेरदी है, ते जदों उस सवालां दा हल जिहड़ा तुसी आप अपने अंदर लभण दी कोशिश करदे आ ते जरूर मिलदा है। तुहाडी जिंदगी तजर्बे ही ओ हल जिहड़े आ उस ਤੁਹਾਨੂੰ ਦਿੰਦੇ ਨੇ। ਬਹੁਤ ਬਹੁਤ ਧੰਨਵਾਦ, ਬਹੁਤ ਖੂਬਸੂਰਤ ਵਿਚਾਰ ਦੇ ਨਾਲ ਸਾਡੇ ਨਾਲ ਸਾਂਝ ਪਾਉਣ ਦੇ ਲਈ ਹਰਮੀਤ ਸਿੰਘ ਜੀ, ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ, ਤੁਸੀਂ ਦੱਸਿਆ, ਬਹੁਤ ਬਹੁਤ ਧੰਨਵਾਦ ਇਹਦੇ ਲਈ ਵੀ, ਤੇ ਇਸੇ ਤਰ੍ਹਾਂ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹੋ ਜੀ। ਤੋ ਰਮਨਜੀਤ ਸਿੰਘ ਜੰਡੋਰੀਆ ਹੋਰਾਂ ਦਾ ਅਸੀਂ ਮੈਸੇਜ ਜਿਹੜਾ ਸੀ ਉਹ ਸ਼ਾਮਲ ਕਰ ਲਿਆ ਸੀ ਬਰਾੜ ਸਾਹਿਬ ਦੇ ਹੁੰਦਿਆਂ ਹੀ, ਤੇ ਇਸ ਤੋਂ ਅੱਗੇ ਸਾਡੇ ਨਾਲ ਜਗਤਾਰ ਗਿੱਲ ਝੁੱਡੀਕੇ ਵਾਲੇ ਵੀ ਜੁੜੇ ਸੀ ਜੀ, ਤੇ ਉਹਨਾਂ ਦਾ ਵੀ ਜਿਹੜਾ ਮੈਸੇਜ ਸੀ ਉਹ ਅਸੀਂ ਸ਼ਾਮਲ ਕੀਤਾ ਸੀਗਾ। ਤੇ ਗੁਰਜੀਤ ਸਿੰਘ ਚਾਹਲ ਮੈਲਬਨ ਵਾਲੇ ਇਹਨਾਂ ਦਾ ਮੈਸੇਜ ਆਪਾਂ ਲੈ ਲਿਆ ਸੀ, ਪਰ ਉਸ ਤੋਂ ਬਾਅਦ ਇਹਨਾਂ ਨੇ ਫੇਰ ਮੈਸੇਜ ਕੀਤਾ, ਕਹਿੰਦੇ ਸਰਬਜੀਤ ਭਾਜੀ ਇੱਕ ਸੌਂਗ ਲਾ ਦੋ ਜੀ ਅਰਸ਼ ਬੈਨੀਪਾਲ ਦਾ ਸਵੈਟਰ। ਸੋ ਗੁਰਜੀਤ ਜੀ ਮੈਸੇਜ ਤੁਹਾਡਾ ਸਰਬਜੀਤ ਹੋਰਾਂ ਤੱਕ ਪਹੁੰਚ ਗਿਆ, ਤੇ ਜੇ ਇਹ ਗੀਤ ਮਿਲ ਜਾਂਦਾ ਤੇ ਜ਼ਰੂਰ ਜੀ ਤੁਹਾਨੂੰ ਸੁਣਵਾਉਣੇ ਆ ਬਹੁਤ ਜਲਦੀ। ਤੇ ਮੈਸੇਜ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਰਾਜ ਮਹਿੰਦਰ ਸਿੰਘ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਨਾਲ ਹੀ ਨਾਲ ਉਹਨਾਂ ਨੇ ਸਾਡੇ ਨਾਲ ਗੁਰਬਾਣੀ ਦਾ ਇੱਕ ਵਾਕ ਜਿਹੜਾ ਹੈ ਜੀ ਉਹਦੇ ਨਾਲ ਸਾਂਝ ਪਾਈ ਆ। ਗੌੜੀ ਗੁਆਰੇਰੀ ਮਹੱਲਾ ਤੀਜਾ, ਮਨਮੁਖ ਸੂਤਾ ਮਾਇਆ ਮੋਹ ਪਿਆਰ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ, ਸੇਜਨ ਜਾਗੇ ਜਿਨ ਨਾਮ ਪਿਆਰ, ਸਹਿਜੇ ਜਾਗੇ ਸਵੇ ਨਾ ਕੋਈ, ਪੂਰੇ ਗੁਰ ਤੇ ਬੁੱਝੇ ਜਨ ਕੋਈ ਰਹਾਓ। ਸੋ ਉਹਨਾਂ ਨੇ ਸਾਡੇ ਨਾਲ ਬਾਣੀ ਦੀ ਸਾਂਝ ਜਿਹੜੀ ਆ ਪਾਈ ਆ ਜੀ ਇਸ ਵਾਕ ਦੇ ਰਾਹੀਂ। ਸੋ ਬਿਲਕੁਲ ਜੀ ਮਨਮੁਖ ਸੁੱਤੇ ਪਏ ਆ, ਤੇ ਜੇ ਇਸ ਦੁਨੀਆਂ ਨੂੰ ਦੇਖੀਏ ਸੰਸਾਰ ਨੂੰ ਦੇਖੀਏ ਤੇ ਮਾਇਆ ਮੋਹ ਦਾ ਜਿਹੜਾ ਪਿਆਰ ਆ ਉਹ ਸਾਨੂੰ ਆਪਣੇ ਵੱਲ ਖਿੱਚਦਾ, ਪਰ ਜਿਹੜੇ ਗੁਰਮੁਖ ਆ ਉਹ ਜਾਗੇ ਹੋਏ ਆ ਤੇ ਉਹਨਾਂ ਨੂੰ ਉਹ ਉਸ ਪਰਮਾਤਮਾ ਦੇ ਗੁਣਾਂ ਦਾ ਜਿਹੜਾ ਗਿਆਨ ਆ ਉਹਨੂੰ ਹਾਸਲ ਕਰ ਰਹੇ ਆ। ਸੇਜਨ ਜਾਗੇ ਜਿਨ ਨਾਮ ਪਿਆਰ, ਤੇ ਜਿਨ੍ਹਾਂ ਦਾ ਨਾਮ ਦੇ ਨਾਲ ਬਾਣੀ ਦੇ ਨਾਲ ਉਸ ਪ੍ਰਭੂ ਦੇ ਨਾਲ ਪਿਆਰ ਆ ਉਹ ਜਾਗ ਗਏ ਆ। ਤੇ ਇਹ ਜਾਗਣਾ ਜਿਹੜਾ ਸਿਰਫ ਇਹੀ ਨਹੀਂ ਆ ਕਿ ਅਸੀਂ ਸਿਮਰਨ ਕਰਨ ਦੇ ਲਈ ਜਾਗੇ ਹੋਏ ਆ, ਸਗੋਂ ਇਸ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਇਸ ਸੰਸਾਰ ਦੇ ਵਿੱਚ ਸੰਸਾਰਕ ਪੱਧਰ ਤੇ ਵਿਚਰਦਿਆਂ ਹੋਇਆਂ ਵੀ ਜਿਹੜਾ ਇੱਕ ਜਾਗਣਾ ਉਹ ਬਹੁਤ ਜ਼ਰੂਰੀ ਆ। ਸੋ ਸਹਿਜੇ ਜਾਗੇ ਸਵੇ ਨਾ ਕੋਈ, ਪੂਰੇ ਗੁਰ ਤੇ ਬੁੱਝੇ ਜਨ ਕੋਈ, ਬਿਲਕੁਲ ਜੀ। ਸੋ ਉਸ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਜਿਹੜਾ ਅਸੀਂ ਬੁੱਝ ਸਕਦੇ ਆ, ਇਹ ਜਿਹੜਾ ਭਾਵ ਆ ਇਹ ਉਹੀ ਬੁੱਝ ਸਕਦੇ ਆ, ਹਨਾ, ਜਿਨ੍ਹਾਂ ਦੇ ਉੱਤੇ ਪੂਰੇ ਗੁਰੂ ਦੀ ਕਿਰਪਾ। ਸੋ ਉਸ ਦੀ ਕਿਰਪਾ ਤੋਂ ਬਿਨਾਂ ਕੁਛ ਵੀ ਅਸੀਂ ਨਹੀਂ ਕਰਨ ਜੋਗੇ। ਸੋ ਬਹੁਤ ਬਹੁਤ ਧੰਨਵਾਦ ਰਾਜ ਮਹਿੰਦਰ ਸਿੰਘ ਜੀ ਸਾਡੇ ਨਾਲ ਇਸ ਗੁਰਬਾਣੀ ਦੀਆਂ ਇਹਨਾਂ ਸਤਰਾਂ ਦੇ ਨਾਲ ਸਾਂਝ ਪਾਉਣ ਦੇ ਲਈ, ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਪ੍ਰੋਗਰਾਮ ਸਾਡੇ ਨਾਲ ਬਣੇ ਰਹੋ ਜੀ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜੁੜੇ ਨੇ ਜੀ ਕੁਲਵਿੰਦਰ ਢਿੱਲੋਂ ਹੋਰੀ। ਇਹਨਾਂ ਨੇ ਜੀ ਬਰਾੜ ਸਾਹਿਬ ਦੀ ਮੇਰਾ ਖਿਆਲ ਟਿੱਪਣੀ ਦੇ ਉੱਤੇ ਹੀ ਵਿਚਾਰ ਭੇਜਿਆ, ਸੱਚ ਤਾਂ ਸੱਚ ਹੀ ਹੈ, ਕਹਿੰਦੇ ਵੋਟਾਂ ਤੋਂ ਪਹਿਲਾਂ ਬਿੱਲੀ ਥੈਲਿਓਂ ਬਾਹਰ ਆ ਜਾਣੀ ਆ। ਸੋ ਧੰਨਵਾਦ ਕੁਲਵਿੰਦਰ ਢਿੱਲੋਂ ਜੀ, ਤੁਸੀਂ ਆਪਣਾ ਵਿਚਾਰ ਰੱਖਿਆ। ਤੇ ਅੱਗੇ ਸਾਡੇ ਨਾਲ ਸੁਖਵਿੰਦਰ ਹੁਰੀ ਜੁੜੇ ਨੇ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸੁਖਵਿੰਦਰ ਸੌਂਦ ਹੁਰੀ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ ਤੁਹਾਨੂੰ, ਤੇ ਪ੍ਰੋਗਰਾਮ ਚ ਤੁਸੀਂ ਸ਼ਾਮਲ ਹੋਣਾ ਕੀਤਾ, ਇਹਦੇ ਲਈ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਜੀ, ਤੇ ਕੁਝ ਖਾਸ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਕੁਝ ਪਲਾਂ ਦੇ ਵਿੱਚ। ਤੇ ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਜੀ, ਤੇ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਆਪਣੇ ਅਗਲੇ ਸਿਲਸਿਲੇ ਦੇ ਵਿੱਚ।
ਰੰਗ ਬਿਰੰਗੀਆਂ ਕੋਟੀਆਂ, ਹੱਸ ਹੱਸ ਪਾਈਆਂ ਬਹੁਤ ਹੰਡਾਈਆਂ, ਉਮਰਾਂ ਸੀ ਜਦ ਛੋਟੀਆਂ। रंग बिरंगियां कोटियां हस हस पाइया बहुत हंडाइया उमरां सी जद छोटियां कैंट कुची दे टैग गलों हुण लाए नहीं जांदे कैंट कुची दे टैग गलों हुण लाए नहीं जांदे नी मां तेरे बुने स्वेटर ने तू पाए नहीं जांदे नी मां ਵਿਖਾਵੇ ਪਾਰੇ ਪੈ ਗਏ ਨੇ ਖੂਨ ਦੇ ਨਾਲੋਂ ਗੂੜੇ ਰਿਸ਼ਤੇ ਫਿੱਕੇ ਪੈ ਗਏ ਨੇ ਬੁਣੀਆਂ ਰੀਝਾਂ ਉੱਤੇ ਵਿਖਾਵੇ ਪਾਰੇ ਪੈ ਗਏ ਨੇ ਖੂਨ ਦੇ ਨਾਲੋਂ ਗੂੜੇ ਰਿਸ਼ਤੇ ਫਿੱਕੇ ਪੈ ਗਏ ਨੇ ਵੱਧ ਕੇ ਅੱਗੇ ਪਿੱਛੇ ਪੈਰ ਹਟਾਏ ਨਹੀਂ ਜਾਂਦੇ ਵੱਧ ਕੇ ਅੱਗੇ ਪਿੱਛੇ ਪੈਰ ਹਟਾਏ ਨਹੀਂ ਜਾਂਦੇ ਨੀ ਮਾਂ ਤੇਰੇ ਬੁਣੇ ਸਵੈਟਰ ਨੇ ਤੂੰ ਪਾਏ ਨਹੀਂ ਜਾਂਦੇ ਨੀ ਮਾਂ ਤੇਰੇ ਬੁਣੇ ਸਵੈਟਰ ਨੇ ਤੂੰ ਪਾਏ ਨਹੀਂ ਆਪਣੀਆਂ ਸਦਰਾਂ ਦੱਬ ਕੇ ਵੀ ਖੁਸ਼ ਰੱਖਦੀ ਜੀਆਂ ਆਪਣਾ ਗਹਿਣਾ ਗੱਟਾ ਵੀ ਪਾ ਦਿੱਤਾ ਧੀਆਂ ਨੂੰ ਆਪਣੀਆਂ ਸਦਰਾਂ ਦੱਬ ਕੇ ਵੀ ਖੁਸ਼ ਰੱਖਦੀ ਜੀਆਂ ਆਪਣਾ ਗਹਿਣਾ ਗੱਟਾ ਵੀ ਪਾ ਦਿੱਤਾ ਧੀਆਂ ਮੁੜ ਨਹੀਂ ਹੋਣਾ ਤੱਕ ਕਰਜ਼ੇ ਲਾਏ ਨਹੀਂ ਜਾਂਦੇ ਮੁੜ ਨਹੀਂ ਹੋਣਾ ਜਦ ਤੱਕ ਕਰਜ਼ੇ ਲਾਏ ਨਹੀਂ ਜਾਂਦੇ ਨੀ ਮਾਂ ਤੇਰੇ ਬੁਣੇ ਸਵੈਟਰ ਨੇ ਤੂੰ ਪਾਏ ਨਹੀਂ ਜਾਂਦੇ ਨੀ ਮਾਂ ਤੇਰੇ ਬੁਣੇ ਸਵੈਟਰ ਨੇ ਤੂੰ ਪਾਏ ਨਹੀਂ ਪਰਿਚਾਲਨ ਨਾਲੇ ਯਾਦ ਕਰਾਵਾਂ ਤੈਨੂੰ ਬੈਣੀ ਪਾਲ ਮਜਬੂਰ ਬੜਾਵਾਂ ਮਾਫ ਕਰ ਦੇਈ ਮੈਨੂੰ ਵੇਖ ਮਨ ਪਰਿਚਾਲਨ ਨਾਲੇ ਯਾਦ ਕਰਾਵਾਂ ਤੈਨੂੰ ਬੈਣੀ ਪਾਲ ਮਜਬੂਰ ਬੜਾਵਾਂ ਮਾਫ ਕਰ ਦੇਈ ਮੈਨੂੰ ਜੱਸੀ ਲੋਕੇ ਤੋਂ ਵੀ ਬੋਲ ਪੁਗਾਏ ਨਹੀਂ ਜਾਂਦੇ ਜੱਸੀ ਲੋਕੇ ਤੋਂ ਵੀ ਬੋਲ ਪੁਗਾਏ ਨਹੀਂ ਜਾਂਦੇ ਨੀ ਤੇਰੇ ਬੁਣੇ ਸਵੈਟਰ ਨੇ ਤੂੰ ਪਾਏ ਨਹੀਂ ਜਾਂਦੇ ਨੀ ਮਾਂ ਤੇਰੇ ਬੁਣੇ ਸਵੈਟਰ ਨੇ ਤੂੰ ਪਾਏ ਨਹੀਂ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤਾਂ ਕਿ ਸੰਵਾਦ ਹੁੰਦਾ ਰਹੇ ਆਵਾਜ਼ ਚੱਲਦੀ ਰਹੇ ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ
ECT Automotive Kendra to Sukhpal Singh. Navi Padda from Bugbuster Pest Control Service, Melbourne. USA to Pradeep Tour.
जी दोस्तो प्रोग्राम च एक बार फिर जी आया नू कहने अपने सारे ही स्रोतिया नू ते थोड़ी जी तुहानू जरूर असी डिस्टर्बेंस दिती है सो इनकनवीनियंस दिती है हना सो ओदे लई असुविधा दे लई असी एक बार फिर खेद प्रगट करदे आ क्योंकि अज दा प्रोग्राम असल दे विच ब्राड साहब दा प्रोग्राम सी ते इस प्रोग्राम दे विच थोड़ी जी होर सानू जिहड़ी खराबी है ओह सिस्टम दे करके आई है जी सो ओदे लई कई बार सानू पता भी नहीं हुंदा कि इस तरह हो जाना है ना सो इस करके तुहानू दो गीत जिहड़े आ सुनने पै गए ते वक्फा जिहड़ा ओह वध गया अपना ते वक्फे तो बाद एक बार फिर असी स्वागत करदे आ ते नाल ही नाल धन्नवाद करदे आ सरबजीत सिंह होरां दा जिहड़े सानू टैक्नीकल सपोर्ट इन्नी तड़के पटियाला स्टूडियो तों दे रहे आ ते साडियां जिहड़ियां निक्कियां निक्कियां जिहड़ियां समस्यावां आउंदियां आ ओह हल कर दिंदे आ जी मिंटां च पलां दे विच ते उहनां दा वी बहुत बहुत धन्नवाद आ ते प्रोग्राम च हुण इस सिलसिले च असीं गलबात करन जा रहे हां जिवें प्रोग्राम दी शुरुआत च तुहानूं दस्सिया सीगा कि असीं नवदीप सिंह होरां दे नाल गलबात करांगे जिहड़े कि पेरेंट वीजा दे लई काफी लम्मे समय तो काफी मेहनत कर रहे हैं ते उन्हां ने एक फॉर्मेट जिहड़ा है जी ओह तैयार कीता है सो इहदे बारे की होर ओह अगे बना रहे हैं जां हुण तक उन्हां ने किन्ना काम इहदे उत्ते कर दिता है इहदे बारे उन्हां तों ही आपां जानकारी लैंदे हां सो प्रोग्राम दे विच उन्हां नूं मैं जी आयां नूं कहिंदी हां पहलां तां जी नवदीप जी तुहाडा बहुत बहुत स्वागत है हरमन रेडियो दे इस प्रोग्राम लहरां दे विच
बहुत वड्डा योगदान अमन भंगू परसों ने उन्हां ने लगातार रबता बना के रखा मैनू पुश करदे रहे भी लिखो 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 कागज लभो असल काम है उन्हां दा मेरिया विच इहदे च कुछ इनपुट्स ने मेरा सारे का सारा काम मेरा नहीं है पहली गल तां
जी
ते जिहड़ा इह चिट्ठी है इह इस वेले जिहड़ी गल चल रही है सरकार वल्लों कि उह 5 साल दा वीजा अलाउ करनगे पेरेंट्स नूं पर उहदे विच कुछ कुंडियां ने जिहड़ियां कुंडियां के काफी औखियां ने आम बंदे वास्ते हल करनियां ते वीजा काफी महंगा पै सकदा असीं उहनां कुंडियां दे बारे जिहड़ा जवाब आ तैयार कीता कि जिहड़े इत्थे प्रवासी पहलां रहि रहे ने उह काफी पैसे खर्च के आए होए ने ते उह इत्थे ਇਥੋਂ ਦੀ ਇਕਾਨਮੀ ਨੂੰ ਆਪਦਾ ਕਾਫੀ ਚੰਗਾ ਯੋਗਦਾਨ ਦੇ ਰਹੇ ਨੇ ਜੇ ਉਹਨਾਂ ਦੇ ਮਾਪੇ ਇੱਥੇ ਆਉਂਦੇ ਨੇ ਤਾਂ ਉਹਨਾਂ ਨਾਲ ਇੱਕ ਇੱਕ ਬੰਦਾ ਐਟਲੀਸਟ ਹਰ ਘਰ ਚੋਂ ਫ੍ਰੀ ਹੋ ਕੇ ਕੰਮ ਕਰਨ ਲੱਗ ਸਕਦਾ ਉਹ ਇੱਥੋਂ ਦੇ ਸਿਸਟਮ ਨੂੰ ਟੈਕਸ ਪੇ ਕਰੂਗਾ
ਜੀ
ਮਾਪੇ ਆ ਕੇ ਇੱਥੇ ਰਹਿਣਗੇ ਉਹਨਾਂ ਨਾਲ ਉਹਨਾਂ ਦੇ ਗਰੋਸਰੀ ਖਰਚੇ ਵਧਣਗੇ ਘਰ ਦੇ ਕਾਰਾਂ ਦੇ ਖਰਚੇ ਵਧਣਗੇ ਉਹ ਵੀ ਇੱਕ ਤਰੀਕੇ ਨਾਲ ਇੱਥੋਂ ਦੀ ਇਕਾਨਮੀ ਨੂੰ ਚਲਾਉਣ ਦਾ ਹੀ ਤਰੀਕਾ ਇਹਨਾਂ ਗੱਲਾਂ ਨੂੰ ਧਿਆਨ ਚ ਰੱਖ ਕੇ ਬੜਾ ਸੋਹਣਾ ਡਰਾਫਟ ਅਮਨ ਭੰਗੂ ਨੇ ਤਿਆਰ ਕੀਤਾ ਬਹੁਤ ਵਧੀਆ
ਜੀ
ਹੁਣ ਗੱਲ ਹੈ ਕਿ ਉਹ ਡਰਾਫਟ ਅਸੀਂ ਸਰਕਾਰ ਦੇ ਕੰਨਾਂ ਤੱਕ ਪਹੁੰਚਦਾ ਕਿਵੇਂ ਕਰੀਏ
ਜੀ
ਉਹਦੇ ਵਾਸਤੇ ਇੱਕ ਪਟੀਸ਼ਨ ਤਿਆਰ ਕੀਤੀ ਹੈ ਪਟੀਸ਼ਨ ਕੀ ਉਹੀ ਚਿੱਠੀ ਹੋਈ ਆ ਉਹਨੂੰ change.org ਦੀ ਵੈਬਸਾਈਟ ਤੇ ਜਾ ਕੇ ਸਾਈਨ ਕੀਤਾ ਜਾ ਸਕਦਾ ਜਾਂ ਹਰਮਨ ਰੇਡੀਓ ਦੇ ਪੇਜ ਤੋਂ ਹੁਣ ਸ਼ੇਅਰ ਹੋ ਜਾਣੀ ਹੈ ਮੇਰੇ ਖਿਆਲ ਕੁਛ ਟਾਈਮ ਤੱਕ ਮੇਰੀ
ਚੱਲ ਰਹੀ ਬਿਲਕੁਲ
ਤੇ ਉਹ ਸ਼ੇਅਰ ਕਰਨ ਤੋਂ ਬਾਅਦ ਜੇ ਉੱਥੇ ਕੁਛ ਕਲਿਕਸ ਨੇ ਬਸ ਜਾ ਕੇ ਤੁਸੀਂ ਉਹਦੇ ਤੇ ਬਟਨ ਹੀ ਦੱਬਣੇ ਨੇ ਕਿ ਸਬਮਿਟ ਸਬਮਿਟ ਹੀ ਕਰਨਾ ਉਹ ਤੁਹਾਨੂੰ ਤੁਹਾਡੇ ਫੇਸਬੁੱਕ ਦੇ ਅਕਾਊਂਟ ਚ ਲੈ ਜਾਓ ਉੱਥੋਂ ਫੇਸਬੁੱਕ ਦੇ ਅਕਾਊਂਟ ਚੋਂ ਤੁਹਾਡਾ ਨਾਂ ਐਡਰੈਸ ਸਾਰਾ ਕੁਛ ਉਹਨਾਂ ਨੇ ਆਪਣੇ ਆਪ ਚੱਕ ਕੇ ਸਬਮਿਟ ਕਰ ਦੇਣਾ ਜੇ ਤੁਸੀਂ change.org ਤੇ ਜਾਓਗੇ ਤੁਹਾਨੂੰ ਆਪਦਾ ਨਾਂ ਤੇ ਇਸ ਬਾਰ ਬੋਲ ਚ ਫੀਡ ਕਰਨਾ ਪੈਣਾ ਉਸ ਤੋਂ ਬਾਅਦ ਤੁਸੀਂ ਉਹ ਚਿੱਠੀ ਨੂੰ ਸਬਮਿਟ ਕਰ ਸਕਦੇ ਹੋ
ਜੀ
ਹੁਣ ਲੋੜ ਹੈ ਕਿ ਇਹਨੂੰ ਇੱਕ ਮੁਹਿੰਮ ਬਣਾਇਆ ਜਾਵੇ ਕਿ ਹਰ ਬੰਦਾ ਆਪ ਵੀ ਕਰੇ ਆਪਦੇ ਯਾਰਾਂ ਦੋਸਤਾਂ ਤੋਂ ਵੀ ਕਰਾਵੇ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਇਹ ਪਹੁੰਚ ਵੀ ਹੋਜੇ ਕਿ ਇਹ ਏਡੀ ਸਾਡੀ ਛੋਟੀ ਮੰਗ ਨਹੀਂ ਸਾਡੀ ਵੱਡੀ ਮੰਗ ਆ ਸਾਡੇ ਵਾਸਤੇ ਬਹੁਤ ਅਹਿਮ ਗੱਲ ਹੈ ਇਹ ਜਿਹੜੀ ਇਸ ਵੇਲੇ ਲੋੜ ਆ ਪਹੁੰਚਾਉਣ ਦੀ
ਜੀ
ਕਹਿੰਦੇ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਤਾਂ ਸੌਖਾ ਚਾਹੁੰਦੀਆਂ ਨੇ ਕਿ ਸਾਨੂੰ ਕੁਛ ਨਾ ਲਾਉਣਾ ਪਵੇ ਸਾਨੂੰ ਤਾਂ ਸਗੋਂ ਪੈਸੇ ਬਣਦੇ ਰਹਿਣ ਤੇ ਕੰਮ ਵੀ ਹੋ ਜਾਏ ਤੇ ਉਹਨਾਂ ਦਾ ਕੁਛ ਉਹਨਾਂ ਨੂੰ ਦੇਣਾ ਵੀ ਨਾ ਪੈ ਜੇ ਆਪਣੀ ਮੰਗ ਹੈ ਕਿ ਅਸੀਂ ਦੇ ਬਹੁਤ ਕੁਛ ਰਹੇ ਹਾਂ ਸਾਨੂੰ ਤਾਂ ਸਿੱਧਾ ਖੁੱਲਾ ਵੀਜ਼ਾ ਚਾਹੀਦਾ ਕਿ ਮਾਂ ਪਿਓ ਨੂੰ 5 ਸਾਲਾਂ ਦਾ ਵੀਜ਼ਾ ਲੱਗਿਆ ਹੋਵੇ ਰਿਨਿਊ ਹੁੰਦਾ ਹੋਵੇ ਮੈਡੀਕਲ ਦੀ ਇੰਸ਼ੋਰੈਂਸ ਬੰਦੇ ਉਹਨਾਂ ਨੇ ਪ੍ਰੋਵੀਜ਼ਨ ਦਿੱਤੀ ਹੈ ਚੰਗੀ ਗੱਲ ਹੈ ਜਿਹੜਾ ਬੰਦਾ ਕੱਚਾ ਰਹਿ ਰਿਹਾ ਉਹਨੂੰ ਮੈਡੀਕਲ ਵਾਲੇ ਪਾਸੋਂ ਸਿਕਿਓਰ ਹੋਣਾ ਚਾਹੀਦਾ ਪਰ ਉਹਦੇ ਚ ਹੋਰ ਇਹੋ ਜਿਹੀਆਂ ਕੁੰਡੀਆਂ ਨਾ ਹੋਣ ਕਿ ਖਾਂ ਖਾ ਕੇ ਖਾਂਦੇ ਦਾੜੀ ਨਾ ਹਿਲਦੀ ਦੇਖੇ ਜਿਹੜਾ ਬੰਦਾ ਡਿਜ਼ਰਵ ਕਰਦਾ ਉਹਨੂੰ ਇੱਥੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ
ਜੀ ਸੋ ਨਵਦੀਪ ਜੀ ਇਹਦੇ ਪਿਛੋਕੜ ਦੇ ਵਿੱਚ ਚੱਲੀਏ ਤਾਂ ਤੁਸੀਂ ਇਸ ਪੇਰੈਂਟ ਵੀਜ਼ਾ ਦੇ ਲਈ ਕੰਮ ਕਰਨਾ ਜਿਹੜਾ ਆ ਉਹ ਕਿਸ ਸੰਦਰਭ ਚ ਸ਼ੁਰੂ ਕੀਤਾ ਯਾਨੀ ਕਿ ਕੀ ਜਿਹੜੇ ਤੁਹਾਡੇ ਸਾਹਮਣੇ ਉਸ ਵੇਲੇ ਪੁਆਇੰਟਸ ਸੀਗੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ, ਥੋੜੀ ਜਿਹੀ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਓ ਤੇ ਇਹਦੇ ਪਿਛੋਕੜ ਦੇ ਵਿੱਚ ਤੁਸੀਂ ਹੁਣ ਤੱਕ ਕੀ ਜਿਹੜੀਆਂ ਸੋਧਾਂ ਕਰਕੇ ਇਸ ਡਰਾਫਟ ਨੂੰ ਤਿਆਰ ਕੀਤਾ ਤੇ ਪਟੀਸ਼ਨ ਜਿਹੜੀ ਆ ਫਿਰ ਕਿਸ ਸਟੈਪ ਤੋਂ ਬਾਅਦ ਤੁਸੀਂ ਸੋਚੀ ਹੈ?
ਜਦੋਂ ਆਪਾਂ ਇੱਥੇ ਕਿਸੇ ਨੂੰ ਵੀ ਮਿਲਦੇ ਹਾਂ ਆਪਾਂ ਸਾਰੇ ਪੰਜਾਬੀ ਚ ਗੱਲ ਕਰਦੇ ਹਾਂ ਇੱਕ ਦੂਜੇ ਨਾਲ, ਆਪਾਂ ਜਿੰਨੇ ਵੀ ਆਪਣੀ ਉਮਰ ਦੇ ਬੰਦੇ 25 ਤੋਂ ਲੈ ਕੇ 40 ਸਾਲ ਦੇ 45 ਸਾਲ ਤੱਕ ਦੇ ਬ੍ਰੈਕਟ ਦੇ ਬੰਦੇ ਆਪਾਂ ਮੇਨਲੀ ਜਿਹੜੇ ਅੱਜ ਦੇ ਤਰੀਕ ਮਾਈਗ੍ਰੈਂਟ ਨੇ ਉਹ ਇਹ ਨੇ
ਜੀ,
ਤੇ ਜਿੰਨੇ ਵੀ ਉਹਨਾਂ ਦੇ ਬੱਚੇ ਸਾਰੇ ਸਾਰੇ 100% ਅੰਗਰੇਜ਼ੀ ਚ ਗੱਲ ਕਰਦੇ
ਜੀ ਜੀ ਬਿਲਕੁਲ।
ਹਰ ਬੰਦੇ ਦੇ ਮੂੰਹ ਤੇ ਇੱਕ ਸਵਾਲ ਹੁੰਦਾ ਜਦੋਂ ਤੁਹਾਨੂੰ ਮਿਲਦਾ, ਤੁਸੀਂ ਇੰਡੀਆ ਕਦੋਂ ਗਏ ਸੀ, ਤੁਸੀਂ ਇੰਡੀਆ ਕਦੋਂ ਜਾਣਾ
ਜੀ।
ਉਹਦਾ ਕਾਰਨ ਕੀ ਹੈ ਕਿ ਆਪਾਂ ਆਪਣੇ ਮਾਂ ਪਿਓ ਨੂੰ ਲਗਾਤਾਰ ਮਿਸ ਕਰ ਰਹੇ ਹੁੰਦੇ ਹਾਂ, ਸੌਰੀ
ਬਿਲਕੁਲ,
ਹਰ ਵੇਲੇ ਆਪਾਂ ਨੂੰ ਤੰਗ ਰਹਿੰਦੇ ਆ ਕਿ ਉਹ ਕਿੱਥੇ ਨੇ, ਕਿਵੇਂ ਨੇ, ਕੀ ਕਰ ਰਹੇ ਨੇ। ਉਸ ਤੋਂ ਬਾਅਦ ਜਿਹੜੀ ਆਪਣੀ ਅਗਲੀ ਪੀੜ੍ਹੀ ਆ ਉਹਨਾਂ ਚ ਕੋਈ ਬੱਚਾ ਪੰਜਾਬੀ ਬੋਲਦਾ ਨੀ, ਬੜੇ ਥੋੜੇ ਬੋਲਦੇ ਨੇ। ਉਹਦਾ ਕਾਰਨ ਇਹ ਆ ਕਿ ਅੱਜ ਕੱਲ ਜਿਹੜੇ ਪ੍ਰਵਾਸੀ ਇੱਥੇ ਕੰਮ ਕਰ ਰਹੇ ਉਹਨਾਂ ਚ ਕਿਸੇ ਕੋਲ ਸਮਾਂ ਨੀ ਕਿ ਆਪਦੇ ਬੱਚਿਆਂ ਨਾਲ ਗੱਲ ਕਰ ਸਕੇ। ਹਰ ਬੰਦਾ ਸਵੇਰੇ ਜਾਂਦਾ ਸ਼ਾਮ ਨੂੰ ਲੇਟ ਆਉਂਦਾ, ਸਿਰਫ ਇਸੇ ਕਰਕੇ ਕਿ ਮੈਂ ਆਪਦਾ ਘਰ ਸੈੱਟ ਕਰ ਲਾਂ, ਕੰਮ ਸੈੱਟ ਕਰ ਲਾਂ। ਪਰ ਉਹ ਜਿਹੜੀ ਆਪਣੀ ਕੜੀ ਟੁੱਟ ਰਹੀ ਹੈ, ਜਿਹੜੀ ਆਪਾਂ ਨੂੰ ਹੁਣ ਪਤਾ ਨੀ ਲੱਗ ਰਿਹਾ, ਉਹ ਆਪਣੇ ਬੱਚਿਆਂ ਦੀ ਆ
ਜੀ।
ਬੱਚੇ ਆਪਣੇ ਅੰਗਰੇਜ਼ੀ ਬਹੁਤ ਸੋਹਣੀ ਬੋਲਦੇ ਪਰ ਪੰਜਾਬੀ ਬਿਲਕੁਲ ਨਹੀਂ ਬੋਲਦੇ
ਜੀ ਜੀ।
ਦੂਜੀ ਗੱਲ, ਜਦੋਂ ਤੁਸੀਂ ਇੱਕ ਬੰਦੇ ਨੂੰ ਕਿਸੇ ਮੁਲਕ ਤੋਂ ਲਿਆ ਕੇ ਦੂਜੇ ਥਾਂ ਸੈੱਟ ਕਰਨਾ ਜੀ, ਕੱਲ ਨੂੰ ਆਪਣੇ ਮਾਂ ਪਿਓ ਇਕਦਮ ਆ ਵੀ ਜਾਂਦੇ ਨੇ ਬਜ਼ੁਰਗ ਅਵਸਥਾ ਚ, ਤਾਂ ਉਹ ਇੱਥੋਂ ਦੇ ਮਾਹੌਲ ਚ ਘੁਲ ਮਿਲ ਨਹੀਂ ਸਕਣਗੇ, ਆਪਣੇ ਬੱਚਿਆਂ ਨਾਲ ਪੂਰੇ ਟੁੱਟੇ ਹੋਏ ਹੋਣਗੇ ਉਹ
ਜੀ ਜੀ।
ਠੀਕ ਹੈ, ਆਪਾਂ ਇੱਕ ਬਰੋਕਨ ਜਨਰੇਸ਼ਨ ਤਿਆਰ ਕਰ ਰਹੇ ਹਾਂ। ਬਰੋਕਨ ਜਨਰੇਸ਼ਨ ਜਿਹੜੇ ਵਿਚਾਰੇ ਇੱਥੋਂ ਦੇ ਓਰੀਜਨਲ ਵਸ ਰਹੇ ਨੇ, ਉਹਨਾਂ ਨੂੰ ਉਹ ਗਿਆਨ ਨਹੀਂ ਮਿਲ ਸਕਿਆ ਜਿਹੜੇ ਉਹਨਾਂ ਦਾਦਾ ਦਾਦੀ ਕੋਲ ਸੀ। ਆਈਸੋਲੇਟਡ, ਹਾਂਜੀ ਆਈਸੋਲੇਟਡ ਜਨਰੇਸ਼ਨ ਤਿਆਰ ਹੋ ਜਾਣੀ ਹੈ, ਜਿਹੜੀ ਕਿ ਜਿਹਨਾਂ ਨੂੰ ਆਪਣੀ ਬੋਲੀ ਵੀ ਨੀ ਆਉਂਦੀ ਹੋਣੀ, ਜਿਹਨਾਂ ਨੂੰ ਆਪਣੇ ਸਰੋਕਾਰਾਂ ਦਾ ਆਪਣੇ ਕਲਚਰ ਦਾ ਬਹੁਤ ਘੱਟ ਪਤਾ ਹੋਊਗਾ, ਕਿਉਂਕਿ ਆਪਾਂ ਨੂੰ ਪਤਾ ਨੀ ਲੱਗਣਾ ਕਿ ਜਵਾਕ ਆਪਣੇ ਕਦੋਂ ਦਸਵੀਂ ਟੱਪ ਗਏ, ਕਦੋਂ ਕਾਲਜ ਪਹੁੰਚੇ, ਕਦੋਂ ਵਿਆਹਣ ਜੋਗੇ ਹੋ ਗਏ ਤੇ ਕਦੋਂ ਆਪਣੇ ਕੋਲੋਂ ਉੱਡ ਗਏ ਨੇ
ਜੀ।
ਉਹਨਾਂ ਨੂੰ ਆਪਣਾ ਕੁਛ ਵੀ ਨੀ ਆਉਂਦਾ ਹੋਣਾ
ਜੀ,
ਉਹਨਾਂ ਕੋਲ ਨਾਵਾਂ ਤੋਂ ਬਿਨਾਂ ਆਪਣਾ ਦਿੱਤਾ ਕੁਛ ਨੀ ਹੋਣਾ। ਇਹ ਬਹੁਤ ਮੈਨੂੰ ਇਸ ਗੱਲ ਦੀ ਲੋੜ ਲੱਗਦੀ ਹੈ। ਬਾਕੀ ਇਹ ਕਿ ਬਹੁਤ ਬੰਦੇ ਅਫੋਰਡ ਕਰ ਸਕਦੇ ਨੇ ਅੱਜ ਦੀ ਤਰੀਕ ਚ $1,00,000, ਬਹੁਤ ਪੰਜਾਬੀ ਨੇ ਜਿਹਨਾਂ ਵਾਸਤੇ ਕੋਈ ਗੱਲ ਨਹੀਂ ਕਿ ਜਿਹੜੇ ਕਹਿਣ ਵੀ ਚਲੋ ਯਾਰ ਲੱਖ ਲਾ ਕੇ ਮੈਂ ਆਪਦੇ ਮਾਂ ਪਿਓ ਬੁਲਾ ਲੈਣਾ। ਪਰ ਬਹੁਤ ਵਿਚਾਰੇ ਇਹੋ ਜਿਹੇ ਵੀ ਨੇ ਜਿਹੜੇ ਵਿਚਾਰੇ ਹੁਣ ਮਸਾਂ ਪੱਕੇ ਹੋ ਰਹੇ ਆ, ਔਖੇ ਸੌਖੇ
ਜੀ,
ਉਹਨਾਂ ਵਾਸਤੇ ਘਰ ਲੈਣਾ ਵੀ ਸਮੱਸਿਆ, ਉਹਨਾਂ ਵਾਸਤੇ ਘਰ ਲੈਣਾ ਵੀ ਸਮੱਸਿਆ, ਉਹ ਤੋਂ ਬਾਅਦ ਉਹਨਾਂ ਵਾਸਤੇ $1,00,000 ਦਾ ਹੋਰ ਬੋਝ ਪਾ ਦਿਓ, ਉਹਨਾਂ ਦੇ ਵੀਜ਼ੇ ਦਾ ਹੋਰ ਬੋਝ ਪਾ ਦਿਓ
ਜੀ।
ਤੇ ਇੱਕ ਇਹੋ ਜਿਹੇ ਵੀਜ਼ੇ ਨੂੰ ਸਪੋਰਟ ਕਰਨਗੇ ਜਿਹੜੇ ਚ ਅਮੀਰ ਬੰਦੇ ਸੌਖੇ ਲੰਘ ਜਾਂਦੇ ਤੇ ਗਰੀਬ ਵਿਚਾਰੇ ਮਰ ਜਾਣ, ਉਹਨੇ ਆਪਣੇ ਸਮਾਜ ਦੇ ਅੰਦਰ ਹੀ ਪਾੜਾ ਵਧਾ ਦੇਣਾ।
ਬਿਲਕੁਲ,
ਇਸ ਕਰਕੇ ਜੇ ਆਪਾਂ ਕਰ ਸਕਦੇ ਹਾਂ ਤਾਂ ਆਪਾਂ ਨੂੰ ਇੱਕ ਇਹੋ ਜਿਹੀ ਗੱਲ ਕਰਨ ਦੀ ਲੋੜ ਹੈ ਜਿੱਥੇ ਸਾਰੇ ਬਰਾਬਰ ਕੁਆਲੀਫਾਈ ਹੋਣ, ਕਰਨ ਸਾਰਿਆਂ ਦੇ ਸਾਰੇ ਮਾਂ ਪਿਓ ਇੱਥੇ ਖੁੱਲੇ ਆ ਜਾ ਸਕਣ ਬਿਨਾਂ ਰੋਕ ਟੋਕ ਤੋਂ, ਉੱਥੇ ਰਹਿਣਾ, ਉੱਥੇ ਰਹਿਣਾ, ਇੱਥੇ ਰਹਿਣਾ, ਇੱਥੇ ਰਹਿਣਾ, ਇੰਨਾ ਨਾਲ ਉਹਨਾਂ ਦਾ ਇੱਥੋਂ ਨਾਲ ਰਿਲੇਸ਼ਨ ਬਣੂਗਾ, ਆਪਦੇ ਦੋਤੇ ਪੋਤਿਆਂ ਨਾਲ ਰਿਲੇਸ਼ਨ ਬਣੂਗਾ ਤੇ ਆਪਣੇ ਬੱਚਿਆਂ ਨੂੰ ਉਹਨਾਂ ਦੀ ਸਮਝ ਆਊਗੀ ਤੇ ਆਪਣੇ ਕਲਚਰ ਦੀ ਸਮਝ ਆਊਗੀ। ਜੇ ਅੱਜ ਆਪਾਂ ਨੂੰ ਆਪਦੇ ਮਾਂ ਪਿਓ ਦੀ ਸੇਵਾ ਕਰਦੇ ਨੂੰ ਦੇਖਣਗੇ ਤਾਂ ਕੱਲ ਨੂੰ ਆਪਣੇ ਨਾਲ ਉਹਨਾਂ ਦਾ ਕੋਈ ਰਿਲੇਸ਼ਨ ਹੋਊਗਾ, ਆਪਣਾ ਆਪਣੇ ਗ੍ਰੈਂਡਚਿਲਡਰਨ ਨਾਲ ਕੋਈ ਰਿਲੇਸ਼ਨ ਹੋਊਗਾ।
ਬਿਲਕੁਲ,
ਨਹੀਂ ਤਾਂ ਇਹ ਇੱਕ ਬਹੁਤ ਵੱਡੀ ਤ੍ਰਾਸਦੀ ਹੋਣੀ ਹੈ 15 ਸਾਲ ਬਾਅਦ, ਜਿਹਨੂੰ ਆਪਾਂ ਰੋਵਾਂਗੇ ਬਹਿ ਕੇ ਉੱਥੇ, ਉਸ ਵੇਲੇ ਆਪਣੇ ਕੋਲ ਕੋਈ ਹੱਲ ਨਹੀਂ ਹੋਣਾ
ਜੀ।
ਇਹ ਇਸ ਗੱਲ ਨੇ ਮੈਨੂੰ ਕਿਹਾ ਕਿ ਵੀ ਇਸ ਪਾਸੇ ਤੁਰਾਂ, ਮੈਂ ਇਸ ਪਾਸੇ ਕੰਮ ਕਰਾਂ, ਇਹਦੇ ਚ ਕੋਈ ਨਿੱਜੀ ਇੰਟਰਸਟ ਵਾਲੀ ਤਾਂ ਗੱਲ ਹੈ ਨੀ।
ਬਿਲਕੁਲ,
ਇਹ ਕਮਿਊਨਿਟੀ ਇੰਟਰਸਟ ਹੈ, ਕਿਉਂਕਿ ਮੈਂ ਇੱਥੇ ਕਾਰਾਂ ਰਿਪੇਅਰ ਕਰਨ ਦਾ ਕੰਮ ਕਰਦਾ, ਉਸ ਤੋਂ ਪਹਿਲਾਂ ਮੋਬਾਈਲ ਮਕੈਨਿਕ ਸੀ, ਘਰ ਘਰ ਜਾ ਕੇ ਦੇਖਦਾ, ਹਰ ਘਰ ਜਾ ਕੇ ਬੱਚਾ ਮਿਲਣਾ, ਉਸੇ ਬੱਚੇ ਨੇ ਗੱਲਾਂ ਹੀ ਹੋਰ ਕਰਨੀਆਂ
ਜੀ,
ਆਪਦੇ ਘਰੇ ਆਉਣਾ, ਮੇਰੇ ਬੱਚੇ ਨੇ ਵੀ ਉਹੀ ਗੱਲਾਂ ਕਰਨੀਆਂ, ਫਿਰ ਸਮਝਣਗੇ ਵੀ ਗੱਲ ਜਾਂਦੀ ਕਿੱਧਰ ਨੂੰ ਇਹ।
ਬਿਲਕੁਲ,
ਕਿ ਆਪਾਂ ਕਿੱਥੇ ਜਾ ਖੜਾਂਗੇ ਹੁਣ। ਕੈਨੇਡਾ ਚ ਆਪਾਂ ਦੇਖੀਏ, ਕੈਨੇਡਾ ਸਭ ਦੇ ਮਾਂ ਪਿਓ ਨੇ ਬੱਚੇ ਪੰਜਾਬੀ ਬੋਲਦੇ ਆ, ਆਪਦੇ ਕਲਚਰ ਨਾਲ ਜੁੜੇ ਹੋਏ ਨੇ
ਜੀ।
ਜੇ ਆਪਦੀ ਬੋਲੀ ਨੂੰ ਆਪਾਂ ਪਿਆਰ ਕਰਦੇ ਆ, ਆਪਦੀ ਮਾਂ ਨੂੰ ਪਿਆਰ ਕਰਦੇ ਆ, ਤਾਂ ਹੀ ਆਪਾਂ ਕਿਸੇ ਦੀ ਮਾਂ ਦੀ ਕਦਰ ਕਰ ਸਕਦੇ ਹਾਂ।
ਬਿਲਕੁਲ ਬਿਲਕੁਲ,
ਠੀਕ ਹੈ ਨਾ। ਇਹ ਜਿਹੜੀ ਸੈਂਸ ਆਫ ਬਿਲੋਂਗਿੰਗ ਆ, ਸੈਂਸ ਆਫ ਪ੍ਰਾਈਡ ਆ, ਜਾਂ ਕਲਚਰ ਦੀ ਸੈਂਸ ਆ, ਉਹ ਜਿੰਨਾ ਚਿਰ ਆਪਣੇ ਬੱਚਿਆਂ ਚ ਨਹੀਂ ਆਉਂਦੀ ਤਾਂ ਉਹ ਯਤੀਮ ਹੋਣਗੇ ਕਲਚਰ ਲਈ
ਜੀ। ਬਿਲਕੁਲ, ਸਾਡੇ ਲਈ ਸਾਰਿਆਂ ਲਈ ਬੜੀ ਵੱਡੀ ਚਿੰਤਾ ਦਾ ਵਿਸ਼ਾ, ਕਿਉਂਕਿ ਇਹ ਬੌਂਡਿੰਗ ਜਿਹੜੀ ਆ ਇਹ ਹੋਣੀ ਬਹੁਤ ਜ਼ਰੂਰੀ ਆ। ਜੇ ਅਸੀਂ ਆਪਣੀ ਗੱਲ ਕਰੀਏ, ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਰਹਿ ਕੇ ਆਏ ਆ, ਦਾਦੇ ਦਾਦੀਆਂ ਨਾਨੇ ਨਾਨੀਆਂ ਦਾ ਪਿਆਰ ਜਿਹੜਾ ਉਹ ਅਸੀਂ ਹਨਾ ਪਾਇਆ, ਪਰ ਹੁਣ ਅਗਲੀਆਂ ਜਿਹੜੀਆਂ ਸਾਡੀਆਂ ਜਨਰੇਸ਼ਨ ਨੇ ਉਹ ਇਸ ਤੋਂ ਦੇ ਵਾਂਝੀਆਂ ਰਹਿਣਗੀਆਂ, ਤਾਂ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਇੱਕ ਬਹੁਤ ਵੱਡੀ ਜਿਹੜੀ ਅਮੀਰੀ ਆ ਉਹ ਉਹਦੇ ਤੋਂ ਹੀ ਵਾਂਝੀਆਂ ਰਹਿ ਜਾਣਗੀਆਂ। ਤੇ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਸਾਡੇ ਜਿਹੜੇ ਪੇਰੈਂਟਸ ਆ ਉਹ ਸਾਡੇ ਪਰਿਵਾਰਾਂ ਦੇ ਵਿੱਚ ਇੱਥੇ ਆ ਕੇ ਨਾਲ ਰਹਿਣ। ਤੇ ਉਸ ਤੋਂ ਵੀ ਵੱਡੀ ਜਿਹੜੀ ਸਮੱਸਿਆ ਉਹ ਇਹ ਵੀ ਹੈ ਕਿ ਜਿਵੇਂ ਇੰਡੀਆ ਦੇ ਵਿੱਚ, ਕਿਉਂਕਿ ਅੱਜ ਕੱਲ ਜੇ ਅਸੀਂ ਦੇਖੀਏ ਤਾਂ ਬਹੁਤੇ ਵੱਡੇ ਪਰਿਵਾਰ ਨਹੀਂ ਆ। ਜਦੋਂ ਅਸੀਂ ਪਹਿਲੇ ਪਰਿਵਾਰਾਂ ਦੀ ਗੱਲ ਕਰਦੇ ਹੁੰਦੇ ਸੀ ਜੁਆਇੰਟ ਫੈਮਿਲੀਜ਼ ਦੀ, ਹਨਾ, ਤਾਂ ਉਹਨਾਂ ਦੇ ਵਿੱਚ ਹੁੰਦੇ ਸੀ ਵੀ ਤਿੰਨ ਤਿੰਨ ਚਾਰ ਚਾਰ ਮੁੰਡੇ, ਪੰਜ ਪੰਜ ਮੁੰਡੇ ਵੀ ਇੱਕ ਪਰਿਵਾਰ ਦੇ ਵਿੱਚ ਹੁੰਦੇ ਸੀ, ਇਕੱਠੇ ਰਹਿੰਦੇ ਸੀ। ਪਰ ਅੱਜ ਕੱਲ ਕਿਉਂਕਿ ਛੋਟੇ ਪਰਿਵਾਰਾਂ ਦਾ ਸਮਾਂ ਹੈ ਜੀ, ਛੋਟੇ ਪਰਿਵਾਰਾਂ ਦਾ ਜ਼ਮਾਨਾ, ਛੋਟੇ ਪਰਿਵਾਰਾਂ ਦੇ ਵਿੱਚ ਕੀ ਹੁੰਦਾ ਕਿ ਜੇ ਇੱਕ ਲੜਕੀ ਇੱਕ ਲੜਕਾ ਧੀ ਵਿਆਹੀ ਜਾਂਦੀ ਹੈ, ਸਹੁਰੇ ਘਰ ਚਲੇ ਜਾਂਦੀ ਹੈ, ਜੇ ਮੁੰਡਾ ਜਿਹੜਾ ਜੀ ਉਹ ਵਿਦੇਸ਼ ਚ ਆ ਗਿਆ ਤੇ ਪਿੱਛੇ ਮਾਂ ਪਿਓ ਜਿਹੜੇ ਉਹ ਇਕੱਲੇ ਰਹਿ ਜਾਂਦੇ ਆ। ਸੋ ਉਹਨਾਂ ਦੀ ਦੇਖਭਾਲ ਕਰਨ ਵਾਲਾ ਵੀ ਕੋਈ ਨਹੀਂ ਹੁੰਦਾ। ਸੋ ਉਸ ਉਮਰ ਦੇ ਵਿੱਚ ਬਹੁਤ ਵੱਡੀ ਜ਼ਰੂਰਤ ਹੁੰਦੀ ਹੈ ਜੀ ਇਹ ਕਿ ਔਲਾਦ ਜਿਹੜੀ ਉਹਨਾਂ ਦੇ ਕੋਲ ਹੋਵੇ ਜਾਂ ਉਹ ਆਪਣੀ ਔਲਾਦ ਦੇ ਕੋਲ ਹੋਣ। ਸੋ ਇਹ ਬਹੁਤ ਜ਼ਰੂਰੀ ਵੀ ਆ ਜੀ। ਤੇ ਨਵਦੀਪ ਜੀ, ਜਿਹੜਾ ਇਸ ਤੋਂ ਬਾਅਦ ਫਿਰ ਇਹ ਸਾਰੀ ਜਿਹੜੇ ਚਿੰਤਾ ਕਰਨ ਤੋਂ ਬਾਅਦ ਤੁਸੀਂ ਇੱਕ ਜਿਹੜਾ ਫਾਰਮੈਟ ਤਿਆਰ ਕੀਤਾ, ਉਹਦੇ ਲਈ ਮੈਨੂੰ ਲੱਗਦਾ ਕਿ ਮੇਨ ਜਿਹੜਾ ਸਾਡੇ ਪੰਜਾਬੀ ਭਾਈਚਾਰੇ ਦੀਆਂ ਜ਼ਰੂਰਤਾਂ ਜਾਂ ਜਿਹੜਾ ਇੰਡੀਅਨ ਭਾਈਚਾਰਾ ਜਿਹੜਾ ਉਹਨਾਂ ਦੀਆਂ ਅਸਲ ਦੇ ਵਿੱਚ ਪੇਰੈਂਟ ਵੀਜ਼ਾ ਦੇ ਪ੍ਰਤੀ ਕੀ ਲੋੜਾਂ ਨੇ, ਹਨਾ, ਤੇ ਉਹਨਾਂ ਲੋੜਾਂ ਨੂੰ ਮੈਨੂੰ ਲੱਗਦਾ ਕਿ ਤੁਸੀਂ ਉਸ ਫਾਰਮੈਟ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ, ਥੋੜਾ ਜਿਹਾ ਉਹਦੇ ਉੱਤੇ ਵੀ ਨਜ਼ਰ ਪਾਇਓ।
ਉਸ ਫਾਰਮੈਟ ਦੇ ਵਿੱਚ ਜਿਹੜੀ ਗੱਲ ਸ਼ੁਰੂ ਹੁੰਦੀ ਆ ਉਹ ਕੁਛ ਪੁਆਇੰਟਸ ਨੇ ਜਿਹੜੇ ਸੁਝਾਅ ਮੰਗੇ ਗਏ ਨੇ ਉਹਨਾਂ ਤੇ ਕਿ ਜਿੱਥੇ ਜਿੱਥੇ ਸਾਨੂੰ ਲੱਗਦਾ ਕਿ ਉਹ ਕੁੰਡੀਆਂ ਉਹ ਸਕਦੇ, ਉਹਨਾਂ ਨੇ ਵੀਜ਼ਾ ਸਰਕਾਰ ਵੱਲੋਂ ਜਿਹੜੀ ਪ੍ਰੋਵੀਜ਼ਨ ਆਈ ਆ ਉਹ ਇਹ ਹੈ ਕਿ ਕੇਸ ਟੂ ਕੇਸ ਬੇਸਿਸ ਡਿਸਾਈਡ ਕਰਨਗੇ ਕਿ ਕੋਈ ਬੰਦਾ ਕਮਾਈ ਕਿੰਨੀ ਕਰ ਰਿਹਾ, ਉਹਦੇ ਕੋਲ ਡਿਸਪੋਜ਼ੇਬਲ ਇਨਕਮ ਕਿੰਨੀ ਬਚ ਗਈ ਆ, ਕਿੰਨੇ ਚਿਰ ਤੋਂ ਕਿੰਨੀ ਇਨਕਮ ਬਚ ਰਹੀ ਆ, ਉਸ ਦੇ ਆਧਾਰ ਤੇ ਉਹਨੂੰ ਵੀਜ਼ੇ ਦੇ ਟਰਮ ਅਲਾਓ ਕਰਨੀ ਆ, ਉਸ ਦੇ ਆਧਾਰ ਤੇ ਉਹਦੀ ਫੀਸ ਉਹਨੂੰ ਅਮਾਊਂਟ ਦੱਸਣਾ
ਜੀ।
ਜਿਹੜੀ ਇਹ ਗੱਲ ਆ, ਇਹ ਗੱਲ ਭਾਈਚਾਰੇ ਚ ਨਖੇੜਾ ਪੈਦਾ ਕਰ ਦੂ। ਇੱਕ ਬੰਦਾ ਤਾਂ ਕੋਈ ਯਾਰ ਮੇਰੇ ਮਾਂ ਪਿਓ ਤਾਂ ਆ ਗਏ, ਮੈਂ ਤਾਂ 5 ਲੱਖ ਕਮਾਉਂਦਾ ਇਸ ਸਾਲ ਦਾ। ਇੱਕ ਜਿਹੜਾ ਗਰੀਬ ਜਿਹਨੂੰ ਸਭ ਤੋਂ ਵੱਧ ਲੋੜ ਆ, ਜਿਹੜਾ ਕੰਮ ਵੀ ਵਿਚਾਰਾ ਸਵੇਰ ਤੋਂ ਸ਼ਾਮ ਤੱਕ ਡਰਾਈਵਰੀ ਕਰ ਰਿਹਾ ਜਾਂ ਕੋਈ ਕੋਰੀਅਰ ਵੈਨ ਚਲਾ ਰਿਹਾ ਜਾਂ ਟੈਕਸੀ ਚਲਾ ਰਿਹਾ, ਉਹਦੀ ਵਾਈਫ ਵੀ ਉਸ ਚ ਫਸੀ ਹੋਈ ਆ, ਉਹ ਵੀ ਫਸਿਆ ਹੋਇਆ, ਦੋਨਾਂ ਚ ਇੱਕ ਬੰਦਾ ਪੜ੍ਹ ਕੇ ਆਪਦਾ ਕੈਰੀਅਰ ਵੀ ਨਹੀਂ ਸੈੱਟ ਕਰ ਸਕਦਾ, ਬੱਚਿਆਂ ਨਾਲ ਟਰੈਪ ਹੋਇਆ ਹੋਇਆ 4 ਸਾਲਾਂ ਵਾਸਤੇ। ਜਿਹੜੀ ਉਸ ਸਟੇਜ ਤੇ ਉਸ ਪਰਿਵਾਰ ਨੂੰ ਜਿਹੜਾ ਇਹਦਾ ਹੌਸਲਾ ਮਿਲਣਾ, ਉਹਦੇ ਨਾਲ 30-40 ਹਜ਼ਾਰ ਤਾਂ ਪਹਿਲਾਂ ਇਨਕਮ ਵੱਧ ਜਾਣੀ ਕਿ ਇੱਕ ਬੰਦਾ ਬੱਚਾ ਛੱਡ ਕੇ ਜਦੋਂ ਕੰਮ ਕਰਨ ਲੱਗ ਜੂ।
ਬਿਲਕੁਲ।
ਇਸ ਕਰਕੇ ਇਸ ਕਿਸਮ ਦੀ ਮੀਨਸ ਟੈਸਟਿੰਗ ਆ ਉਹ ਇਸ ਵੀਜ਼ੇ ਚ ਨਹੀਂ ਹੋਣੀ ਚਾਹੀਦੀ।
ਠੀਕ।
ਜਿਹੜੀ ਹਰ ਬੰਦੇ ਨੂੰ ਫੈਸਿਲਿਟੀ ਮਿਲੇ, ਉਹਨਾਂ ਨੂੰ ਖੁੱਲੀ ਫੈਸਿਲਿਟੀ ਮਿਲੇ ਕਿ ਉਹਨਾਂ ਦੇ ਕੋਲ ਕੋਈ ਗੱਲ ਪੁੱਛਣਗੇ, ਤੁਹਾਡੇ ਕੋਲ ਰਹਿਣ ਤੇ ਖਾਣ ਨੂੰ ਥਾਂ ਹੈ ਤੇ ਮੈਡੀਕਲ ਪੇ ਕਰ ਰਹੇ ਹੋ ਤੁਸੀਂ, ਉਸ ਤੋਂ ਬਿਨਾਂ ਤੀਜੀ ਗੱਲ ਨਹੀਂ ਹੋਣੀ ਚਾਹੀਦੀ ਇਸ ਕੋਈ, ਜਿਹੜੀ ਜਿਹੜਾ ਅਸਲੀ ਗੱਲ ਆ। ਜਾਂ ਇਸ ਦੇ ਕਿ ਤੁਹਾਡੀ ਇਨਕਮ ਇੱਧਰ ਕਿੰਨੀ ਆ, ਤੁਹਾਡੀ ਇਨਕਮ ਇੰਡੀਆ ਚ ਕਿੰਨੀ ਆ, ਤੁਸੀਂ 6 ਮਹੀਨੇ ਪਹਿਲਾਂ ਸੀ ਉਸ ਤੋਂ ਬਾਅਦ ਤੁਹਾਡੀ ਇੰਡੀਆ ਚ ਇਨਕਮ ਤੇ ਪ੍ਰੋਪਰਟੀ ਬਦਲ ਤਾਂ ਨਹੀਂ ਗਈ
ਜੀ।
ਇਹ ਥੋੜਾ ਜਿਹਾ ਇਹਨੂੰ ਇਸ ਵਾਸਤੇ ਇੱਕ ਅਵੇਅਰਨੈਸ ਦੀ ਲੋੜ ਹੈ, ਇੱਕ ਯਤਨ ਹੋਣ ਦੀ ਲੋੜ ਆ
ਜੀ,
ਕਿ ਇਸ ਗੱਲ ਨੂੰ ਆਪਾਂ ਕਰੀਏ। ਇਹੋ ਜਿਹੀ ਇਸ ਕਿਸਮ ਦੇ ਕੁਛ ਰਿਹਾ ਨੇ, ਜਿਵੇਂ ਕਿ ਮੈਡੀਕਲ ਦੀ ਪ੍ਰੋਵੀਜ਼ਨ ਆ ਉਹਦੇ ਵਿੱਚ, ਮੈਡੀਕਲ ਹੈ ਕਿ ਜਿਹੜੇ ਇੱਕ ਰੇਟ ਤੇ ਚੱਲ ਪਿਆ ਆਲਮੋਸਟ ਉਸੇ ਰੇਟ ਤੇ ਚੱਲਣਾ ਚਾਹੀਦਾ, ਕਿ ਬਹੁਤ ਵੱਡੇ ਵਖੇਵਾਂ ਨਹੀਂ ਆਉਣਾ ਚਾਹੀਦਾ ਕਿ ਤੁਸੀਂ ਇੰਸ਼ੋਰੈਂਸ 3 ਗੁਣਾ ਕਰ ਦੋ, 4 ਗੁਣਾ ਕਰ ਦੋ 5 ਸਾਲਾਂ ਚ। ਥੋੜੀ ਜਿਹੀ ਇਸ ਕੰਟਰੋਲ ਦੀ ਵੀ ਲੋੜ ਆ, ਕਿਉਂਕਿ ਉਹ ਬੰਦੇ ਇੱਥੇ ਆ ਕੇ ਇਨਪੁਟ ਦੇ ਰਹੇ ਨੇ ਬਿਨਾਂ ਪੈਸਿਆਂ ਤੋਂ, ਮਾਂ ਪਿਓ ਇੱਥੇ ਆ ਕੇ ਰਹਿ ਰਹੇ ਨੇ ਤਾਂ ਉਹਦੀ ਕੋਈ ਤਨਖਾਹ ਨਹੀਂ ਲੈ ਰਹੇ ਹੈਗੇ, ਉਹਦੀ ਕੋਈ ਪੈਨਸ਼ਨ ਨਹੀਂ ਲੈ ਰਹੇ ਹੈਗੇ, ਇਸ ਕਰਕੇ ਉਹਨਾਂ ਨੂੰ ਇਸ ਪੱਖੋਂ ਵੀ ਰਹਿਤ ਚਾਹੀਦੀ ਹੈ
ਜੀ।
ਇਸ ਕਿਸਮ ਦੇ ਹੋਰ 2-4 ਉਹਦੇ ਚ ਗੱਲਾਂ ਨੇ ਜਿਹੜੀਆਂ ਕਿ ਇਹ ਗੱਲ ਕਰਦੇ ਨੇ ਕਿ ਇਹਨੂੰ ਰਿਅਲਿਸਟਿਕ ਬਣਾਇਆ ਜਾਵੇ, ਇਹਨੂੰ ਸੌਖਾ ਬਣਾਇਆ ਜਾਵੇ ਕੰਮ ਕਰਨ ਵਾਸਤੇ, ਤਾਂ ਕਿ ਕੋਈ ਖਿੜਕੇ ਨਾ ਖੜੇ ਕਰੇ, ਸੌਖਾ ਸਿੱਧਾ ਸਿੱਧਾ 5 ਸਾਲਾਂ ਦਾ ਵੀਜ਼ਾ ਹੋਵੇ, ਤਾਂ ਕਿ ਬੰਦੇ ਰਹਿਣ। ਇੱਕ ਹੋਰ ਇਸ ਦਾ ਵੱਡਾ ਪੁਆਇੰਟ ਆ ਕਿ ਅੱਜ ਮੰਨ ਲਓ ਕਿਸੇ ਬਜ਼ੁਰਗ ਦੀ ਉਮਰ 60 ਸਾਲ ਦੇ ਨੇੜੇ ਆ, ਜਦੋਂ ਤੱਕ 5 ਸਾਲ ਹੋਣੇ ਆ ਉਹ 64 ਸਾਲ ਦੇ ਹੋ ਜਾਣੇ ਆ।
ਬਿਲਕੁਲ।
64 ਸਾਲ ਤੱਕ ਉਮਰ ਇਹੋ ਜਿਹੀ ਹੈ ਕਿ ਉਹਨਾਂ ਨੂੰ ਕੋਈ ਨਾ ਕੋਈ ਮੈਡੀਕਲ ਕੰਪਲੀਕੇਸ਼ਨ ਆ ਜਾਂਦੀ ਹੈ।
ਬਿਲਕੁਲ ਜੀ ਜੀ।
ਉਸ ਤੋਂ ਬਾਅਦ 64 ਬਾਅਦ ਦੁਬਾਰਾ ਮੈਡੀਕਲ ਕਹਿ ਕੇ ਕਹਿੰਦੇ ਵੀ ਹੁਣ ਤੁਸੀਂ ਬਜ਼ੁਰਗ ਲੈ ਜਾਓ, ਅਗਲਾ ਸਿਰ ਰਿਨਿਊ ਨਹੀਂ ਕਰਦੇ ਵੀਜ਼ਾ, ਇਸ ਕਿਸਮ ਦੀਆਂ ਸ਼ਰਤਾਂ ਨਹੀਂ ਹੋਣੀ ਚਾਹੀਦੀ। ਜੇ ਆ ਗਈ ਇੰਸ਼ੋਰੈਂਸ ਕਵਰ ਕਰਦੀ ਹੈ ਤਾਂ ਉਹਨਾਂ ਨੂੰ ਰਹਿਣ ਦੇਣਾ ਚਾਹੀਦਾ
ਜੀ ਜੀ।
ਇਹ ਇਸ ਕਿਸਮ ਦੇ ਜਿਹੜੇ ਸੁਝਾਅ ਨੇ ਉਹ ਇਸ ਚਿੱਠੀ ਦੇ ਵਿੱਚ ਨੇ, ਜਿਹੜੇ ਕਿ ਜ਼ਰੂਰੀ ਨੇ, ਜਿਹੜੇ ਮਿਸ ਹੋ ਰਹੇ ਨੇ ਉਹਨਾਂ ਤੇ ਕੰਮ ਕਰਨ ਦੀ ਲੋੜ ਆ। ਆਪ ਵੀ ਕਰੋ ਤੇ ਆਪਦੇ ਜਿਹੜੇ ਸੰਬੰਧੀ ਨੇ, ਦੋਸਤ ਮਿੱਤਰ ਨੇ ਜਿਹਨਾਂ ਨਾਲ ਤੁਹਾਡਾ ਰਿਲੇਸ਼ਨ ਹੈ, ਉਹਨਾਂ ਨੂੰ ਵੀ ਸ਼ੇਅਰ ਕਰੋ ਕਿ ਪਲੀਜ਼ ਇਹਨੂੰ ਸਾਈਨ ਕਰੋ ਤੇ ਇਹਨੂੰ ਸਬਮਿਟ ਕਰਾਓ ਇੱਕ ਵਾਰ, ਤਾਂ ਕਿ ਗੱਲ ਪਹੁੰਚਦੀ ਹੋਵੇ ਕਿ ਬੰਦੇ ਮੈਜੋਰਿਟੀ ਲੋਕ ਆ ਜਾ ਰਹੇ ਨੇ
ਜੀ ਜੀ। ਸੋ ਜਿਹੜੀਆਂ ਸਖ਼ਤ ਸ਼ਰਤਾਂ ਨੇ ਸਰਕਾਰ ਦੀਆਂ, ਉਹਨਾਂ ਸਖ਼ਤ ਸ਼ਰਤਾਂ ਤੋਂ ਨਜ਼ਾਤ ਪਾ ਕੇ ਆਪਣੀਆਂ ਜਿਹੜੀਆਂ ਮਜ਼ਬੂਰੀਆਂ ਆ ਜਾਂ ਆਪਣੀਆਂ ਜਿਹੜੀਆਂ ਲੋੜਾਂ ਆ ਉਹ ਸਰਕਾਰ ਦੇ ਕੰਨਾਂ ਤੱਕ ਪਾਉਣ ਦੇ ਲਈ ਜਿਹੜੀ ਇਹ ਚਿੱਠੀ ਹੈ ਜੀ, ਇਹ ਹੋਂਦ ਦੇ ਵਿੱਚ ਲਿਆਂਦੀ ਗਈ ਆ। ਸੋ 5 ਸਾਲ ਤੱਕ ਸਾਡਾ ਜਿਹੜਾ ਪੇਰੈਂਟ ਵੀਜ਼ਾ ਆ ਉਹ ਸਿੱਧਾ ਸਿੱਧਾ ਸਾਨੂੰ ਮਿਲ ਸਕੇ, ਸਾਡੇ ਪੇਰੈਂਟਸ ਨੂੰ ਮਿਲ ਸਕੇ, ਤੇ ਨਾਲ ਹੀ ਨਾਲ ਜਿਵੇਂ ਨਵਦੀਪ ਹੋਣਾ ਨੇ ਦੱਸਿਆ ਜੀ ਕਿ ਜਿਹੜੀਆਂ ਜਿਵੇਂ ਮੈਡੀਕਲ ਕੰਡੀਸ਼ਨਸ ਜਿਹੜੀਆਂ ਹੋ ਜਾਂਦੀਆਂ ਆ ਉਹਦੇ ਕਰਕੇ ਜਾਂ ਜਿਹੜੀਆਂ ਹੋਰ ਕੁੰਡੀਆਂ ਜਿਹੜੀਆਂ ਅੰਦਰ ਹੀ ਅੰਦਰ ਰੱਖੀਆਂ ਗਈਆਂ ਨੇ, ਸੋ ਉਹ ਕਲੀਅਰ ਹੋਣ, ਉਹ ਸਾਫ਼ ਹੋਣ, ਸਪਸ਼ਟ ਹੋਣ, ਹਨਾ, ਉਹਦੇ ਬਾਰੇ ਇਹ ਜਿਹੜੀ ਸਾਰੀ ਮਿਹਨਤ ਆ ਉਹ ਇਹਨਾਂ ਨੌਜਵਾਨਾਂ ਨੇ ਕੀਤੀ ਆ। ਤੇ ਨਵਦੀਪ ਹੋਰਾਂ ਨੇ ਜਿਵੇਂ ਦੱਸਿਆ ਜੀ ਕਿ ਇਹ ਜਿਹੜੀ ਪਟੀਸ਼ਨ ਆ ਉਹ 31 ਅਕਤੂਬਰ ਤੱਕ ਮੈਨੂੰ ਲੱਗਦਾ ਜੀ,
ਹਾਂਜੀ ਹਾਂਜੀ, ਉਹ ਤੋਂ ਪਹਿਲਾਂ ਸਾਈਨ ਕਰ ਲੈਣੇ ਇਹਨੂੰ, ਅੱਜ ਤੋਂ ਸ਼ੁਰੂ ਕਰੋ, ਅੱਜ ਤੋਂ 31 ਅਕਤੂਬਰ ਤੱਕ ਤਾਂ ਮੂਵਮੈਂਟ ਬਣੀ ਹੋਵੇ, 10 ਦਿਨ ਆਪਣੇ ਕੋਲ ਹਲੇ, 10 ਤੋਂ ਵੀ ਘੱਟ ਨੇ ਇਨਫੈਕਟ
ਜੀ,
ਇਹਨੂੰ ਬਹੁਤ ਸਪੀਡ ਤੇ ਕਰਨ ਦੀ ਲੋੜ ਹੈ ਇਸ ਕੰਮ ਨੂੰ।
ਸੋ ਕੁਝ ਪਲਾਂ ਦੇ ਵਿੱਚ ਹੀ ਜਿਹੜਾ ਹਰਮਨ ਰੇਡੀਓ ਦਾ ਫੇਸਬੁੱਕ ਪੇਜ ਹੈ ਜੀ, ਅਸੀਂ ਉਹਦੇ ਉੱਤੇ ਸ਼ੇਅਰ ਕਰਾਂਗੇ, ਤੇ ਅਸੀਂ ਸਾਰੇ ਸਰੋਤਿਆਂ ਤੋਂ, ਸੁਣਨ ਵਾਲਿਆਂ ਤੋਂ, ਸਾਰਿਆਂ ਤੋਂ ਉਮੀਦ ਕਰਦੇ ਹਾਂ। ਸੋ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਸੂਬਿਆਂ ਦੇ ਵਿੱਚ ਰਹਿ ਰਹੇ ਆ ਸਾਡੇ ਆਪਣੇ ਭਾਈਚਾਰੇ ਦੇ ਲੋਕ ਆ, ਉਹ ਆਪਣੇ ਨੇੜੇ ਦੇ ਜਿਹੜੇ ਰਿਸ਼ਤੇਦਾਰ ਨੇ, ਮਿੱਤਰ ਨੇ, ਉਹਨਾਂ ਤੱਕ ਵੀ ਜ਼ਰੂਰ ਇਹ ਸ਼ੇਅਰ ਕਰਨ, ਉਹਨਾਂ ਤੱਕ ਪਹੁੰਚਾਉਣ, ਤਾਂ ਕਿ ਸੌਖਾ ਹੋ ਸਕੇ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਸਾਰੇ ਪਰਿਵਾਰਾਂ ਦੇ ਲਈ, ਸਾਡੇ ਪੇਰੈਂਟਸ ਦੇ ਲਈ, ਹਨਾ। ਸੋ ਆਪਣੇ ਭਾਈਚਾਰੇ ਦੇ ਲਈ ਇੱਕ ਜਿਹੜੀ ਵੱਡੀ ਲੋੜ ਆ, ਸੋ ਉਹਨੂੰ ਅਸੀਂ ਸੌਖਾ ਬਣਾ ਕੇ ਆਪਣੇ ਲਈ ਇਹ ਕੋਸ਼ਿਸ਼ ਜਿਹੜੀ ਆ ਉਹਨੂੰ ਕਾਮਯਾਬ ਕਰ ਸਕੀਏ। ਸੋ ਨਵਦੀਪ ਜੀ, ਇਸ ਤੋਂ ਇਲਾਵਾ ਕੋਈ ਹੋਰ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਉਣੀ ਚਾਹੁੰਦੇ ਹੋਵੋ, ਜਾਂ ਫਿਰ ਇਹਦੇ ਨਾਲ ਹੀ ਰਿਲੇਟਡ ਕੋਈ ਜ਼ਰੂਰੀ ਗੱਲ ਜਿਹੜੀ ਮੈਂ ਤੁਹਾਡੇ ਤੋਂ ਪੁੱਛਣੀ ਰਹਿ ਗਈ ਹੋਵਾਂ?
ਜ਼ਰੂਰੀ ਗੱਲ ਤਾਂ ਇਹ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦੀ ਹਾਂ, ਮੈਂ ਤੁਸੀਂ ਸਮਾਂ ਦਿੱਤਾ, ਅਮਨ ਭੰਗੂ ਵੀਰ ਦਾ ਧੰਨਵਾਦੀ ਹਾਂ ਜਿਹਨੇ ਕਿ ਬਹੁਤ ਮਿਹਨਤ ਕੀਤੀ, ਕਈ ਵਾਰੀ ਉਹਨੇ ਇਹਨੂੰ ਢਾਇਆ ਲਿਖਿਆ, ਵਾਰੀ ਵਾਰੀ ਸਹੀ ਕੀਤਾ ਆਪ ਦੇ ਟਾਈਮ ਚੋਂ ਟਾਈਮ ਕੱਢ ਕੇ। ਹੁਣ ਸਾਰੇ ਸਰੋਤਿਆਂ ਨੂੰ ਇਹ ਬੇਨਤੀ ਹੈ ਕਿ ਉਹ ਆਪਣਾ ਟਾਈਮ 2 ਮਿੰਟ 4 ਮਿੰਟ ਕੱਢਣ, ਇਹਨੂੰ ਸਾਈਨ ਕਰਨ ਦੇ, ਕਿਰਪਾ ਕਰਕੇ 2-4 ਵੀਰਾਂ ਨੂੰ ਹੋਰ ਫੋਨ ਕਰਕੇ ਸਾਈਨ ਕਰਾਓ, ਤੇ ਉਹਨਾਂ ਨੂੰ ਵੀ ਅੱਗੇ ਹੀ ਸੁਨੇਹਾ ਦੇ ਕੇ 2-4 ਤੋਂ ਹੋਰ ਕਰਾਓ, ਤਾਂ ਕਿ ਵੱਧ ਤੋਂ ਵੱਧ ਵੱਡੇ ਲੈਵਲ ਤੇ ਜਾ ਸਕੇ, ਲੋਕ ਇਹਦੇ ਚ ਇਨਵੋਲਵ ਹੋਣ, ਪਾਰਟੀਸਪੇਟ ਕਰਨ। ਜਿਹੜਾ ਇੱਥੋਂ ਦਾ ਇਸ ਮੁਲਕ ਦਾ ਪ੍ਰੋਸੀਜਰ ਆ ਕਿ ਕੋਈ ਵੀ ਕਾਨੂੰਨ ਬਣਦਾ ਹੋਵੇ, ਕਮਿਊਨਿਟੀ ਸਲਾਹ ਲਈ ਜਾਂਦੀ, ਆਪਾਂ ਇੱਥੋਂ ਦੇ ਬਛਿੰਦੇ ਹਾਂ, ਇੱਥੋਂ ਦੇ ਟੈਕਸਚਰ ਪਾਉਂਦੇ ਹਾਂ, ਇੱਥੇ ਕੰਮ ਕਰਦੇ ਹਾਂ, ਤਾਂ ਆਪਣਾ ਇਹ ਫਰਜ਼ ਤੇ ਹੱਕ ਦੋਨੋਂ ਨੇ ਕਿ ਆਪਾਂ ਇਹਦੇ ਚ ਆਪਦਾ ਯੋਗਦਾਨ ਪਾਈਏ, ਤੇ ਆਪਣੇ ਕਾਨੂੰਨ ਜਿਹੜੇ ਆਪਣੀ ਮਰਜ਼ੀ ਨਾਲ ਬਣਨ, ਨਾ ਕਿ ਕਿਸੇ ਹੋਰ ਦੀ ਮਰਜ਼ੀ ਨਾਲ ਬਣਨ।
ਜੀ ਬਿਲਕੁਲ, ਤੇ ਬਹੁਤ ਜ਼ਰੂਰੀ ਹੋ ਜਾਂਦਾ ਜੀ, ਕਿਉਂਕਿ ਜੇ ਆਪਣੇ ਭਾਈਚਾਰੇ ਦੀ ਗੱਲ ਕਰੀਏ ਤਾਂ ਅਸੀਂ ਹਮੇਸ਼ਾ ਅਣਗੌਲਿਆਂ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ, ਜਿੱਥੇ ਅਸੀਂ ਯੋਗਦਾਨ ਪਾ ਸਕਦੇ ਹਾਂ ਘੱਟੋ ਘੱਟ ਉੱਥੇ ਪਾਉਣਾ ਜ਼ਰੂਰ ਚਾਹੀਦਾ, ਹਨਾ। ਤੇ ਜੇਕਰ ਅਸੀਂ ਆਪਣੀ ਸਲਾਹ ਜਿਹੜੀ ਆ ਉਹ ਦੇ ਸਕਦੇ ਹਾਂ ਤਾਂ ਜ਼ਰੂਰ ਦੇਣੀ ਚਾਹੀਦੀ ਆ। ਸੋ ਅਣਗੌਲਿਆਂ ਨਾ ਕੀਤਾ ਜਾਵੇ, ਕਿਉਂਕਿ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਹੀ ਕਈ ਵਾਰ ਹੁੰਦਾ ਕਿ ਸਾਨੂੰ ਬਹੁਤ ਵੱਡਾ ਨੁਕਸਾਨ ਕਈ ਵਾਰ ਭਰਨਾ ਪੈ ਜਾਂਦਾ। ਸੋ ਸਾਡੀਆਂ ਇਹ ਅਣਗਹਿਲੀਆਂ ਜਾਂ ਅਣਗੌਲੀਆਂ ਗੱਲਾਂ ਜਿਹੜੀਆਂ ਇਹਨਾਂ ਨੂੰ ਨਜ਼ਰ ਅੰਦਾਜ਼ ਕਰੀਏ ਅਸੀਂ, ਤੇ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਆਪਾਂ ਜ਼ਰੂਰ ਧਿਆਨ ਦੇਈਏ, ਤਵੱਜੋ ਦੇਈਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਨੂੰਨ ਆ ਜਾਂ ਜਿਹੜੇ ਸਰਕਾਰਾਂ ਦੇ ਜਿਹੜੇ ਉਹਨਾਂ ਦੀਆਂ ਸਥਿਤੀਆਂ ਆ ਉਹ ਹੋਰ ਵੀ ਜ਼ਿਆਦਾ ਸਪਸ਼ਟ ਹੋਣ ਇਹੋ ਜਿਹੇ ਕਾਨੂੰਨਾਂ ਦੇ ਬਾਰੇ ਚ। ਸੋ ਨਵਦੀਪ, ਸਾਡੇ ਨਾਲ ਗੱਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ, ਤੇ ਅਸੀਂ ਸਰੋਤਿਆਂ ਨੂੰ ਵੀ ਇੱਕ ਵਾਰ ਫੇਰ ਤੁਹਾਡੇ ਵੱਲੋਂ ਵੀ ਗੁਜ਼ਾਰਿਸ਼ ਕਰਦੇ ਹਾਂ, ਅਸੀਂ ਆਪਣੇ ਵੱਲੋਂ ਵੀ ਗੁਜ਼ਾਰਿਸ਼ ਕਰਦੇ ਹਾਂ ਜੀ ਕਿ ਸਾਡੀ ਸਾਰਿਆਂ ਦੀ ਇਹ ਵੱਡੀ ਲੋੜ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਜਿਹੜੇ ਆ ਉਹ ਸੈੱਟ ਹੋ ਰਹੇ ਆ ਇੱਥੇ, ਤੇ ਸਾਡੀ ਸਾਰਿਆਂ ਦੀ ਇੱਕ ਵੱਡੀ ਲੋੜ ਹੈ, ਉਸ ਲੋੜ ਨੂੰ ਮੱਦੇਨਜ਼ਰ ਰੱਖਦੇ ਪਟੀਸ਼ਨ ਜਿਹੜੀ ਆ ਪਾਈ ਗਈ ਆ। ਸੋ ਸਾਰੇ ਵੀ ਸਾਰੀਆਂ ਭੈਣਾਂ ਜਿਹੜੀਆਂ ਜ਼ਰੂਰ ਉਹ ਸਾਈਨ ਕਰਨ। ਬਹੁਤ ਬਹੁਤ ਸ਼ੁਕਰੀਆ ਨਵਦੀਪ। ਜੀ ਦੋਸਤੋ, ਇਹ ਸਨ ਨਵਦੀਪ ਸਿੰਘ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਇਸ ਉੱਤੇ ਕੰਮ ਕਰ ਰਹੇ। ਸੋ ਪੇਰੈਂਟ ਵੀਜ਼ਾ ਐਪਲੀਕੇਸ਼ਨ ਜਿਹੜੀ ਆ ਉਹਦੇ ਉੱਪਰ ਕੰਮ ਕਰ ਰਹੇ ਆ। ਸੋ ਇਹਨਾਂ ਨੇ ਇਸ ਤੋਂ ਪਹਿਲਾਂ ਜਿਹੜਾ ਇੱਕ ਫਾਰਮੈਟ ਬਣਾਇਆ, ਇੱਕ ਡਰਾਫਟ ਬਣਾਇਆ ਜੀ, ਸੋ ਸਾਡੇ ਆਪਣੇ ਕਿਸ ਤਰ੍ਹਾਂ ਦੀਆਂ ਸਾਡੀਆਂ ਲੋੜਾਂ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਪਟੀਸ਼ਨ ਜਿਹੜੀ ਆ ਇਹ ਸਰਕਾਰ ਤੱਕ ਪਹੁੰਚਾਈ ਜਾਣੀ ਆ। ਸੋ ਅਸੀਂ ਸਾਰੇ ਜਾਣਦੇ ਹਾਂ ਕਿ ਪੇਰੈਂਟਸ ਦੇ ਲਈ ਵਾਰ ਵਾਰ ਜਿਹੜੇ ਵੀਜ਼ੇ ਲਵਾਉਣੇ ਵੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਜਦੋਂ ਇੰਡੀਆ ਤੋਂ ਉਹਨਾਂ ਨੇ ਇੱਥੇ ਆਉਣਾ ਹੁੰਦਾ, ਹਨਾ। ਸੋ ਜਿਹੜੇ ਵਿਜ਼ਟਰ ਵੀਜ਼ੇ ਤੇ ਆਉਂਦੇ ਆ 3 ਮਹੀਨੇ ਦਾ ਵੀਜ਼ਾ ਜਿਹੜਾ ਉਹ ਵੀ ਬਹੁਤ ਛੇਤੀ ਖਤਮ ਹੋ ਜਾਂਦਾ, ਤੇ ਜਦੋਂ ਉਹਨਾਂ ਨੇ 1 ਸਾਲ ਦਾ ਵੀਜ਼ਾ ਵੀ ਲੈਣਾ ਹੁੰਦਾ ਤੇ ਮੈਡੀਕਲ ਦੇ ਲਈ ਕਈ ਵਾਰ ਉਹ ਇਸ ਤਰ੍ਹਾਂ ਉਲਝਦੇ ਨੇ ਕਿ ਕਈ ਵਾਰ ਕਾਫੀ ਸਮਾਂ ਜਿਹੜਾ ਸਿਰਫ ਵੀਜ਼ਾ ਲੈਣ ਤੇ ਹੀ ਲੱਗ ਜਾਂਦਾ। ਸੋ ਵੀਜ਼ਾ ਲੈਣ ਤੋਂ ਬਾਅਦ ਉਹਨਾਂ ਦੇ ਕੁਛ ਮਹੀਨੇ ਜਿਹੜੇ ਆ ਉਹ ਇੱਥੇ ਬਿਤਾਉਣ ਤੋਂ ਬਾਅਦ ਫੇਰ ਉਹਨਾਂ ਨੂੰ ਵਾਪਸ ਜਿਹੜਾ ਜਾਣਾ ਪੈਂਦਾ, ਤੇ ਕਾਫੀ ਇੱਕ ਲੰਮੀ ਜਿਹੜੀ ਪ੍ਰਕਿਰਿਆ ਉਸ ਤੋਂ ਬਾਅਦ ਫੇਰ ਦੁਬਾਰਾ ਉਹਦੇ ਵਿੱਚ ਪੈਣਾ ਪੈਂਦਾ। ਸੋ ਸਾਡੇ ਲਈ ਜੇ ਸੌਖਾ ਹੋ ਸਕਦਾ ਪੇਰੈਂਟ ਵੀਜ਼ਾ ਜੇ 5 ਸਾਲ ਦਾ ਹੁੰਦਾ ਤੇ ਅਸੀਂ ਆਪਣੀਆਂ ਜਿਹੜੀਆਂ ਜ਼ਰੂਰਤਾਂ ਲੋੜਾਂ ਜਿਹੜੀਆਂ ਉਹ ਉਸ ਪਟੀਸ਼ਨ ਦੇ ਜ਼ਰੀਏ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਈਏ ਤੇ ਬਹੁਤ ਜ਼ਰੂਰੀ ਹੈ। ਸੋ ਹਰਮਨ ਰੈਡੀ ਦੇ ਫੇਸਬੁੱਕ ਪੇਜ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਤੋਂ ਬਾਅਦ ਅਸੀਂ ਸਾਂਝ ਪਾਈਏ ਇਸ ਪਟੀਸ਼ਨ ਦੇ ਨਾਲ। ਤੇ ਦੋਸਤੋ ਸਾਡੇ ਨਾਲ ਕੁਝ ਦੋਸਤ ਹੋਰ ਜੁੜੇ ਨੇ, ਅਸੀਂ ਉਹਨਾਂ ਨੂੰ ਵੀ ਜੀ ਐਂ ਕਹਿੰਦੇ ਹਾਂ। ਪਿੰਦਰ ਬਰਾੜ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਨੇ, 8:40 ਤੇ ਸਾਂਝ ਪਾਈ ਸੀ ਜੀ ਉਹਨਾਂ ਨੇ। ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ, ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਜੀ ਸਰੋਤਿਆਂ ਤੱਕ ਤੇ ਮੇਰੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਪਿੰਦਰ ਤੁਹਾਨੂੰ। ਤੇ ਕਹਿੰਦੇ ਨਾਈਸ ਪ੍ਰੋਗਰਾਮ ਹੈ ਅੱਜ, ਕਹਿੰਦੇ ਮੰਡੇ ਹੋਰ ਵੀ ਬਹੁਤ ਜ਼ਿਆਦਾ ਖੂਬਸੂਰਤ ਹੋ ਗਿਆ ਅਮਰਦੀਪ ਜੀ ਤੁਹਾਡੀ ਆਵਾਜ਼ ਸੁਣ ਕੇ। ਸੋ ਬਹੁਤ ਬਹੁਤ ਧੰਨਵਾਦ ਪਿੰਦਰ ਬਰਾੜ ਜੀ, ਤੁਸੀਂ ਪ੍ਰੋਗਰਾਮ ਪਸੰਦ ਕੀਤਾ ਤੇ ਅੱਜ ਹਨਾ ਮੈਂ ਅੱਗੇ ਗੱਲ ਕੀਤੀ ਸੀਗੀ ਕਿ ਹੈਰਾਨ ਪਰੇਸ਼ਾਨ ਵੀ ਕਈ ਵਾਰ ਬੰਦਾ ਹੁੰਦਾ ਕਿ ਆਵਾਜ਼ ਜਿਹੜੀ ਉਹ ਕਿਸੇ ਹੋਰ ਦੀ ਵੀ ਆ ਗਈ। ਸੋ ਉਮੀਦ ਜਿਹੜੀ ਉਹ ਮਿੰਟੂ ਬਰਾੜ ਹੋਰਾਂ ਦੀ ਪੂਰੀ ਪੂਰੀ ਹੁੰਦੀ ਹੈ ਜੀ। ਸੋਮਵਾਰ ਦਾ ਪ੍ਰੋਗਰਾਮ ਉਹਨਾਂ ਦਾ ਆਪਣਾ ਪ੍ਰੋਗਰਾਮ ਹੈ, ਸੋ ਤੁਸੀਂ ਅੱਜ ਉਹਨਾਂ ਦੇ ਪ੍ਰੋਗਰਾਮ ਚ ਮੈਨੂੰ ਪਸੰਦ ਕੀਤਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਕਹਿੰਦੇ ਗੋਡ ਬਲੈਸ ਯੂ, ਕੀਪ ਇਟ ਅਪ, ਬਹੁਤ ਬਹੁਤ ਧੰਨਵਾਦ ਜੀ, ਤੁਹਾਡੇ ਤੇ ਵੀ ਪ੍ਰਮਾਤਮਾ ਮਿਹਰ ਬਣਾਈ ਰੱਖੇ ਜੀ। ਤੇ ਸ਼ੁਕਰੀਆ ਬਹੁਤ ਬਹੁਤ ਸ਼ਾਮਲ ਹੋਣ ਦੇ ਲਈ, ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਅੱਗੇ ਅਮਰਪ੍ਰੀਤ ਸਿੰਘ ਹੁਰੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਕਹਿੰਦੇ। ਪਲੀਜ਼ ਪਲੇ ਸੌਂਗ ਗਰੀਬਾਂ ਦਾ ਪਿਆਰ ਬਾਏ ਰਣਜੀਤ ਮਨੀ, ਦਿਸ ਸੌਂਗ ਡੈਡੀਕੇਟਡ ਟੂ ਮਾਈ ਫਰੈਂਡ ਮਨਜੀਤ ਐਂਡ ਪ੍ਰਦੀਪ। ਸੋ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਥੋੜਾ ਇਹ ਗੀਤ ਵੀ ਜ਼ਰੂਰ ਲਾਈਏ। ਅਮਰਪ੍ਰੀਤ ਜੀ ਤੁਸੀਂ ਸਾਂਝ ਪਾਈਏ, ਮੈਨੂੰ ਲੱਗਦਾ ਕਿ ਵੈਸੇ ਮੇਰੇ ਪ੍ਰੋਗਰਾਮ ਚ ਮੈਂ ਤਾਂ ਅਕਸਰ ਗੱਲ ਕਰਦੀ ਹੁੰਦੀ ਹਾਂ ਮੰਗਲਵਾਰ ਹੁੰਦਾ, ਪਰ ਅੱਜ ਦੇ ਪ੍ਰੋਗਰਾਮ ਚ ਮੈਨੂੰ ਲੱਗਦਾ ਤੁਹਾਡੇ ਨਾਲ ਮੇਰੀ ਸਾਂਝ ਪਹਿਲੀ ਸਾਂਝ ਹੈ। ਸੋ ਤਹਿ ਦਿਲ ਤੋਂ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਅੱਗੇ ਸਾਡੇ ਨਾਲ ਰਾਜੀ ਪੰਗੂ ਸਿੰਘਾਪੁਰ ਵਾਲੇ ਵੀ ਜੁੜ ਗਏ ਨੇ, ਸ਼ਾਮਲ ਹੋਏ ਨੇ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਭੈਣ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ। ਤੇ ਕਹਿੰਦੇ ਪਹਿਲਾਂ ਤਾਂ ਜੀ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹਰਮਨ ਪਰਿਵਾਰ ਤੱਕ ਵੀ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ। ਤੇ ਕਹਿੰਦੇ ਤੁਹਾਡੀ ਆਵਾਜ਼ ਸੁਣ ਕੇ ਲੱਗਿਆ ਅੱਜ ਟਿਊਜ਼ਡੇ ਆ, ਕਹਿੰਦੇ ਫਿਰ ਸੋਚਿਆ ਅੱਜ ਤਾਂ ਮੰਡੇ ਆ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਸੋ ਦੇਖੋ ਜੀ ਮੈਂ ਭੁਲੇਖਾ ਪਾ ਦਿੱਤਾ ਹਨਾ ਅੱਜ ਸੋਮਵਾਰ ਆ ਕੇ, ਸੋ ਏਦਾਂ ਦੇ ਖੂਬਸੂਰਤ ਭੁਲੇਖੇ ਵੀ ਪੈਂਦੇ ਰਹਿਣੇ ਚਾਹੀਦੇ ਆ ਜ਼ਿੰਦਗੀ ਦੇ ਵਿੱਚ। ਤੇ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਇਹਦੇ ਲਈ ਬਹੁਤ ਬਹੁਤ ਧੰਨਵਾਦ ਰਾਜੀ ਜੀ, ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਜੀ, ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ। ਸੋ ਦੋਸਤੋ ਹੁਣ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਵੀ ਲੈ ਲੈਂਦੇ ਹਾਂ, ਇੱਕ ਗੀਤ ਵੀ ਸੁਣ ਲੈਂਦੇ ਹਾਂ ਤੇ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਚ। ਬਹੁਤ ਜਲਦੀ ਆਉਂਦੇ ਹਾਂ ਵਾਪਸ।
These are the greatest sound that the queen pounds ever by. And I'm going to show you something now. I have a wicked story to tell the crew them. Hear this!
ਸੜਕੇ ਸੜਕੇ that was a pretty awesome idea, huh?
जी दोस्तों गीत तुसी सुन रहे सी ते गीत तो बाद एक बार फिर जी आए नू कहने हैं जी प्रोग्राम चल रहे हैं लहरा ते लहरा प्रोग्राम आज सोमवार दा दिन हरमन रेडियो ते तुसी इंजॉय कर रहे हो ते प्रोग्राम दे वेचे साडे कुछ सरोते होर भी जुड़ रहे ने मैं उन्हां नू भी जी आया कहनी हां जी प्रोग्राम च साडे नाल दलजीत सिंह मेहता चौंक वाले भी जुड़े ने जी ਤੇ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਬੁਲਾ ਰਹੇ ਆ ਮੇਰੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਜੀ ਤੇ ਕਹਿੰਦੇ ਜੀ ਗੱਲਬਾਤ ਮਨਦੀਪ ਦੇ ਨਾਲ ਬਹੁਤ ਵਧੀਆ ਰਹੀ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ ਤੁਸੀਂ ਗੱਲਬਾਤ ਪਸੰਦ ਕੀਤੀ ਆ ਸੋ ਨਵਦੀਪ ਸਿੰਘ ਹੋਰਾਂ ਨੇ ਵੀ ਲਿੰਕ ਜਿਹੜਾ ਸਾਨੂੰ ਭੇਜ ਦਿੱਤਾ ਕੁਛ ਪਲਾਂ ਦੇ ਵਿੱਚ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਤੇ ਬਾਕੀ ਜੀ ਕੁਲਜੀਤ ਵੀ ਸਾਡੇ ਨਾਲ ਜੁੜੇ ਨੇ ਕੁਲਜੀਤ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਸ਼ੋ ਨਾਈਸ ਆ ਸੋ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੁਲਜੀਤ ਜੀ ਤੇ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਇਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਬਣੇ ਰਹੋ ਤੇ ਦੋਸਤੋ ਅੱਗੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਸਾਂਝ ਪਾਉਣੀ ਆ ਸੋ ਇਹ ਸਾਂਝ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਜ਼ਰੂਰ ਆਪਣੇ ਵਿਚਾਰ ਦਿਓ ਸੋ ਅੱਜ ਦੀ ਸਵੇਰੇ ਅਖਬਾਰ ਜਦੋਂ ਮੈਂ ਪੜ੍ਹ ਰਹੀ ਸੀ ਪੰਜਾਬੀ ਜਾਗਰਣ ਤੇ ਉਹਦੇ ਐਡੀਟੋਰੀਅਲ ਵਾਲੇ ਪੇਜ ਦੇ ਵਿੱਚ ਡਾਕਟਰ ਪਰਮਜੀਤ ਕੱਟੂ ਉਹਨਾਂ ਨੇ ਨਾ ਬਹੁਤ ਸੋਹਣਾ ਇੱਕ ਲੇਖ ਲਿਖਿਆ ਸੀ ਸੋ ਮੈਨੂੰ ਦਿਲ ਕੀਤਾ ਕਿ ਮੈਂ ਤੁਹਾਡੇ ਨਾਲ ਵੀ ਉਸ ਲੇਖ ਦੀ ਜਿਹੜੀ ਸਾਂਝ ਆ ਉਹ ਜ਼ਰੂਰ ਪਾਵਾਂ ਸੋ ਲੇਖ ਦਾ ਸਿਰਲੇਖ ਸੀ ਜੀ ਦੀਵਿਆਂ ਦਾ ਮੁੱਲ ਸੋ ਤੁਹਾਡੇ ਨਾਲ ਸਾਂਝਾ ਕਰਦੀ ਆ ਕਹਿੰਦੇ ਪਿਛਲੇ ਸਾਲ ਦੀਵਾਲੀ ਦੀ ਗੱਲ ਆ ਦੀਵਾਲੀ ਦੀ ਸ਼ਾਮ ਬਾਜ਼ਾਰ ਚੋਂ ਹੋਰ ਸਮਾਨ ਲੈਣ ਗਿਆ ਤੇ ਮੈਂ ਸੜਕ ਕੰਢੇ ਮਿੱਟੀ ਦੇ ਦੀਵੇ ਵੇਚ ਰਹੇ ਇੱਕ ਪੰਜਾਬੀ ਕਿਰਤੀ ਕੋਲ ਆਪ ਮੁਹਾਰੇ ਜਾ ਰੁਕਿਆ ਜਿੱਦਾਂ ਹੀ ਉਹ ਪਹਿਲੇ ਗਾਹਕ ਤੋਂ ਵਿਹਲਾ ਹੋਇਆ ਤਾਂ ਮੈਂ ਪੁੱਛਿਆ ਬਾਈ ਜੀ ਦੀਵਾ ਕਿੰਨੇ ਦਾ ਜੀ 10 ਰੁਪਏ ਦੇ ਸੜਕ ਤੇ ਸ਼ੋਰ ਇੰਨਾ ਜ਼ਿਆਦਾ ਸੀ ਕਿ ਮੈਨੂੰ 10 ਰੁਪਏ ਤੋਂ ਬਾਅਦ ਕੀ ਬੋਲਿਆ ਕੁਝ ਸੁਣਾਈ ਨਾ ਦਿੱਤਾ ਮੈਂ ਪੁੱਛਿਆ 10 ਰੁਪਏ ਦਾ ਇੱਕ ਨਹੀਂ ਬਾਈ 10 ਰੁਪਏ ਦੀ ਦਰਜਨ ਕਹਿੰਦਿਆਂ ਉਹ ਮੁਸਕਰਾ ਪਿਆ ਆਪਣੀ ਮਿੱਟੀ ਦੇ ਦੀਵੇ ਇੰਨੇ ਸਸਤੇ ਸਿਰਫ 8 ਕੁ ਪੈਸੇ ਦਾ ਇੱਕ ਦੀਵਾ ਮੈਂ ਹੈਰਾਨ ਸਾਂ ਬਾਈ ਜੀ ਤੁਸੀਂ ਪਹਿਲੇ ਬੰਦੇ ਹੋ ਜਿਨ੍ਹਾਂ ਏਦਾਂ ਕਿਹਾ ਨਹੀਂ ਤਾਂ ਲੋਕ ਮਿੱਟੀ ਦਾ ਮੁੱਲ ਹੀ ਭੁੱਲ ਗਏ ਨੇ ਉਸ ਦੀ ਇਹ ਗੱਲ ਸੁਣ ਕੇ ਪਤਾ ਨਹੀਂ ਕੀ ਕੁਝ ਮੇਰੇ ਜ਼ਿਹਨ ਵਿੱਚੋਂ ਦੀ ਨਿਕਲ ਗਿਆ ਕਿਉਂਕਿ ਇਹ ਗੱਲ ਇਹੀ ਕਿਰਤੀ ਕਹਿ ਸਕਦਾ ਸੀ ਕਿ ਲੋਕ ਮਿੱਟੀ ਦਾ ਮੁੱਲ ਹੀ ਭੁੱਲ ਗਏ ਨੇ ਇਹ ਸੀ ਅਨੁਭਵੀ ਗਿਆਨ ਜੋ ਉਸਨੇ ਆਪਣੀ ਜ਼ਿੰਦਗੀ ਤੋਂ ਸਿੱਖਿਆ ਸੀ ਸਹਿਜ ਸੁਭਾਅ ਵਰਨਾ ਤੁਸੀਂ ਵੀ ਜਾਣਦੇ ਹੋ ਕਿ ਅਸੀਂ ਪੁਸਤਕਾਂ ਦੇ ਢੇਰ ਪੜ੍ਹਦੇ ਜਾ ਰਹੇ ਹਾਂ ਤੇ ਹਨੇਰੇ ਵੱਧਦੇ ਹੀ ਜਾ ਰਹੇ ਨੇ ਕਿੰਨੇ ਪਿਆਰ ਨਾਲ ਇਸ ਕਿਰਤੀ ਨੇ ਮਿੱਟੀ ਨੂੰ ਗੁੰਨਿਆ ਪਲੋਸਿਆ ਤੇ ਵੱਤਰ ਕੀਤਾ ਹੋਵੇਗਾ ਫਿਰ ਕਿੰਨੇ ਹੀ ਧਿਆਨ ਨਾਲ ਚੱਕ ਚਲਾਉਂਦਿਆਂ ਮਿੱਟੀ ਚੋਂ ਇੱਕ ਆਕਾਰ ਨਿਕਲਿਆ ਹੋਵੇਗਾ ਕੂੜਾ ਜਿਹਾ ਨਿੱਕੇ ਜੀਵ ਵਰਗਾ ਮਾਸੂਮ ਤੇ ਫਿਰ ਅਗਨ ਦੀ ਤਪਸ਼ ਨਾਲ ਉਸਨੂੰ ਪਕਾਇਆ ਹੋਵੇਗਾ ਕਿੰਨਾ ਸਮਾਂ ਸੰਭਾਲਿਆ ਹੋਵੇਗਾ ਕਿੰਨੀ ਵੱਡੀ ਕਿਰਤ ਤੇ ਸਬਰ ਸੰਤੋਖ ਇਹ ਵੀ ਤਾਂ ਵੱਡੀ ਭਗਤੀ ਹੈ ਇਹ ਵੀ ਵੱਡੀ ਕਵਿਤਾ ਹੈ ਇਹ ਵੀ ਤਾਂ ਨੇ ਸਿਰਜਕ ਅਸਲ ਵਿੱਚ ਇਹੀ ਤਾਂ ਨੇ ਸਿਰਜਕ ਇਸ ਦੀਵੇ ਦਾ ਮੁੱਲ ਸਿਰਫ 8 ਕੁ ਪੈਸੇ ਜੇ ਅਸੀਂ ਆਪਣੀ ਮਿੱਟੀ ਦਾ ਮੁੱਲ ਹੀ ਭੁੱਲ ਗਏ ਤਾਂ ਕਿਵੇਂ ਬਚੇਗਾ ਪੰਜਾਬ ਦੀਵਾ ਤਾਂ ਸਾਡੇ ਆਪੇ ਦਾ ਪ੍ਰਤੀਕ ਰਿਹਾ ਹੈ ਮਹਾਤਮਾ ਬੁੱਧ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਆਪ ਦੀਪੋ ਭਵ ਭਾਵ ਕਿ ਆਪਣਾ ਦੀਵਾ ਆਪ ਬਣੋ ਪਰ ਪੰਜਾਬ ਦਾ ਆਪਾ ਪੰਜਾਬ ਦੀ ਮਿੱਟੀ ਦੀ ਇੰਨੀ ਬੇਕਦਰੀ ਸ਼ਾਇਦ ਹੀ ਪਹਿਲਾਂ ਕਦੇ ਹੋਈ ਹੋਵੇ ਪੰਜਾਬ ਵਿੱਚ ਇਸ ਵੇਲੇ ਅਗਨ ਅਗਨ ਧੂੰਆਂ ਧੂੰਆਂ ਹੋਇਆ ਪਿਆ ਇਹ ਅਗਨ ਇਹ ਧੂੰਆਂ ਕਿਤੇ ਦਿਸਦਾ ਹੈ ਤੇ ਕਿਤੇ ਅਧਿਕ ਹੈ ਇਸ ਮਿੱਟੀ 'ਚ ਜ਼ਹਿਰ ਪਾ ਰਹੇ ਹਾਂ ਹੱਥੀ ਅੱਗ ਲਾ ਇਸ ਨੂੰ ਸਾੜ ਰਹੇ ਹਾਂ ਹਰ ਹੀਲਾ ਕਰ ਰਹੇ ਹਾਂ ਕਿ ਇਹਦੀ ਕੁੱਖ 'ਚੋਂ ਮੁਨਾਫਾ ਉੱਗੇ ਭਾਵੇਂ ਇਹ ਕੁੱਖ ਕਬਰ ਹੀ ਬਣ ਜਾਵੇ ਕਿਸੇ ਨੂੰ ਜਿਵੇਂ ਇਸ ਗੱਲ ਦਾ ਬਿਲਕੁਲ ਵੀ ਫਿਕਰ ਨਹੀਂ ਹਾਲੇ ਕੱਲ ਹੀ ਫੇਸਬੁੱਕ ਦੀ ਕੰਧ ਤੇ ਕਿਸੇ ਨੇ ਨਾਸਾ ਦੇ ਹਵਾਲੇ ਨਾਲ ਇੱਕ ਫੋਟੋ ਪਾਈ ਸੀ ਜਿਸ ਵਿੱਚ ਪੂਰੇ ਪੰਜਾਬ ਦੇ ਨਕਸ਼ੇ ਤੇ ਅਗਨ ਰੰਗ ਫੈਲਿਆ ਹੋਇਆ ਸੀ ਇਸ ਤਰ੍ਹਾਂ ਦੀ ਅਗਨ ਮੈਂ ਆਪਣੇ ਦਾਦਾ ਜੀ ਦੇ ਸਿਵੇ 'ਚ ਬਲਦੀ ਦੇਖੀ ਸੀ ਸਿਵੇ 'ਚ ਤਾਂ ਫੇਰ ਵੀ ਮੁਰਦੇ ਜਲਾਏ ਜਾਂਦੇ ਨੇ ਅਸੀਂ ਤਾਂ ਕਿੰਨੇ ਹੀ ਜੀਵਾਂ ਨੂੰ ਜਿਉਂਦਿਆਂ ਸਾੜ ਰਹੇ ਹਾਂ ਅਸੀਂ ਇੰਨੇ ਜ਼ਾਲਮ ਕਦੋਂ ਤੋਂ ਹੋ ਗਏ ਹਾਂ ਜਿੰਨਾ ਚਿਰ ਫਸਲ ਨਹੀਂ ਪੱਕਦੀ ਕਿਸ਼ਤ ਦਰ ਕਿਸ਼ਤ ਰੇਹਾਂ ਸਪਰੇਹਾਂ ਨਾਲ ਕਿੰਨੇ ਹੀ ਜੀਵਾਂ ਦੇ ਕਾਤਲ ਬਣਦੇ ਹਾਂ ਤੇ ਖੁਦ ਵੀ ਤਿਣਕਾ ਤਿਣਕਾ ਜ਼ਹਿਰ ਆਪਣੇ ਭੋਜਨ ਰਾਹੀਂ ਖਾਂਦੇ ਜਾ ਰਹੇ ਹਾਂ। ਕਹਿੰਦੇ ਹਨ ਹਰ ਚੀਜ਼ ਦੀ ਕੋਈ ਹੱਦ ਹੁੰਦੀ ਹੈ, ਕੀ ਇਸ ਵਰਤਾਰੇ ਦੀ ਵੀ ਕੋਈ ਹੱਦ ਹੈ? ਗੱਲ ਸਿਰਫ ਮਿੱਟੀ ਦੀ ਨਹੀਂ, ਇਸ ਮਿੱਟੀ ਦੇ ਦੀਵਿਆਂ ਦਾ ਕੀ ਮੁੱਲ ਰਹਿ ਗਿਆ ਹੈ? ਟਕੇ ਟਕੇ ਨੂੰ ਵਿਕ ਰਿਹਾ ਇੱਥੇ ਬੰਦਾ ਵੀ, ਜਿਹੜੇ ਲੋਕਾਂ ਨੂੰ ਆਪਣੀ ਧਰਤੀ ਆਪਣੀ ਮਿੱਟੀ ਦੀ ਕਦਰ ਨਹੀਂ, ਉਹ ਭੁੱਲ ਜਾਣ ਕਿ ਉਸ ਧਰਤੀ ਤੇ ਔਰਤ ਦੀ ਕੋਈ ਕਦਰ ਹੋ ਸਕੇਗੀ। ਮਿੱਟੀ ਦੇ ਨਾਲ ਨਾਲ ਪਵਨ, ਪਾਣੀ, ਅਗਨ, ਆਕਾਸ਼ ਦਾ ਕੀ ਹਾਲ ਹੈ? ਜੇ ਨਾ ਸੋਚਿਆ ਤਾਂ ਫਿਰ ਇਹਨਾਂ ਸਭਨਾਂ ਨੂੰ ਆਪਣਾ ਖਿਆਲ ਰੱਖਣਾ ਆਉਂਦਾ, ਫਿਰ ਇਹ ਆਪਣੀ ਕੀਮਤ ਦੱਸ ਵੀ ਦੇਣਗੇ ਤੇ ਆਪਣੇ ਆਪ ਨੂੰ ਸ਼ੁੱਧ ਵੀ ਕਰ ਲੈਣਗੇ। ਸੋ ਦੋਸਤੋ, ਇਹ ਸੀ ਡਾਕਟਰ ਪਰਮਜੀਤ ਸਿੰਘ ਕੱਟੂ ਹੋਰਾਂ ਦੀ ਇੱਕ ਰਚਨਾ। ਸੋ ਅੱਜ ਦੀ ਸੰਪਾਦਕੀ ਦੇ ਸਫ਼ੇ ਦੇ ਉੱਤੇ ਉਹਨਾਂ ਨੇ ਇਸ ਰਚਨਾ ਦੇ ਨਾਲ ਸਾਂਝ ਪਾਈ ਹੈ ਤੇ ਬਹੁਤ ਸਾਰੇ ਜਿਹੜੇ ਸਵਾਲ ਆ ਉਹ ਇਸ ਰਚਨਾ ਦੇ ਰਾਹੀਂ ਖੜੇ ਕੀਤੇ ਆ। ਸੋ ਖੜੇ ਕੀਤੇ ਨਹੀਂ, ਅਸਲ ਦੇ ਵਿੱਚ ਇਹ ਸਵਾਲ ਜਿਹੜੇ ਆ ਇਹ ਵਾਕਈ ਹੀ ਮੌਜੂਦ ਨੇ ਸਾਡੇ ਉਸ ਮਾਹੌਲ ਦੇ ਵਿੱਚ, ਉਸ ਸਮਾਜ ਦੇ ਵਿੱਚ, ਉਸ ਆਲੇ ਦੁਆਲੇ ਦੇ ਵਿੱਚ, ਹਨਾ। ਤੇ ਜਿਹੜਾ ਥੋੜਾ ਜਿਹਾ ਚਿੰਤਕ ਵਿਅਕਤੀ ਵਾਲਾ ਜਿਹੜਾ ਇਨਸਾਨ ਆ ਉਹ ਇਹਨਾਂ ਨੂੰ ਸੋਚਦਾ, ਵਿਚਾਰਦਾ ਤੇ ਫਿਰ ਉਹਦੇ ਲਈ ਚਿੰਤਾ ਵੀ ਕਰਦਾ। ਤੇ ਨਾਲ ਹੀ ਨਾਲ ਜਦੋਂ ਤੁਸੀਂ ਜਜ਼ਬਾਤੀ ਹੁੰਦੇ ਹੋ, ਸੋ ਜਜ਼ਬਾਤੀ ਹੋ ਕੇ ਤੁਹਾਡੇ ਅੰਦਰੋਂ ਬਹੁਤ ਕੁਛ ਫੁੱਟ ਫੁੱਟ ਬਾਹਰ ਨਿਕਲ ਜਾਂਦਾ। ਸੋ ਜ਼ਰੂਰਤ ਬਹੁਤ ਵੱਡੀ ਹੈ, ਸਮੇਂ ਦੀ ਜਿਹੜੀ ਲੋੜ ਵੀ ਹੈ ਕਿ ਅਸੀਂ ਵਾਕਈ ਕਦਰ ਕਰੀਏ, ਸਮਝੀਏ ਜਿਹੜੇ ਕੁਦਰਤੀ ਸਰੋਤ ਜਿਹੜੇ ਆ ਸਾਨੂੰ ਮਿਲੇ ਹੋਏ ਆ ਉਹਨਾਂ ਦੀ ਇੱਜ਼ਤ ਕਰੀਏ, ਉਹਨਾਂ ਦੀ ਵਰਤੋਂ, ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਕਿੰਨੀ ਕੁ ਲੋੜੀਂਦੀ ਹੈ, ਇਸ ਗੱਲ ਦੇ ਲਈ ਅਸੀਂ ਚਿੰਤਤ ਹੋਈਏ। ਸੋ ਉਮੀਦ ਕਰਦੀ ਹਾਂ ਕਿ ਦੀਵਿਆਂ ਦਾ ਮੁੱਲ ਜਿਹੜਾ ਇਹ ਤੁਸੀਂ ਵੀ ਜ਼ਰੂਰ ਪਸੰਦ ਕੀਤਾ ਹੋਣਾ ਤੇ ਬਿਲਕੁਲ ਤੁਹਾਡੇ ਵੀ ਦਿਲ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਕੋਈ ਇਹੋ ਜਿਹਾ ਸ਼ੋਰ ਜਿਹੜਾ ਆ ਜ਼ਰੂਰ ਪੈਦਾ ਹੋ ਰਿਹਾ ਹੋਣਾ। ਸੋ ਦੋਸਤੋ, ਇਸ ਰਚਨਾ ਤੋਂ ਬਾਅਦ ਹੁਣ ਇੱਕ ਹੋਰ ਜਿਹੜੀ ਸਾਂਝ ਆ ਆਪਾਂ ਪਾਉਂਦੇ ਹਾਂ ਜੀ, ਸਾਡੇ ਕੁਛ ਜਿਹੜੇ ਸਰੋਤੇ ਆ ਉਹ ਨਾਲ ਨਾਲ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਅਸੀਂ ਸ਼ਾਮਲ ਕਰਾਂਗੇ। ਪਰ ਫਿਲਹਾਲ ਗੀਤ ਸੰਗੀਤ ਵੱਲ ਵੀ ਆਪਾਂ ਥੋੜਾ ਜਿਹਾ ਫੇਰਾ ਪਾਉਣਾ ਤੇ ਗੀਤ ਸੰਗੀਤ ਵੱਲ ਫੇਰਾ ਪਾਉਣ ਤੋਂ ਪਹਿਲਾਂ ਜਿਹੜੀ ਅਗਲੀ ਸਾਂਝ ਮੈਂ ਪਾਉਣ ਲੱਗੀ ਆ ਉਹ ਹੈਗੀਆਂ ਕੁਛ ਜ਼ਰੂਰੀ ਜਿਹੜੀਆਂ ਭਾਈਚਾਰੇ ਦੇ ਵਿੱਚ ਗਤੀਵਿਧੀਆਂ ਹੋਣ ਜਾ ਰਹੀਆਂ ਨੇ ਉਹਦੇ ਬਾਰੇ। ਸੋ ਇਹਨਾਂ ਜ਼ਰੂਰੀ ਗਤੀਵਿਧੀਆਂ ਦੇ ਵਿੱਚ ਇੱਕ ਖਾਸ ਹੈਗਾ ਜੀ ਕਿ 28 ਅਕਤੂਬਰ ਨੂੰ ਦੀਵਾਲੀ ਮੇਲਾ ਇੱਕ ਹੋਣ ਜਾ ਰਿਹਾ ਮੈਲਬਨ ਦੇ ਹੈਂਪਟਨ ਪਾਰਕ ਇਲਾਕੇ ਦੇ ਵਿੱਚ। ਇਹਦੇ ਬਾਬਤ ਕੱਲ ਸਾਡੇ ਨਾਲ ਇਸ ਮੇਲੇ ਦੇ ਜਿਹੜੇ ਪ੍ਰਬੰਧਕ ਆ ਉਹ ਵਿਸਥਾਰ ਦੇ ਵਿੱਚ ਗੱਲਬਾਤ ਕਰਨਗੇ ਜੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ। ਤੇ ਅੱਗੇ 29 ਅਕਤੂਬਰ ਨੂੰ ਬੰਦੀ ਛੋੜ ਦਿਵਸ ਜਿਹੜਾ ਹੈ ਜੀ ਉਹ ਮਨਾਇਆ ਜਾਣਾ ਪ੍ਰੈਜ਼ੀਡੈਂਟ ਪਾਰਕ ਵੈਰਬੀ ਦੇ ਵਿੱਚ। ਸੋ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਇਹ ਬੰਦੀ ਛੋੜ ਦਿਵਸ ਜਿਹੜਾ ਆ ਇਹ ਮਨਾਇਆ ਜਾਣਾ ਪ੍ਰੈਜ਼ੀਡੈਂਟ ਪਾਰਕ ਵੈਰਬੀ। ਤੇ ਇਹਦੇ ਬਾਬਤ ਜੇ ਹੋਰ ਜਾਣਕਾਰੀ ਤੁਸੀਂ ਲੈਣੀ ਚਾਹੋ ਤਾਂ ਗੁਰਤੇਜ ਸਿੰਘ ਸਮਰਾ 0415-230-115 ਤੇ ਫੋਨ ਤੇ ਉਹਨਾਂ ਨਾਲ ਲੈ ਸਕਦੇ ਹੋ। ਤੇ 29 ਅਕਤੂਬਰ ਨੂੰ ਹੀ ਸ਼ਾਮ ਨੂੰ ਇੱਕ ਜਿਹੜੀ ਰਾਤ ਸੂਫੀਆਨਾ ਗਾਇਕੀ ਦੀ ਰੱਖੀ ਗਈ ਹੈ। ਸੋ ਵਡਾਲੀ ਬ੍ਰਦਰਸ ਦਾ ਕਾਨਸਰਟ ਜਿਹੜਾ ਆ ਉਹ ਹੋਣ ਜਾ ਰਿਹਾ, ਇਹਦੇ ਬਾਬਤ ਅਸੀਂ ਜਾਣਕਾਰੀ ਜਿਹੜੀ ਆ ਪਿਛਲੇ ਦਿਨੀ ਦਿੱਤੀ ਵੀ ਸੀ। ਸੋ 29 ਅਕਤੂਬਰ ਸ਼ਨੀਵਾਰ ਸ਼ਾਮ 2 ਵਜੇ ਤੋਂ ਰਾਤ 10 ਵਜੇ ਤੱਕ ਜਿਹੜਾ ਇਹ ਕਾਨਸਰਟ ਹੋਣਾ ਆ ਸੈਂਡੋਨ ਪਾਰਕ ਰੇਸ ਕੋਰਸ ਵਿਖੇ, ਤੇ ਤੁਸੀਂ ਇੱਥੇ ਵੀ ਆਪਣੀ ਹਾਜ਼ਰੀ ਜਿਹੜੀ ਆ ਭਰ ਸਕਦੇ ਹੋ ਦੋਸਤੋ। ਤੇ ਇਸ ਤੋਂ ਇਲਾਵਾ 20 ਨਵੰਬਰ ਨੂੰ ਇੱਕ ਖੇਡ ਮੇਲਾ ਜਿਹੜਾ ਹੈ ਜੀ ਉਹ ਵੀ ਹੋਣ ਜਾ ਰਿਹਾ ਹੈ ਗੁਰਪੁਰਬ ਦੇ ਮੌਕੇ ਤੇ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਤੇ ਖਾਲਸਾ ਛਾਉਣੀ ਪਲੰਪਟਨ ਵਿਖੇ। ਸੋ ਕੁਛ ਇਹ ਜ਼ਰੂਰੀ ਜਿਹੜੀਆਂ ਜਾਣਕਾਰੀਆਂ ਸੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਣਦੀਆਂ ਸੀਗੀਆਂ। ਤੇ ਇਹਨਾਂ ਜਾਣਕਾਰੀਆਂ ਤੋਂ ਬਾਅਦ ਹੁਣ ਗੀਤ ਸੰਗੀਤ ਵੱਲ ਆਪਾਂ ਰੁੱਖ ਕਰਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ। ਗੀਤ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ 'ਚ। ਤੁਸੀਂ ਬਣੇ ਰਹੋ, ਜੁੜੇ ਰਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ 'ਚ।
ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਯੂਐਸਏ ਤੋਂ ਪ੍ਰਦੀਪ ਤੂਰ।
ਉਹ ਚੰਗੇ ਭਲੇ ਵਸਦੇ ਸਾਂ ਕੋਈ ਨਾਸੀ ਰੋਗ ਵੇ, ਕੈਸੀ ਤੂੰ ਚੁਗਾਈ ਸਾਨੂੰ ਇਸ਼ਕੇ ਦੀ ਚੋਗ ਵੇ, ਚਰਖੇ ਵੀ ਛੁੱਟ ਗਏ ਤਿਰਿੰਜਣ ਵੀ ਛੁੱਟ ਗਏ, ਚਰਖੇ ਵੀ ਛੁੱਟ ਗਏ ਤਿਰਿੰਜਣ ਵੀ ਛੁੱਟ ਗਏ, ਛੁੱਟ ਗਏ ਸਹੇਲੀਆਂ ਤੇ ਤੂੰ
ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ। ਤੇ ਅਸੀਂ ਪਹਿਲਾਂ ਆਰਟੀਕਲ ਤੁਹਾਡੇ ਨਾਲ ਸਾਂਝਾ ਕੀਤਾ ਸੀ ਜੀ, ਪਰਮਜੀਤ ਕੱਟੂ ਹੋਰਾਂ ਦਾ ਲਿਖਿਆ ਦੀਵਿਆਂ ਦਾ ਮੁੱਲ। ਸੋ ਦੀਵਿਆਂ ਦੇ ਨਾਲ ਹੀ ਰਲਦਾ ਮਿਲਦਾ ਇੱਕ ਗੀਤ ਤੁਸੀਂ ਮਨਮੋਹਨ ਵਾਰਸ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣਿਆ ਤੇ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਲਹਿਰਾਂ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਇਸ ਵੇਲੇ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਤੇ ਮੈਨੂੰ ਟੈਕਨੀਕਲ ਸਪੋਰਟ ਦੇ ਰਹੇ ਨੇ ਜੀ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਹੁਰੀ ਤੇ। ਹੁਣ ਪ੍ਰੋਗਰਾਮ ਦੇ ਵਿੱਚ ਅੱਗੇ ਅਸੀਂ ਸ਼ਾਮਲ ਕਰ ਰਹੇ ਹਾਂ ਅਮਨਦੀਪ ਸਿੱਧੂ ਹੁਰਾਂ ਨੂੰ ਵੀ। ਸੋ ਜਿਵੇਂ ਪ੍ਰੋਗਰਾਮ ਦੀ ਸ਼ੁਰੂਆਤ ਚ ਮੈਂ ਦੱਸਿਆ ਸੀ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਉਹ ਵੀ ਸਾਡੇ ਨਾਲ ਸਾਂਝ ਪਾਉਣਗੇ ਤੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਉਹ ਫੋਨ ਦੇ ਜ਼ਰੀਏ ਸਾਡੇ ਨਾਲ ਜੁੜ ਰਹੇ ਨੇ ਜੀ ਤੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ।
ਸਤਿ ਸ੍ਰੀ ਅਕਾਲ ਅਮਰਦੀਪ, ਸਰਬਜੀਤ ਤੇ ਸਾਰੇ ਹੀ ਲਹਿਰਾਂ ਪ੍ਰੋਗਰਾਮ ਸੁਣਦੇ ਸਰੋਤਿਆਂ ਨੂੰ ਵੀ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਹੈ ਜੀ ਤੇ ਧੰਨਵਾਦ ਤੁਹਾਡਾ ਕਿ ਤੁਸੀਂ ਮੈਨੂੰ ਟਾਈਮ ਦੇ ਰਹੇ ਹੋ। ਵੈਸੇ ਮੇਰਾ ਕਾਫੀ ਕੱਲ ਵੀ ਗੱਲਾਂ ਰਹਿ ਗਈਆਂ, ਸਿਰਫ 4 ਘੰਟੇ ਆਪਾਂ ਪ੍ਰੋਗਰਾਮ ਕੀਤਾ ਤੇ 4 ਘੰਟੇ ਤੋਂ ਬਾਅਦ ਮਤਲਬ ਕੱਲ ਸ਼ਾਮ ਤੱਕ ਬਹੁਤ ਆਪਣੇ ਸੱਜਣਾ ਮਿੱਤਰਾਂ ਨੂੰ ਮਿਲੇ, ਗੱਲਾਂ ਬਾਤਾਂ ਹੋਈਆਂ, ਆਪਣੇ ਬਹੁਤ ਸਾਰੇ ਸਰੋਤੇ ਜਿਹੜੇ ਸਾਂਝਾਂ ਪਾਉਂਦੇ ਆ ਈਮੇਲਸ ਮੈਸੇਜਸ ਦੇ ਜ਼ਰੀਏ, ਉਹਨਾਂ ਨਾਲ ਫੇਸ ਟੂ ਫੇਸ ਗੱਲ ਵੀ ਹੋਈ, ਤਾਂ ਇਸ ਕਰਕੇ ਜ਼ਿੰਦਗੀ ਦੇ ਤਜਰਬਿਆਂ ਦੇ ਵਿੱਚ ਹੋਰ ਬਹੁਤ ਵਾਧਾ ਹੋਇਆ ਪਿਛਲੇ ਕੁਝ ਘੰਟਿਆਂ ਦੇ ਵਿੱਚ। ਸੋ ਮੈਂ ਸੋਚਿਆ ਵੀ ਆਪਾਂ ਛੇਤੀ ਛੇਤੀ ਉਹ ਸਾਂਝਾ ਕਰੇ ਦਈਏ, ਕਿਉਂਕਿ ਜ਼ਿੰਦਗੀ ਚੱਲਦੀ ਰਹਿਣੀ ਚਾਹੀਦੀ ਆ, ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਤੇ ਅਸੀਂ ਵੀ ਇਸੇ ਸੋਚ ਦੇ ਨਾਲ ਵੱਧ ਰਹੇ ਹਾਂ। ਤੇ ਵੈਸੇ ਮੈਂ ਡਰਾਈਵ ਕਰ ਰਿਹਾ, ਮੈਂ ਆਪਣੇ ਸਰੋਤਿਆਂ ਦੱਸਦਾ, ਕਦੇ ਜੇ ਕੋਈ ਪ੍ਰੋਬਲਮ ਆ ਜਾਵੇ ਤਾਂ ਮਾਇੰਡ ਨਾ ਕਰਨਾ, ਕਿਉਂ ਮੈਂ ਵਾਪਸ ਆਪਣੇ ਪਿੰਡ ਜਾ ਰਿਹਾ ਤੇ ਨਿਊ ਕਾਸਲ ਦੇ ਲਾਗੇ ਪਹੁੰਚ ਗਿਆ ਜੀ।
ਹਾਂਜੀ, ਸੋ ਸਿੱਧੂ ਸਾਹਿਬ ਜੀ ਦੇਖੋ ਧੰਨਵਾਦ ਤੁਸੀਂ ਕਰ ਰਹੇ ਹੋ, ਵੈਸੇ ਧੰਨਵਾਦ ਤਾਂ ਮੈਨੂੰ ਲੱਗਦਾ ਵੀ ਇੱਕ ਵਾਰ ਮਿੰਟੂ ਬਰਾੜ ਹੋਰਾਂ ਦਾ ਕਰ ਦੇਣਾ ਚਾਹੀਦਾ, ਜਿਨ੍ਹਾਂ ਦੀ ਇੱਕ ਜ਼ਰੂਰੀ ਟ੍ਰੇਨਿੰਗ ਆਉਣ ਕਰਕੇ ਅੱਜ ਮੈਨੂੰ ਵੀ ਪ੍ਰੋਗਰਾਮ 'ਚ ਆਉਣਾ ਪਿਆ ਤੇ ਸੋ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਅੱਜ ਤੁਹਾਡਾ ਵੀ ਪ੍ਰੋਗਰਾਮ 'ਚ ਆਉਣਾ ਹੋਇਆ ਤੇ ਤਹਿ ਦਿਲ ਤੋਂ ਇੱਕ ਵਾਰ ਫੇਰ ਤੁਹਾਨੂੰ ਜੀ ਆਇਆਂ ਕਹਿੰਦੇ ਆ। ਬਿਲਕੁਲ ਜੀ, ਸਾਂਝਾਂ ਜਿਹੜੀਆਂ ਪੈਣੀਆਂ ਬਹੁਤ ਜ਼ਰੂਰੀ ਨੇ, ਸੋ ਤਜਰਬੇ ਜਿਹੜੇ ਆ ਉਹ ਜਿੰਨੇ ਜ਼ਿਆਦਾ ਇੱਕ ਦੂਜੇ ਦੇ ਨਾਲ ਸਾਂਝੇ ਹੁੰਦੇ ਰਹਿਣ ਉਨਾ ਹੀ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਹਰ ਪਲ ਮਿਲਦਾ। ਤੇ ਸਿੱਧੂ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਤੁਹਾਡੇ ਵੀ ਤਜਰਬਿਆਂ ਦੇ ਵਿੱਚ ਕੁਝ ਵਾਧੇ ਹੋਏ ਨੇ, ਸੋ ਖੇਡਾਂ ਦੇ ਸਿਲਸਿਲੇ 'ਚ ਮੈਨੂੰ ਲੱਗਦਾ ਕਿ ਤੁਸੀਂ ਕੈਨਬਰਾ ਤੇ ਜਿਹੜਾ ਸਿਡਨੀ ਦਾ ਦੌਰਾ ਜਿਹੜਾ ਉਹ ਕੀਤਾ, ਸੋ ਪਹਿਲਾਂ ਤਾਂ ਸਾਨੂੰ ਥੋੜੇ ਜਿਹੇ ਜਿਹੜੇ ਨਜ਼ਾਰੇ ਆ ਜਾਂ ਝਾਤਾਂ ਜਿਹੜੀਆਂ ਉਹ ਉਹਨਾਂ ਤੇ ਵੀ ਪਵਾ ਦਿਓ ਜੀ, ਕਿੱਦਾਂ ਰਹੀਆਂ ਖੇਡਾਂ?
ਹਾਂਜੀ, ਦੋਨੋਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਖੇਡਾਂ ਨੇ, ਦੇਖੋ ਪਲੇਅਰ ਬਹੁਤ ਵਧੀਆ ਖੇਡੇ ਨੇ, ਆਏ ਨੇ, ਟੀਮਾਂ ਵੀ ਆਈਆਂ ਨੇ, ਦੂਰੋਂ ਦੂਰੋਂ ਚੱਲ ਕੇ ਗਈਆਂ ਨੇ, ਕ੍ਰਿਸਟਨ ਮੈਲਬਨ ਗੁਲਗੁਲਦਾ ਜਿੰਨੀ ਕੀਆਂ ਤਾਂ ਸੀ, ਸੋ ਫੁੱਟਬਾਲ ਦੇ ਮੈਚ ਵੀ ਚੱਲੇ ਨੇ ਦੋਨਾਂ ਸ਼ਹਿਰਾਂ ਦੇ ਵਿੱਚ। ਤੇ ਖਾਣ ਪੀਣ ਦਾ ਪ੍ਰਬੰਧ ਬਹੁਤ ਆਲਾ ਦਰਜੇ ਦਾ, ਬਹੁਤ ਵਧੀਆ, ਟੈਂਟ ਵਗੈਰਾ ਸਾਰਾ, ਸਿਕਿਉਰਿਟੀ ਬਹੁਤ ਵਧੀਆ, ਮਾਹੌਲ ਬਹੁਤ ਵਧੀਆ। ਕੈਨਬਰਾ ਦੇ ਵਿੱਚ ਮੌਸਮ ਨੇ ਕਾਫੀ ਕੰਮ ਖਰਾਬ ਕੀਤਾ, ਮੀਂਹ ਵੀ ਸ਼ਾਮ ਨੂੰ ਪੈ ਗਿਆ, ਫਿਰ
ਜੀ ਜੀ ਸਰੋਤੇ ਮੈਨੂੰ ਲੱਗਦਾ ਕਿ ਕਿਉਂਕਿ ਸਿੱਧੂ ਸਾਹਿਬ ਡਰਾਈਵ ਕਰ ਰਹੇ ਨੇ ਤਾਂ ਕਿਤੇ ਨਾ ਕਿਤੇ ਜਿਹੜੀ ਰੇਂਜ ਆ ਉਹ ਘੱਟ ਜਾਂਦੀ ਹੈ, ਕਈ ਵਾਰ ਗੱਲਬਾਤ ਕਰਦੇ ਆ ਸੋ ਉਹ ਗੱਲਬਾਤ ਜਿਹੜੀ ਆ ਉਹ ਘੱਟ ਜਾਂਦੀ ਹੈ ਜੀ। ਸੋ ਜਿਵੇਂ ਜੀ ਸਿੱਧੂ ਸਾਹਿਬ ਥੋੜੀ ਜਿਹੀ ਆਵਾਜ਼ ਦੇ ਵਿੱਚ ਮੈਨੂੰ ਲੱਗਦਾ ਕਿ ਥੋੜੀ ਜਿਹੀ ਸਮੱਸਿਆ ਆਈ ਹੈ ਤੇ ਤੁਹਾਡੀ ਗੱਲ ਜਿਹੜੀ ਆ ਕਿਤੇ ਨਾ ਕਿਤੇ ਘੱਟ ਗਈ ਆ।
ਜੀ ਜੀ, ਮਤਲਬ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਵੀ ਮੇਲੇ ਓਵਰਆਲ ਬਹੁਤ ਵਧੀਆ ਰਹੇ ਨੇ, ਪਰ ਜਿਹੜੀ ਦਰਸ਼ਕਾਂ ਦੀ ਥੋੜੀ ਘੱਟ ਆਮਦ ਕਰਕੇ ਜਿਹੜੇ ਪਲੇਅਰ ਆ ਉਹ ਵੀ ਡਿਮੋਰਲਾਈਜ਼ ਹੋਣ ਦੇ ਜ਼ਿਆਦਾ ਖਤਰੇ ਹੁੰਦੇ ਨੇ, ਤੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਲੱਗਦਾ ਵੀ ਲੋਕ ਵੱਧ ਤੋਂ ਵੱਧ ਆਉਣੇ ਚਾਹੀਦੇ, ਸਿਡਨੀ ਵਰਗੇ ਸ਼ਹਿਰ 'ਚ 10-15 ਹਜ਼ਾਰ ਆਉਣਾ ਚਾਹੀਦਾ ਤੇ ਕ੍ਰਿਕਟਾਂ ਨੂੰ 20,000 ਵੀ ਹੋ ਜਾਂਦਾ, ਸੋ ਕੁੱਲ ਮਿਲਾ ਕੇ ਸਿਡਨੀ 'ਚ 3,000 ਦਾ ਇਕੱਠ ਸੀਗਾ, ਪਰ ਅਸੀਂ ਜ਼ਿਆਦਾ ਐਕਸਪੈਕਟ ਕਰਦੇ ਸੀਗੇ, ਪਰ ਇਸ ਦਾ ਚਿੰਤਨ ਕੀਤਾ ਕੱਲ ਪ੍ਰਬੰਧਕਾਂ ਨੇ ਵੀ, ਅਸੀਂ ਵੀ ਆਪਣੇ ਤਜਰਬੇ ਵੀ ਦਿੱਤੇ ਗਾਂਹ ਵਾਸਤੇ, ਹੋਰ ਵੀ ਵਧੀਆ ਮਤਲਬ ਕਰਨ ਦੇ ਉਪਰਾਲੇ ਜਿਹੜੇ ਨੇ ਉਹ ਡਿਸਕਸ ਕੀਤੇ ਗਏ। ਵੈਸੇ ਜੇ ਓਵਰਆਲ ਦੇਖੀਏ ਤਾਂ ਜਿਹੜਾ ਮੇਲੇ ਦਾ ਮਕਸਦ ਹੈ ਕੱਲ ਉਹ ਮਤਲਬ ਨੇਪਰੇ ਚੜ੍ਹਦਾ ਦਿਖਾਈ ਦਿੱਤਾ। ਮਤਲਬ ਜਿਹੜੀ ਗੱਲ ਮੈਂ ਕਰਨਾ ਚਾਹੁੰਦਾ ਕਿ ਇਹ ਜਿਹੜਾ ਟੂਰਨਾਮੈਂਟ ਸਿਡਨੀ ਵਾਲਾ ਸੀ ਨਾ, ਇਹ ਗੁਰੂ ਘਰ ਜਿਹੜੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਪਾਰਕਲੀ ਗੁਰੂ ਘਰ ਵੀ ਆਪਾਂ ਕਹਿ ਦਿੰਦੇ ਹਾਂ, ਸਾਰਿਆਂ ਨਾਲੋਂ ਵੱਡਾ ਗੁਰੂ ਘਰ ਆਸਟ੍ਰੇਲੀਆ ਦਾ, ਉਹਨਾਂ ਦੀ ਕਮੇਟੀ ਵੱਲੋਂ ਅਫੀਸ਼ੀਅਲ ਟੂਰਨਾਮੈਂਟ ਸੀ ਸੰਗਤ ਵੱਲੋਂ। ਔਰ ਅਕਸਰ ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੇ ਜਿਹੜੇ ਗੁਰੂ ਘਰ ਹੈ ਉਹ ਪੈਸੇ ਇਕੱਠੇ ਕਰਨ ਨੂੰ ਰੱਖੇ ਹੋਏ ਨੇ, ਜੇ ਹੋਰ ਜਿਹੜੇ ਕਮਿਊਨਿਟੀ ਦੇ ਕੰਮ ਹੈ ਉਹ ਵੀ ਕਰਨੇ ਚਾਹੀਦੇ ਨੇ, ਬਜ਼ੁਰਗਾਂ ਦੀ ਦੇਖਭਾਲ ਦੇ ਲਈ ਕੁਛ ਕਰਨਾ ਚਾਹੀਦਾ ਆ, ਤਾਂ ਖੇਡਾਂ ਲਈ ਬੱਚਿਆਂ ਲਈ ਕਰਨਾ ਚਾਹੀਦਾ, ਤੇ ਕੱਲ ਐਗਜੈਕਟਲੀ ਉਹੀ ਕੁਛ ਕਰਦੇ ਮੈਨੂੰ ਮਹਿਸੂਸ ਹੋਏ ਪ੍ਰਬੰਧਕ ਕਿ ਪ੍ਰਬੰਧਕਾਂ ਨੇ ਪ੍ਰਬੰਧ ਕੀਤੇ ਸਾਰਾ ਕੁਛ ਬੱਚਿਆਂ ਨੂੰ ਖੇਡਣ ਦੇ ਲਈ ਪ੍ਰੇਰਿਤ ਕੀਤਾ ਤੇ ਕੱਲ ਗਰਾਊਂਡਾਂ ਦੇ ਵਿੱਚ ਬਹੁਤ ਬਜ਼ੁਰਗ ਵੀ ਆਏ ਹੋਏ ਸੀ ਜਿਹੜੇ ਇੰਡੀਆ ਤੋਂ ਆਪਣੇ ਇੱਥੇ ਪਹੁੰਚੇ ਨੇ ਬੱਚਿਆਂ ਦੇ ਕੋਲ ਉਹਨਾਂ ਦੀ ਸਪੋਰਟ ਕਰਨ ਦੇ ਲਈ ਉਹ ਵੀ ਗਰਾਊਂਡਾਂ ਦੇ ਵਿੱਚ ਆਏ ਹੋਏ ਸਨ ਆਨੰਦ ਮਾਣਨ ਵਾਸਤੇ। ਸੋ ਮੈਨੂੰ ਲੱਗਾ ਕਿ ਜਿਹੜਾ ਇਹ ਗੱਲ ਕਰਦੇ ਆ ਸਾਰੇ ਹੀ ਕਰਦੇ ਆ, ਸੋਸ਼ਲ ਮੀਡੀਆ ਤੇ ਵੀ ਹੁੰਦੀ ਆ, ਹੋਰ ਮੀਡੀਆ ਚ ਵੀ ਹੁੰਦੀ ਆ, ਤੇ ਉਹ ਗੁਰੂ ਘਰ ਦਾ ਬਹੁਤ ਵਧੀਆ ਉਪਰਾਲਾ, ਉਹ ਨਵਾਂ ਨੀ ਹੈਗਾ, ਅੱਗੇ ਵੀ ਬਹੁਤ ਕਈ ਸਾਲਾਂ ਤੋਂ ਕਰਦੇ ਆ ਰਹੇ ਨੇ ਤੇ ਮੈਨੂੰ ਲੱਗਦਾ ਕਿ ਸਾਨੂੰ ਆਉਣ ਵਾਲੇ ਸਾਲਾਂ ਚ ਵੱਧ ਤੋਂ ਵੱਧ ਸਪੋਰਟ ਦੇਣੀ ਚਾਹੀਦੀ ਆ ਗੁਰੂ ਘਰਾਂ ਦੀ ਕਿ ਇਹੋ ਜਿਹੇ ਅਗਰ ਉਪਰਾਲੇ ਕਰਦੇ ਨੇ ਨਿਰਪੱਖ ਉਪਰਾਲੇ ਜਾਣੀ ਕਿ ਓਪਨ ਜਾਣੀ ਕਿ ਖੁੱਲੇ ਸੱਦੇ ਵਾਲੇ ਕਿਸੇ ਵੀ ਪੋਲਿਟਿਕਸ ਜਾਂ ਪਾਰਟੀਬਾਜ਼ੀ ਲੋਕਲ ਪਾਰਟੀਬਾਜ਼ੀ ਤੋਂ ਉੱਤਰ ਕੇ ਤਾਂ ਉਹ ਬਹੁਤ ਵਧੀਆ ਗੱਲ ਹੈ ਤੇ ਜਿਹੜਾ ਕੁਛ ਅਸੀਂ ਕਹਿੰਦੇ ਹਾਂ ਕਿ ਗੁਰੂ ਘਰ ਦੇ ਵਿੱਚ ਅਸੀਂ ਦਸਵੰਧ ਦਿੰਦੇ ਹਾਂ ਉਹ ਕੱਲਾ ਲੰਗਰ ਤੱਕ ਹੀ ਸੀਮਤ ਜਾਂ ਬਿਲਡਿੰਗ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਉਹ ਹੋਰ ਵੀ ਬਹੁਤ ਕੁਛ ਹੈ। ਔਰ ਮਤਲਬ ਕੀਤਾ ਕੱਲ ਦੇਖੋ ਬੱਚੇ ਉੱਥੇ ਬਹੁਤ ਪਹੁੰਚੇ ਹੋਏ ਸਨ, ਬੱਚਿਆਂ ਦੀ ਅਥਲੈਟਿਕਸ ਹੋਈਆਂ, ਫੁੱਟਬਾਲ ਦੇ ਮੈਚ ਹੋਏ, ਬੜੇ ਖੁਸ਼ ਸਨ, ਉਹਨਾਂ ਨੂੰ ਟਰਾਫੀਆਂ ਮਿਲੀਆਂ, ਟੀ ਸ਼ਰਟਾਂ ਮਿਲੀਆਂ। ਸੋ ਇਹੀ ਇੱਕ ਮਤਲਬ ਬਿਲਡਿੰਗ ਬਲੋਕਸ ਹੈ ਤੇ ਇਸ ਪੱਖੋਂ ਮਤਲਬ ਮੈਂ ਬਹੁਤ ਕੱਲ ਹੈਪੀ ਸੀ, ਖੁਸ਼ ਸੀ ਕਿ ਬੱਚੇ ਬੜੇ ਨੱਠੇ ਭੱਜੇ ਫਿਰਦੇ ਸਨ।
ਹਾਂਜੀ, ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਕਿ ਉਹਨਾਂ ਨੂੰ ਬਿਜ਼ੀ ਰੱਖਣਾ, ਕਿਉਂਕਿ ਜੇ ਇਸ ਉਮਰ ਦੇ ਪੜਾਅ ਦੇ ਵਿੱਚੋਂ ਜੇ ਅਸੀਂ ਆਪਣੇ ਬੱਚਿਆਂ ਦੀ ਵੀ ਗੱਲ ਕਰੀਏ, ਸਿੱਧੂ ਸਾਹਿਬ ਲੰਘ ਰਹੇ ਆ, ਤਾਂ ਉਹਨਾਂ ਦੇ ਲਈ ਇਸ ਉਮਰ ਦੇ ਪੜਾਅ ਦੇ ਵਿੱਚ ਉਹਨਾਂ ਨੂੰ ਬਿਜ਼ੀ ਰੱਖਣਾ ਜਾਂ ਉਹਨਾਂ ਦੀ ਐਨਰਜੀ ਦਾ ਸਹੀ ਯੂਜ਼ ਹੋਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ, ਕਿਉਂਕਿ ਜੇਕਰ ਉਹਨਾਂ ਦੀ ਜਿਹੜੀ ਐਨਰਜੀ ਉਹ ਸਹੀ ਪਾਸੇ ਨਹੀਂ ਲੱਗਦੀ ਤਾਂ ਉਹ ਫਿਰ ਕਿਸੇ ਨਾ ਕਿਸੇ ਗਲਤ ਰਾਹ ਨੂੰ ਵੀ ਚੁਣ ਸਕਦੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਖੇਡ ਮੇਲੇ ਜਿਹੜੇ ਆ ਇਹ ਇੱਕ ਬਹੁਤ ਵਧੀਆ ਜ਼ਰੀਆ ਨੇ, ਇੱਕ ਬਹੁਤ ਵਧੀਆ ਮਾਧਿਅਮ ਨੇ ਆਪਣੀ ਜਿਹੜੀ ਜਨਰੇਸ਼ਨ ਆ, ਜਿਹੜੀ ਨੈਕਸਟ ਜਨਰੇਸ਼ਨ ਆ, ਉਹਨੂੰ ਸਹੀ ਮਾਰਗ ਤੇ ਪਾਉਣ ਦੇ ਲਈ ਵੀ।
ਅੰਮ੍ਰਿਤਦੀਪ, ਇੱਕ ਹੋਰ ਆਬਜ਼ਰਵੇਸ਼ਨ ਜਿਹੜੀ ਮੈਂ ਕੱਲ ਕੀਤੀ ਆ ਜਿਹੜੀ ਮੈਨੂੰ ਬਹੁਤ ਚੰਗੀ ਲੱਗੀ ਕਿ ਜਿਹੜੇ ਪ੍ਰਬੰਧਕ ਮਤਲਬ ਘੱਟੋ ਘੱਟ 10 ਪ੍ਰਬੰਧਕ ਸਪੈਸ਼ਲ ਟੀਮ ਬੱਚਿਆਂ ਨੂੰ ਮੈਨੇਜ ਕਰ ਰਹੇ ਸੀ, ਉਹਨਾਂ ਦੇ ਇਵੈਂਟ ਮੈਨੇਜ ਕਰ ਰਹੇ ਸੀ, ਉਹਨਾਂ ਦੇ ਨਾਮ ਰਜਿਸਟਰ ਕਰ ਰਹੇ ਸੀ ਤੇ ਟੀ ਸ਼ਰਟ ਦੇ ਰਹੇ ਸੀ ਉਹਨਾਂ ਨੂੰ। ਸੋ ਉਹ ਇੱਦਾਂ ਨੀ ਬਈ ਕਈ ਵਾਰੀ ਖਾਨਾ ਪੂਰਤੀ ਵਾਲਾ ਕੰਮ ਹੁੰਦਾ ਨਾ ਬਈ ਚਲੋ ਫਾਰਮੈਲਿਟੀ ਲਈ ਤੇ ਫੋਕਸ ਸਾਰਾ ਕਬੱਡੀ ਤੇ ਰੱਖਿਆ ਹੋਇਆ ਜਾਂ ਹੋਰ ਪਾਸੇ ਰੱਖਿਆ ਹੋਇਆ, ਨਹੀਂ ਇਸ ਤਰ੍ਹਾਂ ਨਹੀਂ ਸੀ। ਕੱਲ ਬੱਚਿਆਂ ਨੂੰ ਫੋਰ ਫਰੰਟ ਤੇ ਰੱਖਿਆ ਹੋਇਆ ਸੀ ਤੇ ਉਹਨਾਂ ਦੇ ਜਿਹੜੇ ਪੇਰੈਂਟਸ ਸੀਗੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਮਤਲਬ ਸਾਡੇ ਮੂਹਰੇ ਤਾਂ ਉਹ ਨੌਜਵਾਨ ਹੀ ਹੈ ਤੇ ਉਹ ਵੀ ਬੜੇ ਮਤਲਬ ਚਾਓ ਦੇ ਨਾਲ ਆਏ ਹੋਏ ਸੀਗੇ ਕਿਉਂਕਿ ਉਹਨਾਂ ਦੇ ਦੇਖੋ ਬੱਚੇ ਨੱਠੇ ਭੱਜੇ ਫਿਰਦੇ ਸਨ ਗਰਾਊਂਡਾਂ ਦੇ ਵਿੱਚ, ਇੱਕ ਸੈਂਸ ਆਫ ਸਿਕਿਉਰਿਟੀ ਸੀਗੀ ਤੇ ਉਹਨਾਂ ਨੂੰ ਐਵੇਂ ਲੱਗਦਾ ਸੀਗਾ ਕਿ ਚਲੋ ਇਹ ਖੇਡਣਗੇ ਇੱਥੇ ਦੌੜਨਗੇ ਟਰਾਫੀ ਮਿਲੇਗੀ ਤੇ ਨਾਲ ਇੱਕ ਦੋ ਮੈਚ ਕਬੱਡੀ ਦੇ ਵੀ ਦੇਖਣਗੇ, ਇਹ ਆਪਣੇ ਸੱਭਿਆਚਾਰ ਦੇ ਨਾਲ ਜੁੜਨਗੇ। ਸੋ ਉਹ ਬੱਚਿਆਂ ਦੇ ਮਾਂ ਬਾਪ ਦੇ ਵਿੱਚ ਵੀ ਬੜਾ ਚਾਅ ਸੀ, ਉਹ ਵੀ ਆਪਣੇ ਦਾਦੇ ਦਾਦੀਆਂ ਕੋਲ ਵੀ ਨੱਠੇ ਭੱਜੇ ਫਿਰਦੇ ਸੀ, ਤੇ ਮੈਨੂੰ ਇਹ ਵੀ ਗੱਲ ਬੜੀ ਚੰਗੀ ਲੱਗੀ ਕੱਲ। ਸੋ ਫੋਕਸ ਜਿਹੜਾ ਕੱਲ ਬੱਚਿਆਂ ਦਾ ਹੀ ਸੀਗਾ ਆਲਮੋਸਟ ਜ਼ਿਆਦਾ।
ਜੀ, ਸੋ ਇਹਦੇ ਲਈ ਵਧਾਈ ਦੇ ਪਾਤਰ ਨੇ ਜੀ ਸਾਰੇ ਪ੍ਰਬੰਧਕ। ਵੈਸੇ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਤਰਜੀਹ ਦਿੰਨੇ ਆ ਤਾਂ ਮੈਨੂੰ ਲੱਗਦਾ ਕਿ ਬਿਲਕੁਲ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਜਿਹੜੇ ਨਤੀਜੇ ਵੀ ਉਹ ਬਹੁਤ ਵਧੀਆ ਹੋਣਗੇ ਤੇ ਇਸ ਗੱਲ ਦੀ ਆਪਾਂ ਉਮੀਦ ਵੀ ਰੱਖ ਸਕਦੇ ਆ।
ਜੀ, ਇੱਕ ਹੋਰ ਗੱਲ ਮੈਂ ਸਾਂਝੀ ਕਰਨਾ ਚਾਹਾਂ ਕੱਲ ਦਾ, ਇੱਕ ਮਤਲਬ ਸ਼ਾਇਦ ਸਾਡੇ ਸਰੋਤੇ ਨੂੰ ਪਤਾ ਵੀ ਹੋਏਗਾ ਪਰ ਫਿਰ ਵੀ ਚਲੋ ਮੈਂ ਦੱਸ ਦਿੰਦਾ ਕਿ ਸਿਡਨੀ ਦੇ ਵਿੱਚ ਇੱਕ ਹਰਮਨ ਫਾਊਂਡੇਸ਼ਨ ਕੰਮ ਕਰ ਰਹੀ ਆ ਪਿਛਲੇ ਕਈ ਸਾਲਾਂ ਤੋਂ, ਉਸ ਦੇ ਬਾਰੇ ਮੈਂ ਥੋੜੇ ਜਿਹੇ ਪਿਛੋਕੜ ਉਹਦਾ ਦੱਸਣਾ ਚਾਹਾਂਗਾ ਮਰਦੀ ਆਪਣੇ ਸਰੋਤਿਆਂ ਨੂੰ ਤੇ ਕਿ ਫਾਊਂਡੇਸ਼ਨ ਹੈ ਕੀ। ਕੱਲ ਸਿਰਫ ਬੱਚਿਆਂ ਦੇ ਮਤਲਬ ਦੌੜਾਂ ਵੀ ਇਸਦਾ ਵੀ ਉਹ ਪ੍ਰਬੰਧ ਕਰ ਰਹੇ ਸੀ, ਉਹਨਾਂ ਟੀ ਸ਼ਰਟਾਂ ਵੀ ਦਿੱਤੀਆਂ ਤੇ ਵਧੀਆ ਮੈਸੇਜ ਵੀ ਲਿਖੇ ਹੋਏ ਸੀ ਟੀ ਸ਼ਰਟ ਦੇ ਉੱਤੇ ਤੇ ਨਾਲ ਦੀ ਨਾਲ ਇੱਕ ਹੋਰ ਉਪਰਾਲਾ ਉਹ ਕਰ ਰਹੇ ਸਨ ਕਿ ਜਿਹੜੀ ਡੋਮੈਸਟਿਕ ਵਾਇਲੈਂਸ ਹੈ ਘਰਾਂ ਦੇ ਵਿੱਚ ਜਿਹੜੀ ਲੜਾਈ ਕਢਾਈ ਚੱਲਦੀ ਹੈ, ਇਹ ਨੀ ਕਹਿੰਦੇ ਸਿਰਫ ਮੈਨ ਬੰਦੇ ਕਰਦੇ ਨੇ, ਮਤਲਬ ਦੋਨੋਂ ਪਾਸੇ ਹੁੰਦੀ ਹੈ ਫੀਮੇਲ ਐਂਡ ਮੇਲ, ਉਹਦੇ ਬਾਰੇ ਮਤਲਬ ਉਹ ਕਾਫੀ ਉਪਰਾਲੇ ਕਰ ਰਹੇ ਨੇ ਕਿ ਜਿਹੜੇ ਸਾਡੇ ਘਰਾਂ ਦੇ ਵਿੱਚ ਕਈ ਵਾਰੀ ਵਾਇਲੈਂਸ ਹੋ ਜਾਂਦੀ ਆ, ਨੈਚੁਰਲ ਹੈ ਹੋ ਸਕਦੀ ਹੁੰਦੀ ਆ, ਪਰ ਉਸ ਨਾਲ ਕਿੱਦਾਂ ਡੀਲ ਕਰਨਾ ਆ, ਉਸਦੇ ਕੀ ਨੁਕਸਾਨ ਨੇ ਔਰ ਉਹਦੇ ਵਿੱਚੋਂ ਕਿੱਦਾਂ ਬਾਹਰ ਨਿਕਲ ਕੇ ਆਉਣਾ ਆ, ਇਹ ਸਾਰਾ ਹਰਮਨ ਫਾਊਂਡੇਸ਼ਨ ਕਰ ਰਹੀ ਹੈ। ਤੇ ਮੈਂ ਹਰਮਨ ਫਾਊਂਡੇਸ਼ਨ ਦੇ ਬਾਰੇ ਤੁਹਾਨੂੰ ਦੱਸਦਾ ਆ, ਸਾਡੇ ਬੜੇ ਸਤਿਕਾਰਯੋਗ ਭੈਣ ਜੀ ਹਰਿੰਦਰ ਕੌਰ ਜੋ ਕਿ 2005 ਤੋਂ ਮੈਂ ਉਹਨਾਂ ਨੂੰ ਜਾਣਦਾ, ਜਦੋਂ ਹਰਮਨ ਰੇਡੀਓ ਦੀ ਸ਼ੁਰੂਆਤ ਹੋਈ ਸੀ ਤਾਂ ਅਮਰੀਕ ਸਿੰਘ ਫਲੋਰਾ ਹੁਣੀ ਸਾਨੂੰ ਮਿਲੇ ਤੇ ਸੇਮ ਟਾਈਮ ਤੇ ਹਰਿੰਦਰ ਭੈਣ ਜੀ ਵੀ ਸਾਨੂੰ ਮਿਲੇ। ਉਹ ਇਹ ਬਹੁਤ ਉਦੋਂ ਐਕਟਿਵ ਸੀਗੇ, ਗਿੱਧੇ ਦੀਆਂ ਟੀਮਾਂ ਵੀ ਆਰਗੇਨਾਈਜ਼ ਕਰਦੇ ਸੀ, ਸ਼ਾਇਦ ਪੰਜਾਬ PAU ਤੋਂ ਸਨ, ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਪਿਛੋਕੜ। ਤੇ ਉਹ ਗਿੱਧੇ ਵਗੈਰਾ ਦੀਆਂ ਟੀਮਾਂ ਬੜੀਆਂ ਆਰਗੇਨਾਈਜ਼ ਕੀਤੀਆਂ ਉਹਨਾਂ ਨੇ, ਤੇ ਬੜੇ ਯੰਗਸਟਰਸ ਨੂੰ ਟ੍ਰੇਨ ਕੀਤਾ, ਤੇ ਫਿਰ ਉਹ ਸਾਡੇ ਨਾਲ ਵੀ ਜੁੜੇ ਪਹਿਲੀ ਟੀਮ ਦੇ ਵਿੱਚ ਹੀ। ਤੇ ਉਹਨਾਂ ਨੇ 2.5-2.5 ਸਾਲ ਪ੍ਰੋਗਰਾਮ ਕੀਤਾ, ਸੰਡੇ ਨੂੰ ਉਹਨਾਂ ਦਾ ਪ੍ਰੋਗਰਾਮ ਬੜਾ ਪਾਪੂਲਰ ਹੁੰਦਾ ਸੀ, ਤੇ ਉਹਦੇ ਵਿੱਚ ਉਹ ਜਿਹੜੇ ਸਾਡੇ ਪਰਿਵਾਰਕ ਇਸ਼ੂ ਆ ਉਹਨਾਂ ਤੇ ਉਹ ਗੱਲਾਂ ਕਰਦੇ ਹੁੰਦੇ ਸੀ। ਤੇ ਉਹਨਾਂ ਦੇ ਜਿਹੜੇ ਦੋ ਬੇਟੇ ਨੇ, ਉਹਨਾਂ ਦਾ ਛੋਟਾ ਬੇਟਾ ਹਰਮਨ, ਹਾਂਜੀ, ਤੇ ਉਹ ਵੀ ਪ੍ਰੋਗਰਾਮ ਚ ਆਉਂਦਾ ਹੁੰਦਾ ਸੀਗਾ ਨਾਲ ਉਹਨਾਂ ਦੇ ਹੈਲਪ ਕਰਾਉਣ, ਗਾਣੇ ਵਗੈਰਾ ਉਹ ਲਾਉਂਦਾ ਹੁੰਦਾ ਸੀ। ਤੇ ਉਹਨੂੰ ਵੀ ਉਹ ਵੀ ਫਿਰ ਭੰਗੜਾ ਪਾਉਣ ਲੱਗ ਗਿਆ, ਭੰਗੜੇ ਦੀ ਟੀਮਾਂ ਬੜਾ ਮਲਵਾਲਾ ਦਾਤੇ ਦਾ ਭੰਗੜਾ ਪਾਉਂਦਾ ਹੁੰਦਾ ਸੀ, ਤੇ ਬੜਾ ਸ਼ਾਈ ਕਿਸਮ ਦਾ ਮੁੰਡਾ ਤੇ ਸੱਭਿਆਚਾਰ ਨਾਲ ਜੁੜਿਆ ਪੰਜਾਬੀ ਨਾਲ। ਤੇ ਅਨਫੋਰਚੁਨੇਟਲੀ 4-5 ਸਾਲ ਪਹਿਲਾਂ ਉਹਦੀ ਐਸੇ ਫ੍ਰੀ ਵਿੱਚ, ਜਿੱਥੇ ਹੁਣ ਮੈਂ ਜਾ ਰਿਹਾ ਨਿਊ ਕਾਸਲ ਦੇ ਲਾਗੇ ਹੀ, ਇੱਕ ਦੁਰਘਟਨਾ ਦੇ ਵਿੱਚ ਉਹਦੀ ਮੌਤ ਹੋ ਗਈ। ਤਾਂ ਮਤਲਬ ਹੀ ਵਾਜ਼ ਓਨਲੀ 21 or 22 ਐਟ ਦੈਟ ਟਾਈਮ, ਹੈ ਨਾ। ਤਾਂ ਬੜਾ ਮਤਲਬ ਦਿਲ ਨੂੰ ਦੁੱਖ ਲੱਗਿਆ, ਤੇ ਮੇਰਾ ਆਪਣਾ ਹੀ ਹੌਸਲਾ ਨੀ ਪਿਆ ਭੈਣ ਜੀ ਨੂੰ ਫੋਨ ਕਰਨ ਦਾ। ਆਲਮੋਸਟ 6 ਮਹੀਨੇ ਮੈਂ ਭੈਣ ਜੀ ਨੂੰ ਫੋਨ ਨੀ ਕਰ ਸਕਿਆ, ਅਫਸੋਸ ਦਾ, ਹੈ ਨਾ। ਤੇ ਮੈਨੂੰ ਇਹ ਨੀ ਸੀ ਪਤਾ ਲੱਗਦਾ ਕਿ ਮੈਂ ਉਹਨਾਂ ਨਾਲ ਕਿੱਦਾਂ, ਹੈ ਨਾ, ਗੱਲ ਕਰੂੰਗਾ, ਉਹ ਕਿਸ ਸਿਚੁਏਸ਼ਨ ਚੋਂ ਲੰਘ ਰਹੇ ਹੋਣਗੇ। ਮੈਨੂੰ ਇਹੋ ਡਰ ਲੱਗਦਾ ਸੀ ਕਿ ਕਈ ਵਾਰੀ ਬੰਦਾ ਨਾ ਆਪਣੇ ਨੂੰ ਤਸੱਲੀ ਦੇ ਕੇ ਆਰਾਮ ਕਰ ਲੈਂਦਾ, ਤੇ ਫਿਰ ਕੋਈ ਨਾ ਕੋਈ ਮੇਰੇ ਹੈਗਾ ਕੋਈ ਜ਼ਖਮ ਨੂੰ ਫਿਰ ਕੁਰੇਦ ਦਿੰਦਾ ਆ, ਫਿਰ ਉਹ 2-3 ਦਿਨ ਬੜਾ ਅਪਸੈਟ ਰਹਿੰਦਾ। ਮੈਂ ਇਸ ਡਰੋਂ ਨਾ ਉਹਨਾਂ ਨੂੰ ਫੋਨ ਨੀ ਕਰ ਪਾਇਆ ਬਹੁਤ ਦੇਰ। ਇਹ ਮੇਰੇ ਚ ਕਮਜ਼ੋਰੀ ਆ, ਮਤਲਬ ਮੈਂ ਇਸ ਐਲਰਜੀ ਤੋਂ ਸੋਚਦਾ ਪਤਾ ਨੀ ਅਗਲਾ ਡਮੂਡ ਚ ਬੈਠਾ ਹੋਊਗਾ ਜਾਂ ਮਸੀ ਠੀਕ ਹੋ ਸੰਭਲਿਆ ਹੋਊਗਾ, ਤੇ ਮੈਂ ਉਹਨੂੰ ਫੇਰ ਨਾ ਕਿਤੇ ਅਪਸੈਟ ਕਰਦਾ।
ਇਹ ਕਈ ਵਾਰ ਅਸੀਂ ਸੋਚਦੇ ਆ।
ਹਾਂਜੀ, ਪਰ ਫਿਰ ਕੁਦਰਤੀ ਚਲੋ ਮੈਂ ਮਿਲਿਆ ਤੇ ਉਹਨਾਂ ਨਾਲ ਗੱਲ ਕੀਤੀ, ਭੈਣ ਜੀ ਨਾਲ ਗੱਲ ਕੀਤੀ, ਤਾਂ ਮੇਰਾ ਵੀ ਦਿਲ ਹਲਕਾ ਹੋਇਆ, ਉਹਨਾਂ ਦਾ ਵੀ, ਹੈਨਾ। ਤੇ ਉਹ ਤੋਂ ਬਾਅਦ ਉਹਨਾਂ ਨੇ ਹਰਮਨ ਫਾਊਂਡੇਸ਼ਨ ਬਣਾਈ, ਹੈਨਾ, ਹਰਮਨ ਦੇ ਨਾਂ ਤੇ, ਤੇ ਮੈਨੂੰ ਬੜਾ ਚੰਗਾ ਲੱਗਿਆ। ਤੇ ਉਹਦਾ ਮੇਨ ਮਕਸਦ ਇਹੀ ਸੀ ਪਰਿਵਾਰਾਂ ਨੂੰ ਸਪੋਰਟ ਦੇਣੀ, ਜਿਹੜੀ ਉਹ ਐਕਚੁਅਲੀ ਗਏ ਤਾਂ ਸ਼ੁਰੂ ਤੋਂ ਹੀ ਰਹੇ ਸਨ, ਹੈਨਾ, ਪਰ ਹੁਣ ਉਹਨਾਂ ਨੇ ਆਰਗੇਨਾਈਜ਼ ਤਰੀਕੇ ਨਾਲ ਦੇ ਦਿੱਤੀ। ਤੇ ਇੱਥੇ ਅਮਰਦੀਪ ਆਪਾਂ ਗੱਲ ਕਰਨਾ ਚਾਹੁੰਦੇ, ਕਈ ਵਾਰੀ ਆਪਣੇ ਪਰਿਵਾਰਾਂ ਦੇ ਵਿੱਚ ਅਣਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ, ਜਿਸ ਤਰ੍ਹਾਂ ਇਹ ਵਾਪਰੀ, ਹੈ ਨਾ, ਨੌਜਵਾਨ ਜਿੱਦਾਂ ਚਲੇ ਜਾਂਦੇ ਨੇ, ਹੈ ਨਾ, ਤੇ ਮੌਤਾਂ ਹੋ ਜਾਂਦੀਆਂ। ਸਾਨੂੰ ਕਿੱਦਾਂ ਡੀਲ ਕਰਨਾ ਚਾਹੀਦਾ ਉਹਨਾਂ ਨਾਲ, ਹੈ ਨਾ, ਉਸ ਸਿਚੁਏਸ਼ਨ ਦੇ ਨਾਲ। ਇਹ ਮਤਲਬ ਇੱਕ ਕਲਾਸਿਕ ਐਗਜ਼ਾਮਪਲ ਹੈ। ਇੱਕ ਉੱਧਰ ਤੁਸੀਂ ਦੇਖਿਆ ਹੋਣਾ ਜਸਵੰਤ ਜਫਰ, ਉਹਨਾਂ ਦਾ ਵੀ ਬੇਟਾ, ਹੈ ਨਾ, ਪਰ ਜਵਾਨੀ ਦੇ ਵਿੱਚ ਗੁਜ਼ਰ ਗਿਆ ਸੀ ਕੈਨੇਡਾ ਦੇ ਵਿੱਚ, ਤੇ ਉਹਨਾਂ ਨੇ ਬੜੇ ਮਤਲਬ ਟਰਮੇ ਦੇ ਨਾਲ ਇਹ ਸਾਰੀ ਸਿਚੁਏਸ਼ਨ ਨੂੰ ਹੈਂਡਲ ਕੀਤਾ ਔਰ ਕਰ ਵੀ ਰਹੇ ਨੇ, ਤੇ ਉਹ ਵੀ ਇੱਕ ਚਾਨਣ ਨਾਲ ਹੈ। ਤੇ ਸਾਨੂੰ ਵੀ ਮਤਲਬ ਇਸ ਇਹਨਾਂ ਚੀਜ਼ਾਂ ਲਈ ਰੱਬ ਨਾ ਕਰੇ ਹੋਵੇ ਕਿਸੇ ਦੇ ਨਾਲ, ਪਰ ਐਵਰੀਥਿੰਗ ਇਜ਼ ਪੋਸੀਬਲ। ਸਾਨੂੰ ਰੈਡੀ ਰਹਿਣਾ ਚਾਹੀਦਾ ਸਾਰੀ ਸਿਚੁਏਸ਼ਨ ਤੇ, ਤੇ ਅਗਰ ਸਾਡੇ ਆਸ ਪਾਸ ਕੋਈ ਇਹ ਘਟਨਾ ਹੁੰਦੀ ਆ ਤਾਂ ਸਾਨੂੰ ਮਤਲਬ ਪੋਜ਼ਿਟਿਵਲੀ ਮਤਲਬ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਆ, ਹੈ ਨਾ
ਜੀ। ਸੋ ਕਈ ਵਾਰ ਕੀ ਹੁੰਦਾ ਕਿ ਹਾਲਾਤ ਇਹੋ ਜਿਹੇ ਬਣ ਜਾਂਦੇ ਆ ਕਿ ਤੁਸੀਂ ਆਪਣਾ ਜਿਹੜਾ ਕੋਨਫੀਡੈਂਸ ਆ ਉਹੀ ਇੱਥੇ ਛੱਡ ਜਾਂਦੇ ਆ, ਹੌਸਲਾ ਹਿੰਮਤ ਜਿਹੜੀ ਆ ਉਹੀ ਛੱਡ ਜਾਂਦੇ ਆ। ਤੇ ਇਹੋ ਜਿਹੇ ਹਾਲਾਤ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਕਿ ਅਸੀਂ ਜਿਹੜੀ ਹੌਸਲੇ ਦੇ ਨਾਲ ਹਿੰਮਤ ਦੇ ਨਾਲ ਉਸ ਸਿਚੁਏਸ਼ਨ ਨੂੰ ਹੈਂਡਲ ਕਰੀਏ। ਤੇ ਕਈ ਵਾਰ ਜੇ ਅਸੀਂ ਆਪਣੇ ਭਾਈਚਾਰੇ ਦੇ ਵਿੱਚ ਹੀ ਸਿੱਧੂ ਸਾਹਿਬ ਦੇਖੀਏ ਤਾਂ ਡੀਮੋਰਲਾਈਜ਼ ਕਰਨ ਵਾਲੇ ਜਿਹੜੇ ਸਾਡੇ ਆਪਣੇ ਆਲੇ ਦੁਆਲੇ ਦੇ ਵਿੱਚ ਵੀ ਲੋਕ ਬਹੁਤ ਹੁੰਦੇ ਆ, ਹਨਾ। ਸੋ ਮੈਨੂੰ ਲੱਗਦਾ ਕਿ ਬਹੁਤ ਜ਼ਰੂਰਤ ਉਸ ਵੇਲੇ ਇਹ ਹੁੰਦੀ ਆ ਕਿ ਅਸੀਂ ਹੋਰ ਸਟਰੋਂਗ ਬਣਾਈਏ ਕਿਸੇ ਨੂੰ, ਜੇ ਕਿਸੇ ਦੇ ਨਾਲ ਕੋਈ ਇਹੋ ਜਿਹਾ ਹਾਦਸਾ ਵਾਪਰਿਆ ਤਾਂ ਉਹਨੂੰ ਹੋਰ ਹਿੰਮਤ ਦੇਈਏ, ਉਹਨੂੰ ਸਟਰੋਂਗ ਬਣਾਈਏ, ਬਜਾਏ ਕਿ ਉੱਥੇ ਅਸੀਂ ਢਹਿੰਦੀਆਂ ਜਿਹੜੀਆਂ ਗੱਲਾਂ ਕਰਕੇ ਉਹਦਾ ਜਿਹੜਾ ਹੌਸਲਾ ਹੋਰ ਵੀ ਪਸਤ ਕਰ ਦਈਏ, ਹਨਾ। ਸੋ ਢਹਿੰਦੀ ਕਲਾ ਵੱਲ ਜਾਣ ਦੇ ਨਾਲ ਮੈਨੂੰ ਲੱਗਦਾ ਹੁੰਦਾ ਕਿ ਚੜ੍ਹਦੀ ਕਲਾ ਵਾਲੇ ਪਾਸੇ ਜੇ ਅਸੀਂ ਜਾਣੇ ਆ ਤਾਂ ਉਸ ਸੋਚ ਨੂੰ ਲੈ ਕੇ ਇਹਨਾਂ ਸਿਚੁਏਸ਼ਨ ਦੇ ਨਾਲ ਇਹਨਾਂ ਹਾਲਾਤਾਂ ਦੇ ਨਾਲ ਅਸੀਂ ਜੇਕਰ ਨਜਿੱਠਦੇ ਆ ਤਾਂ ਉਹ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਜੇ ਭਵਿੱਖ ਦੇ ਵਿੱਚ ਵੀ ਕਾਰਗਰ ਸਿੱਧ ਹੁੰਦਾ ਆ।
ਗੱਲ ਇਹ ਆ ਕਿ ਆਪਾਂ ਗੱਲ ਰੈਡੀਨੈਸ ਦੀ ਕਰ ਰਹੇ ਆ, ਅਸੀਂ ਆਲਵੇਜ਼ ਰੈਡੀ ਰਹਿੰਦੇ ਆ। ਜਦੋਂ ਹੁਣ ਮਤਲਬ ਸਰਦੀਆਂ ਆਉਂਦੀਆਂ, ਮਤਲਬ ਗਰਮੀਆਂ ਆਉਂਦੀਆਂ, ਅਸੀਂ ਮਤਲਬ ਉਦੋਂ ਸਿਚੁਏਸ਼ਨ ਮੌਸਮ ਇਹੋ ਜਿਹਾ ਹੁੰਦਾ ਕਿ ਖਾਣਾ ਮਤਲਬ ਹਰ ਪਾਸੇ ਦ੍ਰਿਸ਼ਟੀ ਦੇ ਵਿੱਚ ਤੁਸੀਂ ਮਤਲਬ ਫੂਡ ਹੁੰਦਾ ਆ, ਲੱਕੜ ਹੁੰਦਾ, ਅਸੀਂ ਉਹ ਲੱਕੜ ਜਿਹੜਾ ਆ ਵੱਢ ਕੇ ਜਾਂ ਫੂਡ ਜਿਹੜਾ ਸਟੋਰ ਕਰਕੇ ਰੱਖ ਲੈਂਦੇ ਹਾਂ, ਤਿਆਰੀ ਕਾਹਦੀ ਕਰ ਰਹੇ ਹੁੰਦੇ ਹਾਂ, ਤਿਆਰੀ ਅਸੀਂ ਸਰਦੀਆਂ ਦੀ ਕਰ ਰਹੇ ਹੁੰਦੇ ਮਾੜੇ ਟਾਈਮ ਦੀ, ਹੈ ਨਾ, ਜਾਂ ਮੀਂਹ ਜਾਂ ਮੀਂਹ ਹਨੇਰੀ ਦੀ ਝੱਖੜ ਦੀ ਕਰ ਰਹੇ ਹੁੰਦੇ ਜਦੋਂ ਕਿਤੇ ਭਲੇ ਇਹੋ ਜਿਹੀ ਗੱਲ ਹੋਵੇ। ਸੋ ਅਗਰ ਹੁਣ ਘਰ ਦੇ ਵਿੱਚ ਇਲੈਕਟ੍ਰੀਸਿਟੀ ਬਿਜਲੀ ਲੱਗੀ ਹੋਈ ਆ, ਸਾਰਾ ਕੁਛ ਲੱਗਾ ਹੋਇਆ, ਠੀਕ ਹੈ, ਫਿਰ ਵੀ ਅਸੀਂ ਮੋਮਬੱਤੀ ਲਿਆ ਕੇ ਰੱਖਦੇ ਹਾਂ, ਤੀਲਾਂ ਦੀ ਡੱਬੀ ਲਿਆ ਕੇ ਰੱਖਦੇ ਹਾਂ ਕਿ ਜੇ ਬਿਜਲੀ ਚੱਲੇ ਜਾਵੇ ਤਾਂ ਅਸੀਂ ਉਹ ਜਗਾ ਲਈਏ। ਸਾਨੂੰ, ਮੈਂ ਇਹ ਮਹਿਸੂਸ ਕਰਦਾ ਕਿ ਸਾਨੂੰ ਮਾਨਸਿਕ ਤੌਰ ਤੇ ਇਹੋ ਜਿਹੀਆਂ ਜਿਹੜੀਆਂ ਸਿਚੁਏਸ਼ਨਸ ਹੈ, ਸਾਨੂੰ ਪੂਰਾ ਅਨਾਲਿਸਿਸ ਕਰਨਾ ਚਾਹੀਦਾ, ਆਪਣੇ ਆਪ ਦੇ ਵਿੱਚ ਤਿਆਰ ਰਹਿਣਾ ਚਾਹੀਦਾ ਕਿ ਜੇ ਮੇਰੇ ਨਾਲ ਇਹੋ ਜਿਹੀ ਘਟਨਾ ਹੋ ਜਾਵੇ ਤਾਂ ਮੈਂ ਫਿਰ ਕੀ ਕਰੂੰਗਾ, ਮੇਰਾ ਕੀ ਰਿਐਕਸ਼ਨ ਕੀ ਹੋਣਾ ਚਾਹੀਦਾ, ਮੈਂ ਕਿੱਦਾਂ ਉਹਨੂੰ ਹੈਂਡਲ ਕਰੂੰਗਾ। ਮੈਨੂੰ ਲੱਗਦਾ ਕਿ ਆਪਾਂ ਤਿਆਰ ਨਹੀਂ ਹੁੰਦੇ, ਆਪਾਂ ਇਹ ਚੀਜ਼ ਨੂੰ ਇਹਦੇ ਚੀਜ਼ ਦੇ ਬਾਰੇ ਸੋਚਦੇ ਹੀ ਨਹੀਂ ਪਏ ਇੱਦਾਂ ਵੀ ਹੋ ਸਕਦੀ ਆ। ਹਾਲਾਂਕਿ ਜਿਹੜਾ ਮਨੁੱਖ ਹੈ ਉਹਦਾ ਸਾਹ ਹੀ ਚੱਲਦਾ, ਜੇ ਸਾਹ ਬੰਦ ਹੋ ਜਾਵੇ ਕੰਮ ਖਤਮ, ਹਵਾ ਹਵਾ। ਸੋ ਇਸ ਕਰਕੇ ਮਤਲਬ ਸਾਨੂੰ ਰੈਡੀ ਰਹਿਣਾ ਚਾਹੀਦਾ, ਤੇ ਸਭ ਤੋਂ ਵੱਡੀ ਸੱਚਾਈ ਮੌਤ ਹੈ, ਤੇ ਸਭ ਨੂੰ ਰੈਡੀ ਰਹਿਣਾ ਚਾਹੀਦਾ। ਗੁਰਬਾਣੀ ਵੀ ਇਹੀ ਦੱਸਦੀ ਆ ਨਾ ਕਿ ਪਰਮਾਤਮਾ ਨੂੰ ਯਾਦ ਰੱਖੋ, ਆਪਣੇ ਆਪ ਨੂੰ ਇਹ ਮਾੜੀਆਂ ਘਟਨਾਵਾਂ ਨੂੰ ਯਾਦ ਰੱਖੋ, ਤੇ ਜਿੰਨੀ ਕੁ ਦੇਰ ਵੀ ਹੈਗਾ ਉਹਨੂੰ ਪੋਜ਼ਿਟਿਵਲੀ ਗੁਜ਼ਾਰੋ, ਪਰ ਚੇਤੇ ਜ਼ਰੂਰ ਰੱਖੋ। ਸੋ ਇਸ ਕਰਕੇ ਮਤਲਬ ਅਸੀਂ ਉਹਨਾਂ ਸ਼ਖਸੀਅਤਾਂ ਦੀਆਂ ਗੱਲਾਂ ਕਰ ਰਹੇ ਹਾਂ ਅੱਜ, ਹੁਣ ਇਸ ਵੇਲੇ ਵੀ ਕਰ ਰਹੇ ਹਾਂ, ਅਕਸਰ ਵੀ ਕਰੀ ਦੀਆਂ, ਜਿਨ੍ਹਾਂ ਨੇ ਆਪਣੇ ਆਪ ਨੂੰ ਰੈਡੀ ਰੱਖਿਆ, ਰੈਡੀ ਰੱਖ ਕੇ ਉਹਨਾਂ ਨੇ ਮਤਲਬ ਬਹੁਤ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਹੈਂਡਲ ਕੀਤਾ। ਹੋ ਤਾਂ ਇੱਦਾਂ ਵੀ ਸਕਦਾ ਕਿ ਅਗਰ ਇਸ ਤਰ੍ਹਾਂ ਦੀ ਘਟਨਾ ਹੋਵੇ ਤਾਂ ਮਤਲਬ ਬੰਦੇ ਹੌਕੇ ਨਾਲ ਵੀ ਮਰ ਜਾਂਦੇ
ਹਨ,
ਜਿਹਨੂੰ ਕਹਿੰਦੇ ਹੌਕਾ ਲੱਗ ਗਿਆ। ਹੁਣ ਕਈਆਂ ਦੀ ਤਾਂ ਮਤਲਬ ਕਿਸੇ ਦੀ ਚਲੋ ਨੁਕਸਾਨ ਹੋ ਗਿਆ, ਫਸਲ ਦਾ ਨੁਕਸਾਨ ਹੋ ਗਿਆ ਜਾਂ ਪ੍ਰੋਪਰਟੀ ਦਾ ਨੁਕਸਾਨ ਹੋਇਆ, ਕਈ ਇਨਸਾਨ ਇੰਨੇ ਕਮਜ਼ੋਰ ਹੁੰਦੇ ਆ ਕਿ ਉਹਦੇ ਹੌਕੇ ਦੇ ਨਾਲ ਉਹ ਮਰ ਜਾਂਦੇ,
ਬਿਲਕੁਲ,
ਤੇ ਇਸ ਕਰਕੇ ਮਤਲਬ ਇੰਨੀ ਕਮਜ਼ੋਰੀ ਆਪਣੇ ਆਪ ਚ ਨਹੀਂ ਲਿਆਉਣੀ ਚਾਹੀਦੀ, ਆਪਣੇ ਆਪ ਨੂੰ ਰੈਡੀ ਰੱਖਣਾ ਚਾਹੀਦਾ। ਇਹਦਾ ਮਤਲਬ ਅੱਜ ਦੀ ਸਾਡੀ ਜਿਹੜੀ ਗੱਲਬਾਤ ਹੈ, ਮੈਂ ਕੱਲ ਮਤਲਬ ਸੋਚ ਰਿਹਾ ਸੀ, ਬੈਠਾ ਦੇਖ ਰਿਹਾ ਸੀਗਾ ਭੈਣ ਜੀ ਉਹਨਾਂ ਨੂੰ, ਉਹਨਾਂ ਦੀ ਸਾਰੀ ਟੀਮ ਨੂੰ, ਕਿ ਆਪ ਤਾਂ ਉਹ ਨਿਕਲੇ ਨਿਕਲੇ ਸਿਚੁਏਸ਼ਨ ਚੋਂ, ਨਾਲ ਹੋਰ ਕਿੰਨੀ ਮਦਦ ਕਰ ਰਹੇ ਨੇ ਆਪਣੇ ਆਪ ਨੂੰ ਪੋਜ਼ਿਟਿਵ ਤਰੀਕੇ ਨਾਲ, ਇਸ ਲੋਸ ਨੂੰ ਪੋਜ਼ਿਟਿਵ ਤਰੀਕੇ ਦੇ ਵਿੱਚ ਬਦਲ ਰਹੇ ਨੇ। ਸੋ ਇਹ ਮੈਂ ਗੱਲ ਕਰਨਾ ਚਾਹੁੰਦਾ ਸੀ, ਮੈਨੂੰ ਲੱਗਦਾ ਕਿ ਚਲੋ ਸਰੋਤਿਆਂ ਦੇ ਨਾਲ ਸਾਂਝ ਪਾਈ ਹੈ ਮੈਂ ਜੋ ਮੈਂ ਮਹਿਸੂਸ ਕੀਤਾ, ਤੇ ਕਿਸੇ ਦਿਨ ਹੋਰ ਪ੍ਰੋਗਰਾਮ ਹੋਏਗਾ ਤਾਂ ਉਹ ਆਪਣੀ ਸਾਂਝ ਵੀ ਪਾ ਸਕਦੇ ਨੇ, ਦੱਸ ਸਕਦੇ ਨੇ ਆਪਣੇ ਵਿਚਾਰ।
ਜੀ ਬਿਲਕੁਲ ਸਿੱਧੂ ਸਾਹਿਬ, ਇਹੋ ਜਿਹੀਆਂ ਜਿਹੜੀਆਂ ਵਿਚਾਰਾਂ ਕਈ ਵਾਰ ਬਿਲਕੁਲ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਲਿਆਉਂਦੀਆਂ ਨੇ, ਬਦਲਾਅ ਲਿਆਉਂਦੀਆਂ ਨੇ, ਹਨਾ। ਤੇ ਕਈ ਵਾਰ ਕੋਈ ਇਨਸਾਨ ਜਿਹੜਾ ਨਿਰਾਸ਼ ਹੋ ਚੁੱਕਾ ਹੁੰਦਾ ਆਪਣੀ ਜ਼ਿੰਦਗੀ ਤੋਂ, ਪਰ ਜੇਕਰ ਕੋਈ ਇਹੋ ਜਿਹੀਆਂ ਐਗਜ਼ਾਮਪਲ ਉਹਨਾਂ ਦੇ ਸਾਹਮਣੇ ਹੋਣ, ਮਿਸਾਲਾਂ ਹੋਣ, ਹਨਾ, ਇਨਸਾਨ ਹੋਣ ਇਹੋ ਜਿਹੇ ਸਾਹਮਣੇ, ਤਾਂ ਉਹਨਾਂ ਇਨਸਾਨਾਂ ਦੀ ਜ਼ਿੰਦਗੀ ਦਾ ਇਹ ਛੋਟਾ ਜਿਹਾ ਇੱਕ ਫੈਸਲਾ ਜਾਂ ਉਹਨਾਂ ਦੀ ਜ਼ਿੰਦਗੀ ਦਾ ਇਹ ਛੋਟਾ ਜਿਹਾ ਰੁੱਖ ਜਿਹੜਾ ਉਹ ਉਹਨਾਂ ਦੇ ਜੀਵਨ ਨੂੰ ਵੀ ਤਬਦੀਲ ਕਰਦਾ। ਜਿਵੇਂ ਤੁਸੀਂ ਕਿਹਾ ਕਿ ਆਪਣੇ ਲੋਕ ਸੋਚਦੇ ਨਹੀਂ, ਤਿਆਰ ਨਹੀਂ ਰਹਿੰਦੇ, ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਸਾਡੇ ਭਾਈਚਾਰੇ ਦੇ ਵਿੱਚ ਸਮੱਸਿਆ ਹੈ ਕਿ ਅਸੀਂ ਸੋਚਣਾ ਚਾਹੁੰਦੇ ਨਹੀਂ, ਜਦਕਿ ਸੱਚ ਜਿਹੜਾ ਉਹ ਸਾਰਿਆਂ ਨੂੰ ਪਤਾ ਹੁੰਦਾ, ਅਸਲੀਅਤ ਜਿਹੜੀ ਉਹ ਸਾਰਿਆਂ ਨੂੰ ਪਤਾ ਹੁੰਦੀ ਆ, ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ ਅਸਲੀਅਤ ਤੋਂ ਮੂੰਹ ਮੋੜ ਲੈਂਦੇ ਹਾਂ, ਅਸੀਂ ਆਪਣੇ ਆਪ ਨੂੰ ਅਸਲੀਅਤ ਤੋਂ ਦੂਰ ਰੱਖਣਾ ਚਾਹੁੰਦੇ ਹਾਂ। ਇਹੀ ਇੱਕ ਸਾਡੀ ਵੱਡੀ ਕਮਜ਼ੋਰੀ ਵੀ ਆ। ਸੋ ਜੇਕਰ ਅਸੀਂ ਅਸਲੀਅਤ ਨੂੰ, ਅਸਲੀਅਤ ਦਾ ਜਿਹੜਾ ਸਾਹਮਣਾ ਆ ਉਹ ਬਿਲਕੁਲ ਉਹਨੂੰ ਜਾਣ ਕੇ, ਅਸਲੀਅਤ ਜਾਣ ਕੇ ਕਰੀਏ, ਤਾਂ ਮੈਨੂੰ ਲੱਗਦਾ ਕਿ ਕੋਈ ਵੀ ਪਲ ਜਿਹੜਾ ਆ ਉਹਨੂੰ ਅਸੀਂ ਜਿੱਤ ਸਕਦੇ ਹਾਂ। ਕਿਸੇ ਤਰ੍ਹਾਂ ਦੀ ਵੀ ਜਿਹੜੀ ਕੰਡੀਸ਼ਨ ਆ, ਕਿਸੇ ਤਰ੍ਹਾਂ ਦਾ ਵੀ ਹਾਲਾਤ ਜਿਹੜੇ ਆ, ਉਹਨਾਂ ਦੇ ਉੱਤੇ ਅਸੀਂ ਕਾਬੂ ਪਾ ਸਕਦੇ ਆ, ਉਹਨਾਂ ਨੂੰ ਜਿੱਤ ਸਕਦੇ ਆ, ਹਨਾ।
ਅਮਰਦੀਪ, ਬਾਣੀ ਦੇ ਵਿੱਚ ਵੀ ਅਕਸਰ ਇਹ ਥੀਮ ਆਉਂਦਾ ਆ, ਪੜ੍ਹੋ ਤੁਸੀਂ ਗੁਰਬਾਣੀ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤਾਂ ਉਹ ਅਕਸਰ ਆਉਂਦਾ ਕਿ ਅਸੀਂ ਆਪਣੇ ਸੁੱਖਾਂ ਦੇ ਵਿੱਚ ਇੰਨੇ ਰੁੱਝੇ ਹੋਏ ਆ ਕਿ ਸਾਨੂੰ ਮਰਨਾ ਮੂਲ ਨਾ ਚੇਤੇ ਨਹੀਂ ਆਉਂਦਾ, ਹਨਾ। ਤੇ ਸਾਨੂੰ ਮਤਲਬ ਬੰਦਾ ਮਰਨ ਵੀ ਭੁਲਾ ਦਿੰਦਾ, ਮਰਨਾ ਵੀ ਇੱਕ ਦਿਨ, ਹਨਾ, ਵੀ ਇੰਨੇ ਮਤਲਬ ਮਾਇਆ ਦੇ ਵਿੱਚ ਅਸੀਂ ਰੁੱਝ ਜਾਂਦੇ ਹਾਂ। ਸੋ ਵਾਰ ਵਾਰ ਸਾਨੂੰ ਸਾਡੇ ਮਨੇ ਸਾਡੇ ਧਾਰਮਿਕ ਗ੍ਰੰਥਾਂ ਨੇ, ਪੀਰ ਪੈਗੰਬਰਾਂ, ਗੁਰੂਆਂ, ਰਿਸ਼ੀਆਂ, ਮੁਨੀਆਂ ਨੇ ਇਹੀ ਯਾਦ ਕਰਾਇਆ ਕਿ ਜਿਹੜੀ ਅਲਟੀਮੇਟ ਸੱਚਾਈ ਆ ਉਹਨੂੰ ਯਾਦ ਰੱਖੋ, ਉਹਦੇ ਲਈ ਰੈਡੀ ਰਹੋ, ਔਰ ਜਿਹੜੇ ਵੀ ਕੰਮ ਹੈ ਉਹ ਸੋਚ ਕੇ ਕਰੋਗੇ, ਇਹੋ ਜਿਹਾ ਕੰਮ ਨਾ ਹੋਵੇ ਕਿ ਮਤਲਬ ਮੁੜ ਕੇ ਅਸੀਂ ਇਹੋ ਜਿਹੇ ਫਸ ਜਾਈਏ ਕਿ ਸਾਨੂੰ ਮਤਲਬ ਬਹੁਤ ਦੁੱਖ ਸੰਤਾਪ ਭੋਗਣਾ ਪਵੇ। ਖੈਰ, ਆਪਣੇ ਆਪ ਨੂੰ ਇਹਨਾਂ ਚੋਂ ਕਿੱਦਾਂ ਕੱਢਣਾ ਆ, ਮੈਨੂੰ ਲੱਗਦਾ ਆਪਣੇ ਜਿਹੜੇ ਸਰੋਤੇ ਉਹਨਾਂ ਨੂੰ ਦੱਸ ਵੀ ਦਿੰਦੇ ਕਿ ਤੁਸੀਂ ਮੋਟੀਵੇਸ਼ਨਲ ਜਿਹੜੀਆਂ ਕਈ ਵਾਰੀ ਬਾਇਓਗ੍ਰਾਫੀਜ਼ ਆ ਉਹ ਪੜ੍ਹ ਸਕਦੇ, ਕਿਤਾਬਾਂ ਪੜ੍ਹ ਸਕਦੇ ਹੋ, ਉਹਨਾਂ ਦੇ ਸ਼ਖਸੀਅਤਾਂ ਦੇ ਬਾਰੇ ਜਾਣ ਸਕਦੇ ਹੋ ਕਿ ਉਹਨਾਂ ਨੇ ਇਹੋ ਜਿਹੀਆਂ ਘਟਨਾਵਾਂ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਕਿੱਦਾਂ ਮੋੜਿਆ, ਕਿੱਦਾਂ ਕੱਢਿਆ, ਤੇ ਆਪਣੀ ਉਹ ਨੈਗੇਟਿਵ ਐਨਰਜੀ ਜਿਹੜੀ ਕਿ ਉਹਨਾਂ ਨੂੰ ਖਰਾਬ ਕਰ ਸਕਦੀ ਸੀ, ਉਹਨੂੰ ਪੋਜ਼ਿਟਿਵ ਬਦਲ ਕੇ ਸੋਸਾਇਟੀ ਦਾ ਕਿੱਦਾਂ ਭਲਾ ਕੀਤਾ।
ਜੀ ਬਿਲਕੁਲ, ਤੇ ਅਸੀਂ ਪਿਛਲੇ ਦਿਨ ਸੋਚ ਵੀ ਰਹੇ ਸੀ ਕਿ ਅਸੀਂ ਇੱਕ ਇਹੋ ਜਿਹੀ ਸੀਰੀਜ਼ ਜਿਹੜੀ ਆ ਉਹ ਵੀ ਲੈ ਕੇ ਆਈਏ ਪ੍ਰੋਗਰਾਮ ਦੀ, ਤਾਂ ਕਿ ਉਹ ਸ਼ਖਸੀਅਤਾਂ, ਉਹ ਲੋਕ ਜਿਨ੍ਹਾਂ ਨੇ ਇਹੋ ਜਿਹੇ ਦੁਖਦਾਈ ਹਾਲਾਤਾਂ ਦੇ ਉੱਤੇ ਕਾਬੂ ਪਾ ਕੇ ਉਹਨਾਂ ਤੇ ਜਿੱਤ ਪ੍ਰਾਪਤ ਕਰਕੇ ਜ਼ਿੰਦਗੀ ਨੂੰ ਫਿਰ ਇੱਕ ਚੈਲੰਜ ਬਣਾ ਕੇ ਕਬੂਲਿਆ, ਹਨਾ, ਸੋ ਉਹਨਾਂ ਨੂੰ ਅਸੀਂ ਰੂਬਰੂ ਕਰਾਈਏ। ਸੋ ਕੋਸ਼ਿਸ਼ ਸਾਡੀ ਰਹੇਗੀ, ਜਾਰੀ ਹੈ ਜੀ, ਕਿ ਅਸੀਂ ਉਹਨਾਂ ਨੂੰ ਲੈ ਕੇ ਆਈਏ ਹਰਮਨ ਰੇਡੀਓ ਦੇ ਇਸ ਮੰਚ ਤੇ। ਸੋ ਇੱਥੇ ਵੀ ਇੱਕ ਕੈਂਸਰ ਫਾਊਂਡੇਸ਼ਨ ਬਣੀ ਹੈ ਜੀ, ਅਨਮੋਲ ਕੈਂਸਰ ਫਾਊਂਡੇਸ਼ਨ। ਸੋ ਉਸ ਫਾਊਂਡੇਸ਼ਨ ਦਾ ਨਾਮ ਜਿਹੜਾ ਜੀ ਉਹ ਅਨਮੋਲ ਦੇ ਨਾਮ ਤੇ ਰੱਖਿਆ ਗਿਆ। ਸੋ ਉਹ ਸ਼ਖਸੀਅਤ ਜਿਹੜੀ ਕਿ ਕੈਂਸਰ ਦੇ ਨਾਲ ਜੂਝਦੀ ਹੋਈ ਇਸ ਸੰਸਾਰ ਤੋਂ ਚਲੇ ਗਈ, ਤੇ ਉਹਨਾਂ ਦੇ ਜਿਹੜੇ ਪਤੀ ਸਨ ਉਹਨਾਂ ਨੇ ਉਸ ਲੇਡੀ ਦੇ ਨਾਮ ਦੇ ਉੱਤੇ ਜਿਹੜੀ ਇਹ ਕੈਂਸਰ ਫਾਊਂਡੇਸ਼ਨ ਸ਼ੁਰੂ ਕੀਤੀ ਹੈ, ਤਾਂ ਕਿ ਜਿਹੜੇ ਹੋਰ ਲੋਕ ਜਿਹੜੇ ਸਾਡੀ ਕਮਿਊਨਿਟੀ ਹੈ ਉਹਨਾਂ ਨੂੰ ਅਵੇਅਰ ਕੀਤਾ ਜਾ ਸਕੇ, ਕਿਉਂਕਿ ਸਾਡੇ ਭਾਈਚਾਰੇ ਦੇ ਵਿੱਚ ਅਵੇਅਰਨੈਸ ਜਿਹੜੀ ਹੈ ਉਹ ਬਹੁਤ ਘੱਟ ਹੈ। ਖਾਸ ਤੌਰ ਤੇ ਅਸੀਂ ਆਪਣੇ ਜਿਹੜੇ ਚੈੱਕਅਪ ਆ ਉਹ ਸਮੇਂ ਸਿਰ ਨਹੀਂ ਕਰਵਾਉਂਦੇ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਸ਼ਖਸੀਅਤਾਂ, ਬਹੁਤ ਸਾਰੇ ਜਿਹੜੇ ਪਰਿਵਾਰ ਆ ਜਿਨ੍ਹਾਂ ਦੇ ਵਿੱਚ ਇਹੋ ਜਿਹੇ ਹਾਦਸੇ ਵਾਪਰਦੇ ਆ, ਤੇ ਬਹੁਤ ਵਾਰ ਢੇਰੀ ਢਾਹ ਜਾਂਦੀ ਹੈ, ਪਰ ਢੇਰੀ ਢਾਉਣ ਦੀ ਬਜਾਏ ਜੇ ਅਸੀਂ ਉਹਨੂੰ ਪੋਜ਼ਿਟਿਵਲੀ, ਜਿਵੇਂ ਸਿੱਧੂ ਸਾਹਿਬ ਨੇ ਕਿਹਾ ਕਿ ਉਹਨੂੰ ਨੈਗੇਟਿਵ ਐਨਰਜੀ ਨੂੰ ਜੇ ਪੋਜ਼ਿਟਿਵ ਰੂਪ ਦੇ ਵਿੱਚ ਅਸੀਂ ਉਹਨੂੰ ਪ੍ਰਯੋਗ ਚ ਲਿਆਈਏ ਤਾਂ ਬਿਲਕੁਲ ਉਹ ਦੂਜਿਆਂ ਦੇ ਲਈ ਵੀ ਚਾਨਣ ਮੁਨਾਰੇ ਸਿੱਧ ਹੋ ਸਕਦੇ ਆ।
ਔਰ ਅਮਰਦੀਪ ਬਹੁਤ ਬਹੁਤ ਧੰਨਵਾਦ, ਕਿਉਂਕਿ ਸਮਾਂ ਮੈਨੂੰ ਲੱਗਦਾ ਘੱਟ ਹੀ ਰਹਿ ਗਿਆ ਪ੍ਰੋਗਰਾਮ ਦੇ ਵਿੱਚ, ਤੇ ਮੈਂ ਵੀ ਡਰਾਈਵ ਹੀ ਕਰ ਰਿਹਾ, ਬਲੂਟੁੱਥ ਚਲਾ ਕੇ ਪ੍ਰੋਗਰਾਮ ਚੱਲ ਰਿਹਾ ਜੀ। ਸੋ ਹਾਂਜੀ, ਵੈਸੇ ਅਸੀਂ ਘਾਟ ਤਾਂ ਨਹੀਂ ਪੂਰੀ ਕਰ ਸਕਦੇ, ਅਕਸਰ ਕਹਿੰਦੇ ਹੁੰਦੇ ਆ ਕਿ ਜਿਹਦਾ ਪ੍ਰੋਗਰਾਮ ਹੁੰਦਾ ਬੇਸ ਜਿੱਦਾਂ ਹੁਣ ਮਿੰਟੂ ਬਰਾੜ ਉਹਨਾਂ ਦਾ, ਉਹਨਾਂ ਦੀ ਘਾਟ ਤਾਂ ਨਹੀਂ ਕਰ ਸਕਦੇ, ਕੋਸ਼ਿਸ਼ ਕਰ ਰਹੇ ਹਾਂ ਕਿ ਚਲੋ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਜਿੰਨਾ ਕੁ ਵੀ ਅਸੀਂ ਵੱਧ ਤੋਂ ਵੱਧ ਜਾਣਕਾਰੀਆਂ ਦੇ ਸਕੀਏ ਨਾ।
ਬਿਲਕੁਲ, ਸਿੱਧੂ ਸਾਹਿਬ ਜਾਣ ਤੋਂ ਪਹਿਲਾਂ ਸਾਡੇ ਨਾਲ ਕੁਛ ਸਰੋਤੇ ਜੁੜੇ ਆ ਤੁਹਾਡੇ ਲਈ, ਉਹਨਾਂ ਦੇ ਮੈਸੇਜਸ ਨੇ ਮੈਂ ਜ਼ਰੂਰ ਲਵਾਂ ਜੇ ਇਜਾਜ਼ਤ ਹੋਵੇ ਤਾਂ।
ਜੀ
ਜੀ, ਸਾਡੇ ਨਾਲ ਦੀਪ ਸਿੰਘ ਸਿਡਨੀ ਵਾਲੇ ਜੁੜੇ ਆ ਜੀ, ਤੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਆਲ ਆਫ ਯੂ, ਤੇ ਕਹਿੰਦੇ ਲਿਸਨਿੰਗ ਨਾਈਸ ਪ੍ਰੋਗਰਾਮ ਐਂਡ ਵਰਕਿੰਗ। ਅਮਨਦੀਪ ਜੀ ਨੂੰ ਕੱਲ ਮਿਲ ਕੇ ਕਹਿੰਦੇ ਬਹੁਤ ਵਧੀਆ ਲੱਗਿਆ, ਐਂਡ ਸੋਰੀ ਆਈ ਕੁਡਨਟ ਗੋ ਬੋਬੀ ਸੋਹਾਣਾਜ਼ ਹਾਊਸ ਬਿਕੋਜ਼ ਆਈ ਹੈਵ ਟੂ ਗੋ ਟੂ ਅਨਦਰ ਫੰਕਸ਼ਨ, ਡੈਫੀਨੇਟਲੀ ਕਹਿੰਦੇ ਵਿਲ ਸੀ ਯੂ ਨੈਕਸਟ ਟਾਈਮ।
ਹਾਂਜੀ ਹਾਂਜੀ, ਬਹੁਤ ਇਹਨਾਂ ਨੇ ਪਿਆਰ ਸਤਿਕਾਰ ਦਿੱਤਾ, ਤੇ ਸਮਾਂ ਤਾਂ ਹੋਰ ਵੀ ਬਹੁਤ ਸਪੈਂਡ ਅਸੀਂ ਕਰਨਾ ਚਾਹੁੰਦੇ ਹੁੰਦੇ ਆ, ਪਰ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਮਤਲਬ ਰੁਝੇਵੇਂ ਕਾਫੀ ਹੁੰਦੇ ਨੇ, ਪਰ ਬੋਬੀ ਹੁਣਾਂ ਨੇ ਬੜੀ ਸੇਵਾ ਕੀਤੀ ਸਾਰੇ ਪਰਿਵਾਰ ਨੇ, ਚਾਹ ਦੀ ਬੜੀ ਸਖ਼ਤ ਲੋੜ ਸੀ ਜੀ ਉਸ ਵੇਲੇ ਜਦੋਂ ਉਹਨਾਂ ਨੇ ਸਾਨੂੰ ਚਾਹ ਪਿਲਾਈ, ਉਹ ਵੀ ਅਦਰਕ ਵਾਲੀ, ਤੋ ਮਜ਼ਾ ਆ ਗਿਆ ਜੀ, ਜੱਸੀ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ।
ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਦੀਪ ਸਿੰਘ ਜੀ, ਤੁਸੀਂ ਸਾਂਝ ਪਾਈ ਹੈ ਪ੍ਰੋਗਰਾਮ ਚ ਵੀ, ਤੇ ਅੱਗੇ ਮਨਦੀਪ ਸਿੰਘ ਸਾਡੇ ਨਾਲ ਜੁੜੇ ਆ, ਤੇ ਇਹਨਾਂ ਨੇ ਮੈਨੂੰ ਲੱਗਦਾ ਕਿ ਜਿਸ ਟੌਪਿਕ ਤੇ ਅਸੀਂ ਗੱਲਬਾਤ ਕਰ ਰਹੇ ਸੀ, ਕਹਿੰਦੇ ਨਹੀਂ ਵੀਰ ਕਹਿਣਾ ਸੌਖਾ, ਮਤਲਬ ਉਹਨਾਂ ਨੇ ਮੈਨੂੰ ਲੱਗਦਾ ਉਹ ਹਾਲਾਤ ਜਿਹੜੇ ਆ ਉਹਨਾਂ ਦੇ ਬਾਰੇ ਟਿੱਪਣੀ ਕੀਤੀ ਹੈ ਆਪਣੀ, ਕਿ ਜਦੋਂ ਤੁਸੀਂ ਉਹਨਾਂ ਹਾਲਾਤਾਂ ਚੋਂ ਗੁਜ਼ਰਦੇ ਹੋ ਤੇ ਉਹਨਾਂ ਚੋਂ ਬਾਹਰ ਆਉਣਾ ਜਿਹੜਾ ਆ ਉਹ ਕਿੰਨਾ ਮੁਸ਼ਕਲ ਆ। ਸੋ ਉਹਨਾਂ ਨੇ ਕਿਹਾ ਜੀ ਕਿ ਕਹਿਣਾ ਸੌਖਾ ਆ, ਪਰ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਵਿਚਰਦੇ ਹੋ ਤੇ ਉਹਨਾਂ ਹਾਲਾਤਾਂ ਨੂੰ ਉਹਨਾਂ ਦਾ ਸਾਹਮਣਾ ਕਰਨਾ,
ਜਿਹੜੇ ਜਿਹੜੇ ਜਿਨ੍ਹਾਂ ਨੇ ਔਖੇ ਕੰਮ ਨੂੰ ਮਤਲਬ ਥੋੜਾ ਜਿਹਾ ਸਕਾਲਾ ਕਰਕੇ ਸਾਨੂੰ ਦਿਖਾਲ ਦਿੱਤਾ, ਸਾਡਾ ਫਰਜ਼ ਬਣਦਾ ਜੀ ਉਹਨਾਂ ਨੂੰ ਦੱਸਣਾ, ਪਰ ਹੈਗਾ ਬਹੁਤ ਔਖਾ ਕੰਮ, ਮੈਂ ਸਹਿਮਤ ਹਾਂ।
ਜੀ ਜੀ ਬਿਲਕੁਲ, ਤੇ ਅੱਗੇ ਸਾਡੇ ਨਾਲ ਸਰ ਸੇਮ ਰਟੋਲ ਹੋਰੀ ਪਰਥ ਵਾਲੇ ਵੀ ਜੁੜੇ ਆ, ਕਿਉਂਕਿ ਥੋੜਾ ਆਪਣਾ ਟਾਈਮ ਦਾ ਜਿਹੜਾ ਵਕਫਾ ਆ ਉਹ ਵੱਧ ਗਿਆ ਇਹਨਾਂ ਦੇ ਨਾਲ, ਇਸ ਕਰਕੇ ਕਹਿੰਦੇ ਆ ਜੀ ਅੱਜ ਕੱਲ ਫਿਰ ਸਾਡਾ ਜਿਹੜਾ ਰੇਡੀਓ ਦਾ ਪ੍ਰੋਗਰਾਮ ਉਹ ਅੱਧਾ ਹੀ ਸੁਣ ਪਾਉਂਦੇ ਆ, ਫਿਰ ਬਾਕੀ ਮੈਨੂੰ ਲੱਗਦਾ ਪੋਡਕਾਸਟ ਜਾ ਕੇ ਸੁਣਦੇ ਹੋਣੇ ਆ। ਤੇ ਸਤਿ ਸ੍ਰੀ ਅਕਾਲ, ਬੁਲਾਈ ਆ ਪ੍ਰੋਗਰਾਮ, ਕਹਿੰਦੇ ਵਧੀਆ ਚੱਲ ਰਿਹਾ ਤਰ ਸੇਮ ਰਟੋਲ ਪਰਥ ਤੋਂ।
ਧੰਨਵਾਦ ਜੀ ਇਹਨਾਂ ਦਾ, ਸੇਮ ਉਹਨਾਂ ਦਾ ਪੋਡਕਾਸਟ ਦੀ ਫੈਸਿਲਿਟੀ ਕਾਫੀ ਸਾਡੇ ਸਰੋਤੇ ਆਨੰਦ ਮਾਣਦੇ ਨੇ ਵੱਖਰੇ ਵੱਖਰੇ ਟਾਈਮ ਦੇ ਨਾਲ।
ਜੀ ਜੀ ਬਿਲਕੁਲ। ਸੋ ਸਿੱਧੂ ਸਾਹਿਬ, ਮੈਨੂੰ ਲੱਗਦਾ ਅੱਜ ਦੇ ਪ੍ਰੋਗਰਾਮ ਦੇ ਲਈ ਆਪਾਂ ਇੰਨਾ ਹੀ ਛੱਡ ਕੇ ਜਾਵਾਂਗੇ, ਕਿਉਂਕਿ ਹੁਣ ਸਮਾਂ ਵੀ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਆਪਾਂ ਪ੍ਰੋਗਰਾਮ ਹੋਰ ਅੱਗੇ ਲੈ ਕੇ ਚੱਲੀਏ, ਪਰ ਹਰਮਨ ਰੇਡੀਓ ਤੇ ਜੀ ਪ੍ਰੋਗਰਾਮ ਜਿਹੜੇ ਆ ਉਹ ਚੱਲਦੇ ਰਹਿਣੇ ਆ 24 ਘੰਟੇ 7 ਦਿਨ, ਤੇ ਸਾਡੇ ਸਰੋਤੇ ਜਿਹੜੇ ਆ ਉਹ ਵੀ ਇਸੇ ਤਰ੍ਹਾਂ ਜੁੜਦੇ ਰਹਿਣੇ ਆ। ਤੇ ਅਸੀਂ ਸਰੋਤਿਆਂ ਦੇ ਲਈ ਇਹ ਜ਼ਰੂਰ ਕਹਾਂਗੇ ਕਿ ਪ੍ਰੋਗਰਾਮਾਂ ਦੇ ਬਾਰੇ ਚ ਜੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਫੀਡਬੈਕ ਹੈ ਉਹ ਸਾਨੂੰ ਫੀਡਬੈਕ ਜ਼ਰੂਰ ਭੇਜਿਆ ਕਰਨ, feedback@harmanradio.com ਤੇ ਜਾ ਕੇ। ਤੇ ਹੁਣ ਅੱਜ ਦੇ ਲਈ ਅਸੀਂ ਇਜਾਜ਼ਤ ਲੈਣ ਤੋਂ ਪਹਿਲਾਂ ਤੁਹਾਡੇ ਪਸੰਦ ਦਾ ਇੱਕ ਗੀਤ ਜਿਹੜਾ ਹੈ ਉਹ ਜ਼ਰੂਰ ਛੱਡ ਕੇ ਜਾਵਾਂਗੇ, ਤੇ ਕੱਲ ਦੇ ਲਈ ਵਾਅਦਾ ਕਰਦੇ ਹਾਂ ਜੀ ਕੱਲ ਦੇ ਪ੍ਰੋਗਰਾਮ ਚ ਆਪਾਂ ਫਿਰ ਮੇਲ ਬੈਠਾਂਗੇ। ਤੇ ਆਪਾਂ ਕੁਛ ਜਿਹੜੇ ਜ਼ਰੂਰੀ ਵਿਸ਼ੇ ਨੇ ਉਹਨਾਂ ਤੇ ਗੱਲਬਾਤ ਵੀ ਕਰਾਂਗੇ। ਕੱਲ ਸਾਡੇ ਨਾਲ ਨਾਲ ਹੀ ਨਾਲ ਮੈਕਸ ਮਾਰਜਿਨ ਅਕਾਊਂਟੈਂਟ ਤੋਂ ਸੁਖਵਿੰਦਰ ਜਿਹੜੇ ਆ ਉਹ ਵੀ ਸਾਂਝ ਪਾਉਣਗੇ ਜੀ, ਤੇ ਗੱਲਬਾਤ ਆਪਾਂ ਕਰਾਂਗੇ ਪ੍ਰੋਗਰਾਮ ਦੇ ਵਿੱਚ। ਸੋ ਅੱਜ ਦੇ ਲਈ ਇੱਕ ਗੀਤ ਤੋਂ ਬਾਅਦ ਤੁਹਾਨੂੰ ਆਪਾਂ ਛੱਡ ਕੇ ਜਾ ਰਹੇ ਹਾਂ, ਤੇ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਸੀਂ ਸਾਰੇ ਜੁੜੇ ਰਹੋ ਜੀ ਹਰਮਨਦੀਪ ਸਿੰਘ ਦੇ ਨਾਲ।
ਔਖੇ ਵੇਲੇ ਹੌਸਲਾ ਤਿਆਰ ਕੰਮੇ ਆਉਂਦੇ ਕੰਮੇ ਆਉਂਦੇ ਨੇ, ਔਖੇ ਵੇਲੇ ਹੌਸਲਾ ਤਿਆਰ ਕੰਮੇ ਆਉਂਦੇ ਕੰਮੇ ਆਉਂਦੇ ਨੇ। ਕਾਲੀ ਵਿੱਚ ਕੀਤੇ ਹੋਏ, ਕਾਲੀ ਵਿੱਚ ਕੀਤੇ ਹੋਏ ਵਪਾਰ ਪਿੱਠ ਲਾਉਂਦੇ ਨੇ। ਔਖੇ ਵੇਲੇ ਹੌਸਲਾ ਤਿਆਰ ਕੰਮੇ ਆਉਂਦੇ ਕੰਮੇ ਆਉਂਦੇ ਨੇ, ਔਖੇ ਵੇਲੇ ਹੌਸਲਾ ਤਿਆਰ ਕੰਮੇ ਆਉਂਦੇ ਕੰਮ ਆਉਂਦੇ ਨੇ। ਨੂੰ ਸ਼ਰਾਬ ਦੇ ਰਿਵਾਜ ਮਾਰੀ ਜਾਂਦੇ ਨੇ, ਔਰਤਾਂ ਤੋਂ ਚੱਕੇ ਦੇ ਵਿਆਜ ਮਾਰੀ ਜਾਂਦੇ ਨੇ। ਜੱਟਾਂ ਨੂੰ ਸ਼ਰਾਬ ਦੇ ਰਿਵਾਜ ਮਾਰੀ ਜਾਂਦੇ ਨੇ, ਔਰਤਾਂ ਤੋਂ ਚੱਕੇ ਦੇ ਵਿਆਜ ਮਾਰੀ ਜਾਂਦੇ ਨੇ। ਵੱਡੀਆਂ ਬਿਮਾਰੀਆਂ ਇਲਾਜ ਮਾਰੀ ਜਾਂਦੇ ਨੇ, ਬਾਬਿਆਂ ਨਾਲ ਪਾਲੇ ਹੋਏ ਲਿਹਾਜ ਮਾਰੀ ਜਾਂਦੇ ਨੇ। ਛੋਟੀ ਸੋਚ ਵਾਲੇ ਬੰਦੇ ਪੂਰੀ ਕਿੱਥੇ ਪਾਉਂਦੇ ਨੇ। ਔਖੇ ਵੇਲੇ ਹੌਸਲਾ ਤਿਆਰ ਕੰਮ ਆਉਂਦੇ ਕੰਮ ਆਉਂਦੇ ਨੇ। ਚਾਚ ਪੈ ਕੇ ਚੰਗਿਆਈ ਜਿਹੜੇ ਛੱਡਦੇ, ਆਪਣਾ ਕਸੂਰ ਕੀਤਾ ਦੂਜਿਆਂ ਚ ਕੱਢਦੇ। ਲਾਲਚਾਂ ਚ ਪੈ ਕੇ ਚੰਗਿਆਈ ਜਿਹੜੇ ਛੱਡਦੇ, ਆਪਣਾ ਕਸੂਰ ਕੀਤਾ ਦੂਜਿਆਂ ਚ ਕੱਢਦੇ। ਆਪ ਮੂਹਰੇ ਆਉਣ ਲਈ ਦੂਜੇ ਦੀ ਜੜ ਵੱਢਦੇ, ਆਪਣੇ ਤੋਂ ਮਾੜੇ ਬੰਦੇ ਉੱਤੇ ਕੜ ਕੱਢਦੇ। ਮਾੜੇ ਕੰਮ ਕੀਤੇ ਅੰਤ ਵੇਲੇ ਪੜ ਪਾਉਂਦੇ ਨੇ। ਜਦੋਂ ਬੰਦਾ ਫੁੱਟ ਪਾਉਣ ਲੱਗਦਾ, ਆਪਣੇ ਪਰਾਏ ਜਦੋਂ ਸਾਰਿਆਂ ਨੂੰ ਠੱਗਦਾ। ਯਾਰੀਆਂ ਚ ਜਦੋਂ ਬੰਦਾ ਫੁੱਟ ਪਾਉਣ ਲੱਗਦਾ, ਆਪਣੇ ਪਰਾਏ ਜਦੋਂ ਸਾਰਿਆਂ ਨੂੰ ਠੱਗਦਾ। ਪਿੱਠ ਪਿੱਛੇ ਯਾਰੀਆਂ ਦਾ ਗਲ ਜਦੋਂ ਵੱਢਦਾ, ਦੂਜੇ ਦੇ ਮੋਢਿਆਂ ਤੇ ਰੱਖ ਤੀਰ ਛੱਡਦਾ। ਰੱਖੇ ਉਹਦੇ ਕੋਲੇ ਹੱਥੇ ਯਾਰ ਮਾਰ।